ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਤੰਦਰੁਸਤੋਂ ਅਤੇ ਆਓ ਫਿਰ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 5 ਸਪਤੰਬਰ ਹੋ ਚੁੱਕੀ ਹੈ 2021 8:02 ਦਿਨ ਐਤਵਾਰ ਦੇ ਹੋ ਚੁੱਕੇ ਨੇ ਘੜੀ ਦੇ ਉੱਤੇ ਈਸਟ ਕੋਸਟ ਆਸਟ੍ਰੇਲੀਆ 7:32 ਐਡਲੇਡ ਦੇ ਵਿੱਚ ਪਰਥ ਦੇ ਵਿੱਚ 6:02 ਸੁਬਾਹ ਦੇ ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:32 ਦਿਨ ਐਤਵਾਰ ਇੱਥੇ ਵੀ ਚੜ੍ਹ ਚੁੱਕਾ ਪਰ ਸ਼ਨਿਚਰਵਾਰ ਚੱਲ ਰਿਹਾ ਇੰਗਲੈਂਡ 11:02 ਰਾਤ ਦੇ ਹੋਏ ਨੇ ਅੱਧੀ ਰਾਤ ਹੋਣ ਵਾਲੀ ਹੈ ਲੰਡਨ ਦੇ ਵਿੱਚ ਨਿਊਯਾਰਕ 6:02 ਸ਼ਨਿਚਰਵਾਰ ਦੇ ਨੇ ਔਰ ਵੈਨਕੂਵਰ ਦੇ ਵਿੱਚ 3:02 ਨੇ ਸ਼ਨਿਚਰਵਾਰ ਸੋ ਇਹ ਸੀ ਵਰਲਡ ਕਲੋਕ ਅਤੇ ਬਹੁਤ ਸਾਰੇ ਖਿੱਤਿਆਂ ਇਲਾਕਿਆਂ ਦੇ ਵਿੱਚੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਵੱਖ ਵੱਖ ਆਪ ਜੀ ਦਾ ਸਵਾਗਤ ਧੰਨਵਾਦ ਆਪਣੇ ਸਾਥ ਦੇਣ ਦਾ ਸੋ ਪਿਆਰਿਓ ਕੱਲ੍ਹ ਪ੍ਰੋਗਰਾਮ ਨਹੀਂ ਹੋ ਸਕਿਆ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਜਿੱਦਾਂ ਹੀ 7 ਸਾਡੇ ਏਰੀਏ ਦੇ ਵਿੱਚ ਸਾਰੇ ਇਲਾਕੇ 'ਚ ਆਊਟੇਜ ਹੋ ਗਈ ਇੱਥੋਂ ਤੱਕ ਕਿ ਫੋਨ ਵੀ ਨਹੀਂ ਚੱਲਿਆ ਕੋਈ ਕਮਿਊਨੀਕੇਸ਼ਨ ਬਿਲਕੁਲ ਖਤਮ ਹੋ ਗਈ ਤਕਰੀਬਨ 9:45 ਦੁਬਾਰਾ ਇੰਟਰਨੈੱਟ ਆਇਆ ਇਉਂ ਲੱਗਿਆ ਕਿ ਯਾਰ ਇੰਟਰਨੈੱਟ ਤੋਂ ਬਿਨਾਂ ਦੁਨੀਆ ਕਿਸ ਚੀਜ਼ ਦੀ ਹੈ ਕੀ ਕਰੀਏ ਇੱਥੋਂ ਤੱਕ ਕਿ ਕੰਪਿਊਟਰ ਦੇ ਉੱਤੇ ਸਾਹਮਣੇ ਬੈਠੇ ਸੀ ਤਾਂ ਕੋਈ ਕਿਹੜਾ ਕੰਮ ਕਰੀਏ ਹਰ ਕੁਛ ਤਾਂ ਕਨੈਕਟਡ ਆ ਅੱਜ ਕੱਲ੍ਹ ਤਾਂ ਚਲੋ ਨਹੀਂ ਹੋ ਸਕਿਆ ਪ੍ਰੋਗਰਾਮ ਅਤੇ ਬਹੁਤ ਸਾਰੇ ਸੱਜਣਾਂ ਦਾ ਬਾਅਦ 'ਚ ਵੀ ਫੋਨ ਮੈਸੇਜ ਵੀ ਆਏ ਕਿ ਕਈ ਵਾਰੀ ਡਰ ਜਾਂਦੇ ਆ ਸਾਰੇ ਸੱਜਣ ਮਿੱਤਰ ਕਿ ਸਿਹਤ ਨਾ ਡਾਊਨ ਹੋ ਗਈ ਹੋਵੇ ਸਿਹਤ ਡਾਊਨ ਵੀ ਚੱਲ ਰਹੀ ਆ ਖੈਰ ਸਿਹਤ ਠੀਕ ਠੀਕ ਆ ਉਸਦੀ ਅਪਡੇਟ ਤੁਹਾਨੂੰ ਬਾਅਦ 'ਚ ਦੇਵਾਂਗੇ ਸ਼ਾਇਦ ਅਗਲੇ ਹਫ਼ਤੇ ਪ੍ਰੋਗਰਾਮ ਨਾ ਹੋ ਪਾਵੇ ਕਿਉਂਕਿ ਥਰਸਡੇ ਸਰਜਰੀ ਨੂੰ ਜਾਣਾ ਆ ਸੋ ਦੇਖੋ ਕੀ ਬਣਦਾ ਆ ਪਰ ਪਿਆਰਿਓ ਤੁਹਾਡੀਆਂ ਦੁਆਵਾਂ ਸਾਡੇ ਇੱਕ ਦੂਜੇ ਦੀਆਂ ਵੈਲ ਵਿਸ਼ਿਜ਼ ਇੱਕ ਦੂਜੇ ਨੂੰ ਜ਼ਿੰਦਗੀ ਦੇ ਵਿੱਚ ਸਹਾਇਕ ਹੁੰਦੀਆਂ ਨੇ ਅਤੇ ਉਸ ਦੇ ਲਈ ਤਹਿ ਦਿਲੋਂ ਧੰਨਵਾਦ ਅੱਜ ਦੇ ਪ੍ਰੋਗਰਾਮ 'ਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਸਾਡੇ ਤਾਇਆ ਜੀ ਸਿਡਨੀ ਤੋਂ ਅਤੇ ਅਸੀਂ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਇਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਅਤੇ ਉਹਨਾਂ ਤੋਂ ਜਾਣਕਾਰੀਆਂ ਲੈਂਦੇ ਹਾਂ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਜੀ ਵੀ ਸਾਡੇ ਨਾਲ ਜੁੜਨਗੇ ਮੁਕਤਸਰ ਸਾਹਿਬ ਤੋਂ ਜਿਸ ਵਿੱਚ ਅਸੀਂ ਭਾਰਤ ਦੇ ਹਾਲਾਤਾਂ 'ਤੇ ਝਾਤੀ ਮਾਰਾਂਗੇ ਆਸਟ੍ਰੇਲੀਆ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਇੱਧਰ ਕਿ ਲੋਕਡਾਊਨ ਚੱਲ ਰਹੇ ਨੇ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅਤੇ ਵਿਚਾਰਾਂ ਦੀ ਗੱਲ ਕਰੀਏ ਤਾਂ ਕੱਲ੍ਹ ਜਦੋਂ ਨਾ ਬਿਜਲੀ ਗਈ ਅਤੇ ਮੈਂ ਸੋਚਿਆ ਚਲੋ ਇੱਦਾਂ ਕਰਦੇ ਹਾਂ ਕਿ ਮੈਂ ਨਾ ਇੰਡੀਆ ਤੋਂ ਭਗਵਦ ਗੀਤਾ ਲਿਆਂਦੀ ਹੋਈ ਸੀ ਕਾਫ਼ੀ ਵੱਡੀ ਆ ਉਸਦਾ ਸਾਰਾ ਸੰਥਿਆ ਟੀਕਾ ਆ ਤਕਰੀਬਨ 1500 ਪੇਜ ਨੇ ਉਸਦੇ ਕਾਫ਼ੀ ਮੋਟੀ ਕਿਤਾਬ ਨੇ ਵੱਡੇ ਸਾਈਜ਼ ਦੀ ਸਵਾਮੀ ਗਿਰੀ ਜੀ ਦੀ। ਔਰ ਉਹ ਉਹਨਾਂ ਦਾ ਕੁਰਬਾਣੀ ਦੇ ਉੱਤੇ ਬੜੀ ਪਕੜ ਹੈ। ਸੋ ਗੀਤਾ ਦੇ ਸ਼ਲੋਕਾਂ ਨੂੰ ਉਹਨਾਂ ਨੇ ਪੰਜਾਬੀ ਦੇ ਵਿੱਚ ਵਿਆਖਿਆ ਕੀਤੀ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਕੀ ਕਹਿੰਦੀ ਹੈ ਉਸ ਸਿਧਾਂਤ ਬਾਰੇ ਉਹ ਵੀ ਨਾਲ ਦੱਸਿਆ। ਬੜੀ ਬਹੁਤ ਸੋਹਣਾ ਮੈਨੂੰ ਲੱਗਿਆ ਕਿ ਜਦੋਂ ਆਪਾਂ ਕੰਪੈਰੇਟਿਵ ਸਟੱਡੀਜ਼ ਕਰਦੇ ਹਾਂ ਤਾਂ ਇਸੇ ਤਰ੍ਹਾਂ ਕੰਪੈਰੀਜ਼ਨ ਹੋਣਾ ਚਾਹੀਦਾ। ਔਰ ਕਈ ਕਿਤਾਬਾਂ ਮੈਂ ਇਹੋ ਪੜ੍ਹੀਆਂ ਕਿ ਇਸਲਾਮ ਦੇ ਨਾਲ ਵੀ ਕੰਪੈਰੀਜ਼ਨ ਕੀਤਾ ਗਿਆ ਹੈ। ਸੋ ਇਹਨੂੰ ਕੰਪੈਰੇਟਿਵ ਸਟੱਡੀਜ਼ ਕਹਿੰਦੇ ਆ। ਅਤੇ ਉਸ ਦੇ ਵਿੱਚ ਖਾਣ ਅਤੇ ਸੌਣ ਦੀ ਗੱਲ ਇੱਕ ਸ਼ਲੋਕ ਦੇ ਵਿੱਚ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਨੇ, ਦੱਸਦੇ ਨੇ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦਾ। ਅਸੀਂ ਸੁਣਿਆ ਹੋਣਾ ਵੀ ਉਕਤ, ਉਕਤ ਦਾ ਮਤਲਬ ਹੁੰਦਾ ਢੁੱਕਵਾਂ, ਪਰ ਇਹ ਅਸਲ ਦੇ ਵਿੱਚ ਯੁਕਤ, ਯੁਕਤ ਅਤੇ ਉਕਤ ਇੱਕੋ ਹੀ ਆ। ਉਕਤ ਆਹਾਰ, ਉਕਤ ਨਿੰਦਰਾ, ਅਲਪਹਾਰ, ਅਲਪ ਨਿੰਦਰਾ, ਅਲਪ ਦਿੰਦੇ ਥੋੜ੍ਹੀ, ਉਕਤ ਦਾ ਮਤਲਬ ਹੁੰਦਾ ਜਿੰਨੀ ਲੋੜ ਹੈ, ਢੁੱਕਵੀਂ, ਨਾ ਵਾਧੂ ਸੌਣਾ, ਨਾ ਵਾਧੂ ਖਾਣਾ, ਨਾ ਘੱਟ ਖਾਣਾ ਅਤੇ ਨਾ ਘੱਟ ਸੌਣਾ, ਇਹ ਦੋਨੋਂ ਹੀ ਹਾਨੀਕਾਰਕ ਨੇ। ਇਹ ਦੇਖੋ ਹਜ਼ਾਰਾਂ ਸਾਲ ਪਹਿਲਾਂ ਇਹ ਸ਼ਲੋਕ ਬਣੇ ਨੇ। ਸ਼ਲੋਕ ਦਾ ਮਤਲਬ ਹੁੰਦਾ ਹੈ ਕਿ ਕੰਪਰੈਸ ਕੀਤਾ ਹੋਇਆ, ਕੰਪਰੈਸ ਕੀਤੀ ਹੋਈ ਨੌਲੇਜ, ਸ਼ਲੋਕ ਲਿਖ ਦਿੱਤਾ ਬਿਲਕੁਲ ਕੰਪਰੈਸ ਕਰਕੇ। ਅਤੇ ਹੁਣ ਜਿਸ ਤਰ੍ਹਾਂ ਮੈਂ ਵਿਆਖਿਆ ਕਰ ਰਿਹਾ, ਮੈਂ ਚਾਹੇ ਇਸ ਦੇ ਉੱਤੇ ਇੱਕ ਘੰਟਾ ਵੀ ਲਾ ਦਾਂ, 2 ਘੰਟੇ ਵੀ ਲਾ ਦਾਂ, ਇਹੀ ਸ਼ਲੋਕ ਦਾ ਮਤਲਬ ਹੁੰਦਾ ਹੈ ਕਿ ਉਹ ਸ਼ਲੋਕ ਲਿਖੇ ਗਏ ਨੇ, ਉਹ ਨੌਲੇਜ ਜਿਹੜੀ ਕੰਪਰੈਸ ਕਰਕੇ ਲਿਖੀ ਹੋਈ ਹੈ ਸ਼ਲੋਕਾਂ ਦੇ ਵਿੱਚ। ਉਸ ਦੇ ਵਿੱਚ ਜੀਵਨ ਜਾਂਚ, ਉਸ ਦੇ ਵਿੱਚ ਅਧਿਆਤਮਿਕ ਜਾਂਚ, ਸਪਿਰਚੁਅਲ ਨੌਲੇਜ ਸ਼ਲੋਕਾਂ 'ਚ ਹੁੰਦੀ ਹੈ। ਪਰ ਇਹ ਸ਼ਲੋਕ ਜਿਹੜਾ ਆ, ਹੁਣ ਕਹਿੰਦੇ ਖਾਣ ਪੀਣ ਦੇ ਕਾਹਦੇ ਸ਼ਲੋਕ ਹੈਗੇ ਆ ਜੀ, ਖਾਣ ਪੀਣ ਦੇ ਇਸ ਤਰ੍ਹਾਂ ਕਿ ਯੋਗੀ ਨੂੰ, ਅਰਜੁਨ ਨੂੰ ਮੁਖਾਤਿਬ ਕੀਤੇ ਗਏ ਨੇ। ਮਹਾਂਭਾਰਤ ਦਾ ਅਰਜੁਨ ਕੌਣ ਹੈ? ਮਹਾਂਭਾਰਤ ਦਾ ਅਰਜੁਨ ਮੈਂ ਹਾਂ, ਮਹਾਂਭਾਰਤ ਦੇ ਅਰਜੁਨ ਤੁਸੀਂ ਹੋ। ਅਸੀਂ ਪਾਤਰ ਹਾਂ। ਜਦੋਂ ਅਸੀਂ ਸ਼ਲੋਕ ਉਹ ਪੜ੍ਹਦੇ ਹਾਂ ਤਾਂ ਜਦੋਂ ਸ਼੍ਰੀ ਕ੍ਰਿਸ਼ਨ ਜੀ ਮੁਖਾਤਿਬ ਹੁੰਦੇ ਨੇ ਅਰਜੁਨ ਨੂੰ, ਤਾਂ ਉਹ ਸਾਨੂੰ ਹੀ ਮੁਖਾਤਿਬ ਹੋ ਰਹੇ ਨੇ, ਤੁਹਾਨੂੰ ਹੀ ਮੁਖਾਤਿਬ ਹੋ ਰਹੇ ਨੇ, ਕਿਉਂਕਿ ਤੁਸੀਂ ਗਿਆਨ ਲੈ ਰਹੇ ਹੋ, ਅਸੀਂ ਗਿਆਨ ਲੈ ਰਹੇ ਹਾਂ। ਸੋ ਅਰਜੁਨ ਦਾ ਮਤਲਬ ਇੱਥੇ ਫੋਕਸਡ ਸ਼ਿਸ਼ ਸਿੱਖ, ਜਿਹੜਾ ਸਿੱਖ ਰਿਹਾ ਆ, ਗਿਆਨ ਲੈ ਰਿਹਾ ਆ, ਅਤੇ ਉਸ ਨੂੰ ਸ਼੍ਰੀ ਕ੍ਰਿਸ਼ਨ ਗਿਆਨ ਦੇ ਰਹੇ ਨੇ ਕਿ ਅਗਰ ਤੂੰ ਇਸ ਪੰਧ 'ਤੇ ਚੱਲਣਾ, ਪੰਧ ਪੰਜਾਬੀ ਦਾ ਸੰਸਕ੍ਰਿਤ ਦਾ ਅੱਖਰ ਹੈ ਅਤੇ ਇੰਗਲਿਸ਼ 'ਚ ਉਸਨੂੰ ਪਾਥ ਕਿਹਾ ਆ, ਪਥ, ਪਾਥ, ਵੀ ਜੇ ਇਸ ਪਾਥ 'ਤੇ ਚੱਲਣਾ ਹੈ, ਚੰਗੇ ਜੀਵਨ ਜਾਂਚ ਕਰਨੀ ਹੈ, ਅਧਿਆਤਮਕ ਕਰਨੀ ਹੈ, ਤਾਂ ਜਿਹੜੀ ਚੇਤਨਾ ਆ, ਚੇਤਨਾ ਚੇਤਨ ਹੋਣੀ ਚਾਹੀਦੀ ਹੈ, ਚੇਤਨ ਹੋਣੀ ਚਾਹੀਦੀ ਹੈ, ਬੈਲੈਂਸ ਹੋਣੀ ਚਾਹੀਦੀ ਹੈ। ਫਿਰ ਉਹ ਇਸ ਸ਼ਲੋਕ ਵਿੱਚ ਦੱਸਦੇ ਨੇ ਕਿ ਅਗਰ ਕੋਈ ਜ਼ਿਆਦਾ ਖਾਂਦਾ ਆ ਤਾਂ ਜ਼ਿਆਦਾ ਸੌਂਦਾ ਆ, ਜ਼ਿਆਦਾ ਖਾਣ ਦੇ ਨਾਲ ਓਬੀਅਸਲੀ ਨੀਂਦ ਵੀ ਜ਼ਿਆਦਾ ਆਉਂਦੀ ਆ। ਜਦੋਂ ਅਸੀਂ ਜ਼ਿਆਦਾ ਖਾਂਦੇ ਹਾਂ, ਪੇਟ ਜ਼ਿਆਦਾ ਭਰ ਲੈਂਦੇ ਹਾਂ, ਤਾਂ ਜਿਹੜਾ ਸਾਡਾ ਬਲੱਡ ਫਲੋ ਹੈ ਵਿਗਿਆਨਿਕ ਤੌਰ 'ਤੇ ਵੀ, ਉਹ ਬ੍ਰੇਨ ਤੋਂ ਜਾ ਕੇ ਢਿੱਡ ਵੱਲ ਨੂੰ ਚਲੇ ਜਾਂਦਾ, ਉਸਨੂੰ ਪਚਾਉਣ ਦੇ ਵੱਲ ਜ਼ਿਆਦਾ ਜ਼ੋਰ ਲਾਉਂਦਾ, ਕਿਉਂਕਿ ਢਿੱਡ ਫਿਰ ਹਿਲਦਾ ਆ, ਸਾਰਾ ਕੁਛ ਕਰਦੇ ਆ, ਉਹਦੇ ਵਿੱਚ ਸਾਰੇ ਕਿੰਨੇ ਔਰਗਨਸ ਐਕਟੀਵੇਟ ਹੁੰਦੇ ਨੇ। ਤਾਂ ਇਸ ਤਰ੍ਹਾਂ ਉਹ ਜਦੋਂ ਬ੍ਰੇਨ ਤੋਂ ਬਲੱਡ ਫਲੋ ਪੇਟ ਵੱਲ ਜਾਂਦਾ, ਡਾਈਜੈਸਟਿਵ ਸਿਸਟਮ ਵੱਲ, ਤਾਂ ਬ੍ਰੇਨ ਲੇਜ਼ੀ ਹੋ ਜਾਂਦਾ, ਉਸਨੂੰ ਸੌਣਾ ਪੈਂਦਾ, ਉਸਨੂੰ ਕਈ ਫੰਕਸ਼ਨ ਆਪਣੇ ਸਲੋ ਕਰਨੇ ਪੈਂਦੇ ਆ, ਫਿਰ ਨੀਂਦ ਆਉਂਦੀ ਆ, ਨੀਂਦ ਉਹਨੂੰ ਸੌਣਾ ਪੈਂਦਾ, ਸੌਂ ਕੇ ਫਿਰ ਉਹ ਟਾਈਮ ਫਰੇਮ ਜਿਹੜਾ ਖਤਮ, ਉਹਨਾਂ ਤੁਸੀਂ ਮਿਸ ਕਰਤਾ, ਚੇਤਨਾ ਆਲਸ ਨਾਲ ਭਰ ਜਾਂਦੀ ਆ, ਉੱਠ ਨਹੀਂ ਹੁੰਦਾ, ਤੁਸੀਂ ਆਪਣੇ ਪੇਟ ਨੂੰ ਹੀ ਸੰਭਾਲੀ ਜਾਂਦੇ ਆ, ਤੁਸੀਂ ਆਪਣੇ ਡਾਈਜੈਸਟਿਵ ਸਿਸਟਮ ਨੂੰ ਹੀ ਸੰਭਾਲੀ ਜਾਂਦੇ ਆ, ਟੋਇਲਟਾਂ ਹੀ ਜਾਈ ਜਾਂਦੇ ਆ, ਇਹ ਹੈਗੇ ਜ਼ਿਆਦਾ ਖਾਣ ਦੀਆਂ ਨਿਸ਼ਾਨੀਆਂ। ਅਗਰ ਘੱਟ ਖਾਂਦੇ ਹਾਂ, ਵਿਗਿਆਨਿਕ ਤੌਰ 'ਤੇ ਵੀ ਅਗਰ ਘੱਟ ਖਾਂਦੇ ਹਾਂ ਲੋੜ ਤੋਂ ਮੁਤਾਬਕ, ਤਾਂ ਨਿਊਟ੍ਰੀਸ਼ਨ ਪੂਰਾ ਨਹੀਂ ਹੁੰਦਾ, ਉਸ ਨਾਲ ਜਿਹੜੇ ਹਾਰਮੋਨਸ ਆ ਪ੍ਰੋਪਰ ਕੰਮ ਨਹੀਂ ਕਰਦੇ, ਬਲੱਡ ਨਹੀਂ ਬਣਦਾ, ਬਲੱਡ ਦੇ ਨਾਲ ਇੱਕ ਵਾਰੀ ਫਿਰ ਜਿਹੜਾ ਬ੍ਰੇਨ ਨੂੰ ਸ਼ੋਰਟੇਜ ਆ ਜਾਂਦੀ ਆਕਸੀਜਨ ਦੀ, ਉਹ ਫਿਰ ਨਹੀਂ ਫੰਕਸ਼ਨ ਕਰਦਾ, ਬੁੱਧੀ ਕੰਮ ਨਹੀਂ ਕਰਦੀ, ਜੇ ਬੁੱਧੀ ਸੈੱਟ ਨਹੀਂ ਹੈਗੀ, ਕੰਪਿਊਟਰ ਦੀ ਮੈਮਰੀ ਸੈੱਟ ਨਹੀਂ ਹੈਗੀ, ਤਾਂ ਉਸਦਾ CPU ਵੀ मेल फंक्शन करेगा। सो इस श्लोक में कृष्ण जी समझा रहे हैं कि उक्त युक्त ते उक्त युक्त आहार करना है, उन्ना खाना जिन्ना थोनू लोड़ है, अपना मीटर तुसी आप लाना है। वैसे तो घर च मावा सैट कर दी होंगे बच्चों का, कि मैं याद है कि मैं अपने नानकी जाता हूँ सी, तो मैं पहले दो रोटियां खाता हूँ सी, मैं जिन्नी क मैमरी मेरी काम कर दी है। फिर मैं छुट्टिया च गया पंजवीं छेवीं दे विच, तो मैं दो रोटियां खा खाता सी, तो मेरी नानी कहती नहीं हुण तू एक रोटी होर खाया कर, हुण तेरी उम्र है। सो उन्हें मेरी फिर सैटिंग की। फिर जदों अठवीं च हो गया, खेडन लग गए, काफ़ी एक्टिविटी होने लग गई, तो मेरी दादी कहती हुण तू तीन रोटी तो हुण तू चार रोटियां खाया कर, हुण तू इन्नी खुराक खाया कर। सो वो जिहड़ी मैंटरिंग है, ट्रेनिंग है, मावां दादियां नानियां ये थोड़ी ये सैट करे, नॉलेज तो बिना नहीं हुंदा। बच्चे नूं अजकल पता है मोहरे इदा रख दिंदे जिन्ना मर्जी खाई जांदा। ओबिसिटी का कारण की है, यही कारण है। सो फूड कंट्रोल इज मस्ट। इदां ही नींद है, जिहड़ा सौना है वह भी बहुता नहीं सौना, बहुता सौण तो आलसी है, उहदा कम किसे पासे भी नहीं लगता। घट सौण नाल शार्पनैस नहीं रहिंदी, बराबर बैलेंस्ड होना चाहिए सारा कुछ। सो ये उस मैं हूँ संस्कृत का श्लोक है थोड़े नाल नहीं सांझा करांगा, पर उसका मतलब यह है, बहुत ही सोहनिया व्याख्यावान उस दे विच स्वामी जी ने कीतियां ने, गुरबाणी दे नाल रिलेट कीतियां है। हुण मैं ऑफ द हैड कर रहा क्योंकि किताब बहुत वड्डी है, मैनूं पन्ना अज लभिया नहीं, तां कल मैं ये पढ़ रहा सी, तां मैं सोचा मैं थोड़े नाल जरूर शेयर करूँगा। सो अपने विचार जरूर दस्यो। बहुत सारे सत्कार सज्जन सवेर दे साडे नाल जुड़े हुए ने, गुरबाणी विचार प्रोग्राम भी सुनते हैं, सुनेहे भी भेज रहे हैं, सब का स्वागत है। तो पहला एक गीत है जिहड़ा फरमैश आई सी कल, गीत भी नवा अमरिंदर गिल का, तो चाल साहब भी कल आंदे आंदे रह गए क्योंकि उन्होंने वैसे भी नहीं सी आना, कल टीका लवाउण गए सी अपनी पत्नी जी दे, ते कोई चुटकला बना लिया होना उन्हें इन द मीन टाइम पति पत्नी वाला। खैर सुनते हैं गीत चल जिंदी है।
चल जिंदी है चल जिंदी है, चल उठ चलिए तुर चलिए, इस जहानों उस नगर वल दूर कुड़े। चल जिंदी है चल जिंदी है, चल उठ चलिए तुर चलिए, इस जहानों उस नगर वल दूर कुड़े। मन मंदिर विच स्या हनेरा करिए नूरो नूर कुड़े। चल जिंदी है चल जिंदी है, चल उठ चलिए तुर चलिए, इस जहानों उस नगर वल दूर कुड़े। चल जिंदिए चल उठ चलिए तुर चलिए, इस जहानों उस नगर वल दूर कुड़े। उस नगर दरबान सख्त कुछ ना ले जान नहीं देंदे, हुमे दी पंड बार लवा लैन अंदर लाउण नहीं देंदे। उस नगर दरबान सख्त कुछ ना ले जान नहीं देंदे, हुमे दी पंड बार लवा लैन अंदर लाउण नहीं देंदे। ये गठड़ी पार सिरे ते लाके सुट गुमान कुड़े। चल जिंदी है चल जिंदी है, चल उठ चलिए तुर चलिए, जहानों उस नगर वल दूर कुड़े। चल जिंदी है चल जिंदी है, चल उठ चलिए तुर चलिए, जहानों उस नगर वल दूर कुड़े। चल जिंदी है चल उड़ चलिए, किते खंब लगा के गीतां दे ना, सच ते झूठ दा तर्क होवे ना, रब बंदे विच फर्क होवे ना, चक्कर पुन पलीतां दे। उस नगर वल तुरदे जेड़े ਅੱਗਾਂ ਵਿੱਚ ਪਰਵਾਨੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਜੋ ਸ਼ੀਸ਼ਾ ਯਾਦ ਕਰਾਉਂਦਾ ਪਨ ਕੇ ਕਰਦੇ ਚੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ
ਜੀ ਗੀਤ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਚੱਲ ਜਿੰਦੀ ਹੈ ਗੀਤ ਛੋਟੇ ਹੁੰਦੇ ਨੇ ਦੋ ਕੁ ਮਿੰਟ ਤੇ ਹੁੰਦੇ ਨੇ ਪਰ ਵਧੀਆ ਡਾਕਟਰ ਜ਼ਿਊਸ ਨੇ ਮਿਊਜ਼ਿਕ ਦਿੱਤਾ ਹੈ ਅਤੇ ਬੀਰ ਸਿੰਘ ਨੇ ਗੀਤ ਲਿਖਿਆ ਜੀ ਐਸ ਚਾਲ ਹੁਣੀ ਫਰਮਾਇਸ਼ ਕੀਤੀ ਸੀ ਔਰ ਧੰਨਵਾਦ ਕਰ ਰਹੇ ਨੇ ਬਹੁਤ ਸਾਰੇ ਸੱਜਣ ਸੁਨੇਹੇ ਭੇਜ ਰਹੇ ਨੇ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਕੇਂਜ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ 28 ਡਿਗਰੀ ਬ੍ਰਿਸਬਨ ਦੇ ਵਿੱਚ ਵੀ 26 ਡਿਗਰੀ ਕੋਫਸ ਹਾਰਬਰ ਦੇ ਵਿੱਚ ਵੀ ਮੀਂਹ 22 ਡਿਗਰੀ ਫਿਲਹਾਲ ਤਾਂ ਨਹੀਂ ਪੈ ਰਿਹਾ ਪਰ ਬੱਦਲ ਸੰਘਣੇ ਹੁੰਦੇ ਜਾ ਰਹੇ ਨੇ ਧੁੱਪ ਨਹੀਂ ਨਿਕਲੀ ਅੱਜ ਸਵੇਰ ਦੀ ਸਿਡਨੀ ਦੇ ਵਿੱਚ ਝੜੀ ਦੱਸੀ ਜਾ ਰਹੀ ਆ ਅਤੇ ਹੁਣ ਗਿਆਨੀ ਜੀ ਆਉਂਦੇ ਹੋਣੇ ਆ ਉਹਨਾਂ ਤੋਂ ਪੁੱਛਦੇ ਹਾਂ ਕਿ ਝੜੀ ਲੱਗੀ ਹੋਈ ਆ ਜਾਂ ਨਹੀਂ ਲੱਗੀ ਹੋਈ 20 ਡਿਗਰੀ ਕੈਨਬਰਾ ਦੇ ਵਿੱਚ ਵੀ ਇਸੇ ਹੀ ਤਰ੍ਹਾਂ 12 ਡਿਗਰੀ ਮੈਲਬਨ ਦੇ ਵਿੱਚ ਹਲਕੇ ਸ਼ਾਵਰ 14 ਡਿਗਰੀ ਐਡਲੇਟ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 15 ਡਿਗਰੀ ਪਰਥ ਦੇ ਵਿੱਚ ਦਿਨ ਸਾਫ਼ ਰਹੇਗਾ ਅਤੇ 22 ਡਿਗਰੀ ਤਾਪਮਾਨ ਰਹੇਗਾ ਡਾਰਵਿਨ ਦੇ ਵਿੱਚ 34 ਡਿਗਰੀ ਗਰਮੀ ਹੁਣ ਸ਼ੁਰੂ ਹੋ ਗਈ ਹੈ ਐਲਿਸ ਸਪ੍ਰਿੰਗ ਦੇ ਵਿੱਚ 19 ਡਿਗਰੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਕੁਲਵੀਰ ਸੰਧੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਸੀਂ ਜਿਹੜਾ ਮੈਸੇਜ ਭੇਜਿਆ ਮੈਨੂੰ ਲੱਗਦਾ ਮਨਿੰਦਰ ਬਿੱਟਾ ਆਪਣੇ ਮਨਿੰਦਰ ਸੋਰੀ ਬਿੱਟਾ ਸਾਹਿਬ ਦੇ ਲਈ ਭੇਜਿਆ ਜਸਵਿੰਦਰ ਬਿੱਟਾ ਲਈ ਅਤੇ ਥੋੜ੍ਹਾ ਜਿਹਾ ਕਲੀਅਰ ਨਹੀਂ ਹੈ ਦੁਬਾਰਾ ਭੇਜਿਓ ਜਸ ਸਿੰਘ ਇਨਸਵੇਲ ਕੁਈਨਜ਼ਲੈਂਡ ਵਾਲੇ ਕੀ ਹਾਲ ਚਾਲ ਹੈ ਪਿਆਰਿਓ ਕੇਲੇ ਤੋੜੀ ਜਾਂਦੇ ਹੋ ਕੱਟੀ ਜਾਂਦੇ ਹੋ ਫੋਟੋ ਤੁਸੀਂ ਭੇਜੀ ਬਹੁਤ ਸੋਹਣੀ ਲੱਗੀ ਬੈਗ ਕਿਆ ਬਾਤ ਹੈ ਕੇਲਿਆਂ ਦਾ ਫਾਰਮ ਤੁਸੀਂ ਸਾਰੇ ਸੱਜਣ ਮਿੱਤਰ ਦੇਖ ਸਕਦੇ ਹੋ ਜੀ ਕੁਈਨਜ਼ਲੈਂਡ ਦੇ ਕੇਲਿਆਂ ਦਾ ਫਾਰਮ ਅਤੇ ਅਸੀਂ ਵੀ ਇੱਥੇ ਕੇਲੇ ਕਰਦੇ ਰਹੇ 10-15 ਸਾਲ ਖੇਤੀ ਕੀਤੀ ਕੇਲਿਆਂ ਦੀ ਵੱਖਰੀ ਹੀ ਤਰ੍ਹਾਂ ਦੀ ਖੇਤੀ ਹੈ ਕੇਲੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਸਵੀਰ ਭੇਜੀ ਹੈ ਜਸ ਸਿੰਘ ਹੋਣੀ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਹਾਂਜੀ ਦਿਆਲਪੁਰਾ ਨਾਲ ਸੰਬੰਧਿਤ ਸਮਾਧਾਂ ਅਤੇ ਗੁਰੂ ਘਰ ਕਿਸ ਬੀਬੀ ਨਾਲ ਸੰਬੰਧਿਤ ਹੈ ਪੁੱਛਣਾ ਜੀ ਹਾਂਜੀ ਇਹ ਮੈਂ ਜ਼ਰੂਰ ਪੁੱਛਾਂਗਾ ਅਤੇ ਗਿਆਨੀ ਜੀ ਆਉਂਦੇ ਹੋਣੇ ਆ ਸੁਖਵਿੰਦਰ ਸੌਂਦ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਗੁੱਡ ਮੋਰਨਿੰਗ ਜੀ ਆਇਆਂ ਨੂੰ ਬਚਿੱਤਰ ਮੌਰ ਪਿਆਰਿਓ ਕੀ ਹਾਲ ਚਾਲ ਹੈ ਫਿਰੋਜ਼ਪੁਰੀਓ ਬਚਿੱਤਰ ਮੌਰ ਭੁੱਲਰ ਤੜਕੇ ਉੱਠਦੇ ਨੇ ਕੀ ਹਾਲ ਚਾਲ ਹੈ ਹਾਂਜੀ ਸਿਹਤ ਮੇਰੀ ਠੀਕ ਹੈ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਈ ਦੇਖੋ ਤੜਕੇ ਉੱਠਦੇ ਨੇ ਬੜੇ ਮਿਹਨਤੀ ਇਨਸਾਨ ਨੇ ਅਤੇ ਚੰਗਾ ਲਿਖਦੇ ਵੀ ਨੇ ਸੋਚ ਵੀ ਰੱਖਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਰਿੰਦਰ ਇੰਗਲੈਂਡ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ ਸੀ ਤੜਕੇ ਮੇਰੇ ਖਿਆਲ ਹੁਣ ਉਹ ਸੌ ਗਏ ਨੇ ਕਿਉਂਕਿ ਉਹਨਾਂ ਨੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣਨਾ ਹੁੰਦਾ ਕੱਲ੍ਹ ਪ੍ਰੋਗਰਾਮ ਪਿਆਰੇ ਹੋਇਆ ਨਹੀਂ ਇਸ ਕਰਕੇ ਲਿਸਟ 'ਚ ਨਹੀਂ ਹੈਗਾ ਮਾਫੀ ਚਾਹੁੰਦੇ ਹਾਂ ਜਗਦੀਪ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਿਡਨੀ ਤੋਂ ਹਾਂਜੀ ਮਿਸਡ ਯੈਸਟਰਡੇਜ਼ ਪ੍ਰੋਗਰਾਮ ਹਾਂਜੀ ਮੇਰੇ ਤਾਂ ਆਪ ਪਥਰੀ ਹੋਣ ਨੂੰ ਫਿਰਦੀ ਸੀ ਕਿਉਂਕਿ ਗੱਲਾਂ ਲੋਡਡ ਹੁੰਦੀਆਂ ਕਰਨੀਆਂ ਹੁੰਦੀਆਂ ਪਰ ਆਹ ਗੱਲ ਕਰਨੀ ਆਹ ਗੱਲ ਕਰਨੀ ਉਹ ਸਾਰੀਆਂ ਰਹਿ ਜਾਂਦੀਆਂ ਔਰ ਜਿਹੜੀ ਅੱਜ ਮੈਂ ਕਰ ਰਿਹਾ ਇਹ ਬਿਲਕੁਲ ਨਹੀਂ ਸੀ ਜਿਹੜੀ ਕੱਲ੍ਹ ਕੀਤੀ ਹੈ ਜੀ ਸੋ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਅਤੇ ਕੁਛ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਹਮਲਾ ਕੀਤਾ ਗਿਆ ਇੱਕ ਅਤੇ ਉਸ ਦੇ ਜਿਹੜੇ ਹਮਲਾਵਰ ਸੀ ਉਸਨੂੰ ਮੌਕੇ ਦੇ ਉੱਤੇ ਗੋਲੀ ਮਾਰ ਦਿੱਤੀ ਗਈ ਅਤੇ 6 ਵਿਅਕਤੀ ਜ਼ਖਮੀ ਹੋਏ ਸੀ ਅਤੇ ਇਸ ਦਾ ਵੀ ਚਲੋ ਨਾਮ ਜਿਹੜਾ ਆਈਸਿਸ ਦਾ ਲੱਗਾ ਆ ਸਪੋਰਟਰ ਜੀ ਉਹਨਾਂ ਦੇ ਸਮਝ ਨਹੀਂ ਆਉਂਦੀ ਦੋਨੋਂ ਪਾਸਿਆਂ ਤੋਂ ਮਤਲਬ ਪਤਾ ਨਹੀਂ ਕਿਉਂ ਹੁੰਦਾ ਆ ਪਹਿਲਾਂ ਉੱਥੇ ਇੱਕ ਹੋਰ ਵੀ ਹਮਲਾ ਹੋਇਆ ਸੀ ਇੱਥੇ ਆਸਟ੍ਰੇਲੀਆ ਤੋਂ ਗਿਆ ਸੀ ਉਹਨੇ ਮੁਸਲਮਾਨਾਂ 'ਤੇ ਹਮਲਾ ਕੀਤਾ ਸੀ ਇਹਨੂੰ ਪਤਾ ਨਹੀਂ ਕਿਉਂ ਕੀਤਾ ਕਿੱਦਾਂ ਕੀਤਾ ਸੋ ਇਹ ਕਿੱਧਰ ਨੂੰ ਜਾ ਰਹੀ ਹੈ, ਮਤਲਬ ਵਾਈ ਦੇ ਡੂਇੰਗ ਇਟ। ਕਿਤੇ ਨਾ ਕਿਤੇ ਇਹ ਸਮੱਸਿਆ ਆ ਟੀਚਿੰਗਸ ਦੇ ਵਿੱਚ। ਇਹ ਅਗਰ ਆਪਣੀ ਕੌਮ ਦੇ ਵਿੱਚ ਇੱਦਾਂ ਹੁੰਦਾ, ਚਲੋ ਸਿੱਖ ਕੌਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਸਿੱਖ ਹਾਂ ਤਾਂ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਤੱਤਾ ਬੋਲਦਾ ਕਿ ਨਫ਼ਰਤ ਫੈਲਾਉਂਦਾ ਆ ਦੂਸਰੇ ਬਾਰੇ, ਤਾਂ ਉਹ ਸਾਨੂੰ ਵੈਸੇ ਹੀ ਨਹੀਂ ਚੰਗਾ ਲੱਗਦਾ। ਹਾਂ, ਅਗਰ ਇਤਿਹਾਸ ਦੇ ਵਿੱਚ ਇਤਿਹਾਸ ਸੁਣਾਉਂਦੇ, ਉਹ ਵੀ ਤਰੀਕੇ ਨਾਲ ਸੁਣਾਉਂਦੇ ਆ। ਸਾਡੇ ਇਤਿਹਾਸ ਦੇ ਵਿੱਚ ਸਾਡੀਆਂ ਮੁਗਲਾਂ ਨਾਲ ਬਹੁਤ ਜੰਗਾਂ ਹੋਈਆਂ, ਉਹ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਗੱਲ ਕਰਦੇ ਆ, ਔਰੰਗਜ਼ੇਬ ਦੀ ਔਰੰਗਜ਼ੇਬ ਨਾਲ ਕਰਦੇ ਆ। ਪਰ ਗੁਰੂ ਸਾਹਿਬ ਦੇ ਬਹੁਤ ਸਾਰੇ ਮੁਸਲਮਾਨ ਮੁਰੀਦ ਹੋਏ ਨੇ, ਉਹ ਸਾਰਿਆਂ ਨੂੰ ਨਹੀਂ ਲਪੇਟਦੇ। ਪਰ ਪਤਾ ਨਹੀਂ ਕੀ ਗੱਲ ਹੈ ਕਿ ਜਿਹੜੇ ਕੁਛ ਧਰਮਾਂ ਦੇ ਵਿੱਚ ਕੁਛ ਪ੍ਰਚਾਰਕ ਨੇ, ਉਹ ਨਫ਼ਰਤ ਫੈਲਾਉਂਦੇ ਨੇ। ਸਾਡੇ ਵੀ ਇਹ ਟ੍ਰੈਂਡ ਸ਼ੁਰੂ ਹੋਇਆ ਸੀ, ਪਰ ਹੁਣ ਘਟਿਆ ਆ ਕਿਉਂਕਿ ਲੋਕਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਸੋ ਇਹੀ ਇੱਕ ਵਜ੍ਹਾ ਆ ਕਿ ਅਸੀਂ ਜਦੋਂ ਕੂੜ ਪ੍ਰਚਾਰ ਸੁਣਨ ਲੱਗ ਪੈਂਦੇ ਹਾਂ ਜਾਂ ਕਰਨ ਲੱਗ ਪੈਂਦੇ ਜਾਂ ਕਰਨ ਵਾਲਿਆਂ ਨੂੰ ਹਵਾ ਦੇਣ ਲੱਗ ਪੈਂਦੇ ਹਾਂ, ਤਾਂ ਫਿਰ ਇਹ ਨਤੀਜੇ ਨਿਕਲਦੇ ਨੇ। ਉੱਧਰ ABC ਦੇ ਉੱਤੇ ਖਬਰ ਛਪੀ ਹੈ ਕਿ ਆਸਟ੍ਰੇਲੀਆ ਦੇ ਫੌਜੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਰਵਿਸ ਕੀਤੀ ਆ, ਉਹਨਾਂ ਨੇ 13 ਸਾਲ ਦੇ ਇੱਕ ਮੁਹੰਮਦ ਨਾਮ ਦੇ ਬੱਚੇ ਨੂੰ ਮਾਰ ਦਿੱਤਾ, ਫੋਟੋ ਮਾਰ ਦਿੱਤਾ ਸੀ ਉਸ ਦੀ ਪਹਿਲੀ ਫੋਟੋ ਤੋਂ ਬਾਅਦ। ਸੋ ਇਹੋ ਜਿਹੇ ਜਿਹੜੇ ਵਾਰ ਕ੍ਰਾਈਮਸ ਦੀਆਂ ਆ ਰਹੀਆਂ ਨੇ ਰਿਪੋਰਟਸ, ਚਾਈਨਾ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਜਿਹੜੇ ਵਾਰ ਕ੍ਰਾਈਮਸ ਹੋਏ ਨੇ ਕੀਤੇ ਨੇ, ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ। ਸੋ ਜੋ ਅਮਰੀਕਾ ਚਾਈਨਾ ਨਾਲ ਕਰ ਰਿਹਾ ਸੀ ਵੀ ਤੁਹਾਡੇ ਆਹ, ਉਹੀ ਹੁਣ ਇਹਨਾਂ ਨਾਲ ਹੋ ਰਿਹਾ। ਨੋਬਡੀ ਇਜ਼ ਕਲੀਨ, ਸਾਰਿਆਂ ਨੂੰ ਪਤਾ ਹੈ ਅਮਰੀਕਾ ਕੀ ਕਰਦਾ। ਇੰਗਲੈਂਡ ਨੇ ਕੀ ਕੀਤਾ ਪਿਛਲੇ 200-300 ਸਾਲ ਦੇ ਵਿੱਚ, ਕਿੰਨੇ ਮਿਲੀਅਨ ਲੋਕ ਮਾਰੇ ਨੇ। ਸੋ ਹੁਣ ਉਹ ਦੁੱਧ ਧੋਤੇ ਬਣਨ ਦੀ ਕੋਸ਼ਿਸ਼ ਕਰ ਰਹੇ, ਪਰ ਅੰਦਰੋਂ ਅੰਦਰੀ ਹਜੇ ਵੀ ਕੰਮ ਚੱਲੇ। ਦੇ ਆਰ ਆਊਟਸੋਰਸਿੰਗ, ਇਹ ਆਊਟਸੋਰਸ ਕਰਦੇ ਨੇ ਇੱਦਾਂ ਦੀਆਂ ਚੀਜ਼ਾਂ। ਖੈਰ, ਸੁਖਦੀਪ ਸਿੰਘ ਮਿੱਠਾ ਜੀ, ਕੀ ਹਾਲ ਚਾਲ ਹੈ ਪਿਆਰਿਓ, ਬੜੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਹੋ, 30 ਮਈ ਤੋਂ ਬਾਅਦ ਜੀ ਆਇਆਂ ਨੂੰ। ਔਰ ਅਜਮੇਰ ਸਿੰਘ ਜੀ ਕਹਿ ਰਹੇ ਨੇ ਕਿ ਕੱਟੜ ਹੋ ਜਾਣਾ ਸਿੱਖਾਂ ਦਾ ਦੁਖਾਂਤ ਹੈ ਕਿ ਉਹ ਪੁਰਾਤਨ ਵਿਵਹਾਰਕ ਗਿਆਨ ਗੀਤਾ, ਜਿਸ ਦਾ ਸਰਲ ਮੁੰਨਾ ਹੈ, ਦਾ ਨਾਂ ਵੀ ਨਹੀਂ ਸੁਣਨਾ ਚਾਹੁੰਦੇ। ਨਵੇਂ ਵਿਆਕਰਣੀਏ ਹਵਾਲਾ ਦੇਣ 'ਤੇ ਬਹੁਤ ਚਿੜਦੇ ਹਨ। ਇਵੇਂ ਗਜ਼ਾਲੀ ਦੀ ਕੀਮਿਆਏ ਸ਼ਹਾਦਤ ਵੀ ਬਹੁਤ ਵੱਡਾ ਖਜ਼ਾਨਾ ਹੈ। ਦੋਵੇਂ ਪੁਸਤਕਾਂ ਸਾਧ ਭਾਸ਼ਾ ਵਿੱਚ ਅਨੁਵਾਦਿਤ ਹਨ, ਮਗਰਲੀ ਮੇਰੇ ਪਾਸ ਹੈ। ਗੀਤਾ ਦੇ ਸਾਰੇ ਅਧਿਆਵਾਂ ਦੇ ਨੋਟ ਹਨ, ਕਦੇ ਆਏ ਵਿਖਾਵਾਂਗੇ। ਪੁਰਾਣਾ ਗਿਆਨ ਸਰਬ ਸਾਂਝਾ ਹੈ, ਵਾਚਣਾ ਚਾਹੀਦਾ। ਬਿਲਕੁਲ ਪਿਆ, ਮੈਂ ਡੈਫੀਨੇਟਲੀ ਆਈ ਵਿਲ ਡੂ ਇਟ। ਅਤੇ ਬਸ ਲੋਕਡਾਊਨ ਖੋਲ੍ਹੋ ਅਤੇ ਆਵਾਂਗੇ, ਬੈਠਾਂਗੇ, ਵਾਚਾਂਗੇ, ਅਤੇ ਹੋ ਸਕਦਾ ਤੁਹਾਡੇ ਤੋਂ ਕੁਛ ਅਸੀਂ ਕਿਤਾਬਾਂ ਉਧਾਰੀਆਂ ਵੀ ਲੈ ਲਈਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਦੇਖੋ, ਕੰਪੈਰੇਟਿਵ ਸਟੱਡੀਜ਼ ਕਰਨੀਆਂ ਚਾਹੀਦੀਆਂ। ਸਾਡੇ ਗੁਰੂ ਸਾਹਿਬਾਨ ਕਿੰਨੀਆਂ ਉਦਾਸੀਆਂ 'ਤੇ ਗਏ, ਚਾਰੇ ਦਿਸ਼ਾਵਾਂ ਦੇ ਵਿੱਚ ਗਏ, ਗਿਆਨ ਦਿੱਤਾ ਵੀ, ਗਿਆਨ ਲਿਆ ਵੀ, ਸੰਗ੍ਰਹਿ ਵੀ ਕੀਤਾ, ਫਿਰ ਉਹ ਖਜ਼ਾਨਾ ਸਾਨੂੰ ਦਿੱਤਾ ਵੀ ਹੈ। ਸੋ ਇਹ ਆਦਾਨ ਪ੍ਰਦਾਨ ਚੱਲਦਾ ਰਹਿਣਾ ਚਾਹੀਦਾ ਹੈ। ਖਬਰਾਂ ਚਾਲ ਸਾਹਿਬ ਨੇ ਕਾਫ਼ੀ ਭੇਜੀਆਂ ਨੇ, ਉਹਦੀ ਆਪਾਂ ਗੱਲ ਕਰਾਂਗੇ। ਬਿੱਟਾ ਸਾਹਿਬ ਨੂੰ ਆਲਣ ਦਿਓ, ਉਹਦੇ ਵਿੱਚ ਆਪਾਂ ਕਰਾਂਗੇ। ਟੀਕੇ ਵੀ ਲੱਗ ਰਹੇ ਨੇ, ਅਤੇ ਚਲੋ ਆਪਾਂ ਟੀਕਿਆਂ ਦੀ ਗੱਲ ਕਰ ਲਈਏ। ਵਿਆਹ ਨਿਊ ਸਾਊਥ ਵੇਲਸ ਦੇ ਪੰਜ ਬੰਦੇ ਬਰਾਤ 'ਚ ਜਾ ਸਕਦੇ ਨੇ, ਹੁਣ 11 ਹੋ ਗਏ ਨੇ। ਇਹ ਮੈਨੂੰ ਲੱਗਦਾ ਕੋਈ ਪੰਜਾਬੀ ਬੈਠਾ ਜਿਹੜਾ ਇਹੋ ਜਿਹਾ ਕਾਨੂੰਨ ਬਣਾ ਰਿਹਾ, 5, 11, 21, ਇਹ ਕੀ ਗੱਲ ਹੋਈ, ਆਸਟ੍ਰੇਲੀਆ ਵਰਗੇ ਦੇਸ਼ 'ਚ ਇੱਦਾਂ ਦੇ ਨੰਬਰ। ਚਲੋ, ਕੋਵਿਡ ਕੇਸ ਜਿਹੜੇ ਆ ਵਿਕਟੋਰੀਆ 'ਚ ਵੀ ਵੱਧ ਰਹੇ ਨੇ। ਨਿਊ ਸਾਊਥ ਵੇਲਸ ਦੇ ਵਿੱਚ 1533 ਕੇਸ ਹੋਏ ਨੇ, ਟੋਟਲ 1534 ਹੋਏ ਨੇ। ਸੋ ਟੀਕੇ ਰਿਕਾਰਡ ਤੋੜ ਲੱਗ ਰਹੇ ਨੇ ਬਹੁਤ ਜ਼ਿਆਦਾ। ਕੱਲ 49,779 ਟੀਕੇ ਲੱਗੇ ਨੇ। ਸੋ ਕੁੱਲ ਮਿਲਾ ਕੇ ਹੁਣ ਤੱਕ 7,352,370 ਟੀਕੇ ਲੱਗ ਚੁੱਕੇ ਨੇ। ਮਨਿੰਦਰ ਜੀ ਸਿੱਧੂ ਟਾਰਨੈਟ ਵਾਲਿਓ, ਸਤਿ ਸ਼੍ਰੀ ਅਕਾਲ। ਰਾਜਨਦੀਪ ਕੈਨੂਰਾ ਵਾਲਿਓ, ਸਤਿ ਸ਼੍ਰੀ ਅਕਾਲ। ਅਤੇ ਆਹ ਕੋਈ ਮੈਨੂੰ ਲੱਗਦਾ ਸੱਜਣ ਮਿੱਤਰ ਰੋਮੈਂਟਿਕ ਜਿਹਾ ਗੀਤ ਸੁਣਨਾ ਚਾਹੁੰਦਾ ਸੀਗਾ। ਪਿਛਲੇ ਸਾਲ ਕੋਬਰਮ ਵਾਲੇ ਸੀ, ਨਹੀਂ ਨਹੀਂ ਇਹ ਮੈਨੂੰ ਲੱਗਦਾ ਨਿਊਜ਼ੀਲੈਂਡ ਵਾਲੇ ਸੀਗੇ, ਉਹਨਾਂ ਨੂੰ ਵੀ ਮੈਨੂੰ ਲੱਗਦਾ ਕੋਵਿਡ ਵਾਂਗਰ ਇਹ ਡੈਲਟਾ ਵਾਇਰਸ ਵਾਂਗਰ ਲੱਗ ਗਈ ਹੈ ਰੋਮੈਂਟਿਕ ਗੀਤ ਸੁਣਨ ਦੀ। ਕੋਬਰ ਵਾਲਿਆਂ ਨੇ ਲਾਈ ਹੈ ਇਹ। ਚਲੋ ਨਾਲ ਨਾਲ ਅਸੀਂ ਵੀ ਲਾਹਾ ਲੈ ਲੈਂਦੇ ਹਾਂ, ਸੁਣਦੇ ਹਾਂ ਜੀ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਨਾਲ ਉਹਨਾਂ ਦੇ ਹੈਗੀ ਹੈ ਜੀ ਸਾਧਨਾ ਸਰਗਮ, ਫਿਲਮ ਹੈਗੀ ਹੈ ਸੈਨਿਕ। ਆਓ
हसरत है हमें तुमसे दिल लगाने की, कितनी हसरत है हमें तुमसे दिल लगाने की, पास आने की तुम्हें जिंदगी मिलाने की। मैं दिल की बात भला कैसे कहूँ, हसरत है हमें तुमसे दिल लगाने की, पास आने की तुम्हें जिंदगी मिला। जाने मन जाने अदा हो तुम, मेरी धड़कन की सदा हो तुम, जाने मन जाने अदा हो तुम, मेरी धड़कन की सदा हो तुम, मेरी सांसों की जरूरत हो, पास आने की तुम्हें जिंदगी मिलाने की। जरूरत है हमें तुमसे दिल लगाने की
पास आने की तुम्हें जिंदगी में लाने की
मैं दिल की बात भला कैसे कहूँ कैसे कहूँ
कितनी हसरत है हमें तुमसे दिल लगाने की
पास आने की
प्रोग्राम दिल वाली गल दे स्पॉन्सर ने ब्रिस्बेन तो परमजीत सिंह धालीवाल
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हर मन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
बिल्कुल जी वीकेंड चल रहा आस्ट्रेलिया दे विच पूरे जोबन ते आ अज दिन ऐतवार उम्मीद रखते हैं कि तुसी भी चढ़दी कला दे विच होवोंगे तंदरुस्ती माण रहे होवोंगे खुशियां खेड़े बस रहे होवोंगे सो मेरे नाल सिडनी तो साडे सत्कार योग ताया जी शामिल हो चुके ने ज्ञानी संतोख सिंह जी ताया जी गुड मॉर्निंग जी आया नू वाहेगुरु जी का खालसा वाहेगुरु जी की फतेह
ਹੌਲੀ 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 ਕਹਿੰਦੇ ਰੰਗ ਲਾਗਤ 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 ਹੈ ਪਰਮ ਭਾਗਤ 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 ਹੈ ਥੋੜਾ ਥੋੜਾ ਤੁਹਾਡੇ ਤੇ ਰੰਗ ਚੜਨ ਲੱਗ ਪਿਆ
ਜੀ ਜੀ ਤਾਇਆ ਜੀ ਇੱਕ ਗੱਲ ਦੱਸੋ ਵੀ ਆ ਠੰਡੂ ਰਾਮ ਦਾ ਕਹਿ ਰਿਹਾ ਵੀ ਸਿਡਨੀ ਝੜੀ ਲੱਗੀ ਉਹ ਹੈ ਸੱਚੀ ਲੱਗੀ ਉਹ
ਨਹੀਂ ਕੱਲ ਸਾਰੀ ਕੱਲ ਅੱਧਾ ਦਿਨ ਦੁਪਹਿਰ ਤੋਂ ਬਾਅਦ ਮੀਂਹ ਵਰਨਾ ਸ਼ੁਰੂ ਹੋਇਆ ਸੀ ਤੇ ਸਵੇਰੇ ਚਾਰ ਕੁ ਵਜੇ ਦਾ ਨਹੀਂ ਮੈਨੂੰ ਦਿਸ ਰਿਹਾ ਵੀ ਨਹੀਂ ਵਰ ਰਿਹਾ ਤੇ ਹੁਣ ਧੁੱਪ ਲੱਗੀ ਆ
ਪ੍ਰੋਗਰਾਮ ਏਦਾਂ ਸ਼ੁਰੂ ਕਰਦੇ ਆ ਹਰਜਿੰਦਰ ਮਨਿਹਾਲ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਪਿਆਰੇ ਠੀਕ ਠਾਕ ਹੋ
ਕੌਣ ਜੀ
ਹਰਜਿੰਦਰ
ਹਰਜਿੰਦਰ
ਮਨਿਹਾਲ ਹਾਂਜੀ ਤੇ ਉਹ ਇੱਕ ਗੀਤ ਸੁਣਨਾ ਚਾਹੁੰਦੇ ਨੇ ਗੀਤ ਅਗਲੇ ਹਫ਼ਤੇ ਆਪਾਂ ਜ਼ਰੂਰ ਸੁਣਾਵਾਂਗੇ ਅੱਜ ਸ਼ਾਇਦ ਗੀਤ ਦੀ ਵਾਰੀ ਨਾ ਆਵੇ ਤੇ ਮਲਕੀਤ ਸਿੰਘ ਕੈਨਵਰ ਵਾਲੇ ਵੀ ਸ਼ਾਮਿਲ ਹੋ ਗਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਰਿੰਦਰ ਸਿੰਘ ਜੌਹਲ ਭਾਜੀ ਸਾਡੇ ਨਾਲ ਰਿਵਰਲੈਂਡ ਤੋਂ ਜੁੜ ਗਏ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਿਤਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਦਿਨ ਬਹੁਤ ਵਧੀਆ ਰਹੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਇੱਕ ਨਾ ਮੈਸੇਜ ਤੁਹਾਡੇ ਨਾਲ ਚਲੋ ਇੱਥੇ ਸ਼ੇਅਰ ਕਰ ਦਿੰਦੇ ਹਾਂ ਈਮੇਲ ਦੇ ਜ਼ਰੀਏ ਸਾਡੇ ਸਤਿਕਾਰਿਤ ਅਜਮੇਰ ਸਿੰਘ ਕੈਨਬਰਾ ਤੋਂ ਜੁੜੇ ਸਨ ਤੇ ਉਹਨਾਂ ਨੇ ਦਿਆਲਪੁਰਾ ਨਾਲ ਸੰਬੰਧਿਤ ਸਮਾਧਾਂ ਅਤੇ ਗੁਰੂ ਘਰ ਕੇਸ ਬੀਬੀ ਨਾਲ ਸੰਬੰਧਿਤ ਇਹ ਕੁਐਸਚਨ ਉਹਨਾਂ ਨੇ ਪੁੱਛਿਆ ਸੀਗਾ ਤਾਇਆ ਜੀ ਉਹ ਕਹਿੰਦੇ ਜੇ ਇਹਦਾ ਮੈਨੂੰ ਇਨਬੋਕਸ ਕਰ ਦਿਓ ਜੇ ਜਾਣਕਾਰੀ ਤਾਇਆ ਜੀ ਕੋਈ ਹੈਗੀ ਆ ਹੈਗੀ ਤਾਇਆ ਜੀ
ਦੇਖੋ ਜੀ ਉਹ ਪਿਛਲੇ ਪ੍ਰੋਗਰਾਮ ਚ ਆਪਣੇ ਨਾਲ ਜੁੜੇ ਸੀਗੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਸਾਡੀ ਜਿੰਨੀ ਕਿ ਸਾਨੂੰ ਅਧੂਰੀ ਜਾਣਕਾਰੀ ਸੀ ਉਹਦੇ ਵਿੱਚ ਉਹਨਾਂ ਨੇ ਸਗੋਂ ਸਾਡੇ ਤੋਂ ਵੱਧ ਜਾਣਕਾਰੀ ਦਿੱਤੀ ਸੀ ਤੇ ਉਹਨਾਂ ਨੇ ਸ਼ਾਇਦ ਉਹ ਅੱਖੀ ਵੀ ਵੇਖੇ ਯਾਤਰਾ ਵੀ ਕੀਤੀ ਉਹਨਾਂ ਥਾਵਾਂ ਦੀ ਤੇ ਉਹਨਾਂ ਨਾਲ ਵੱਧ ਅਸੀਂ ਸਿਡਨੀ ਚ ਬੈਠੇ ਜਿਹੜੀ ਸੁਣੀ ਸੁਣਾਈ ਗੱਲ ਕਰਨ ਵਾਲੇ ਹਾਂ ਅਸੀਂ ਅਸੀਂ ਕਿਵੇਂ ਉਹਨਾਂ ਨੂੰ ਵੱਧ ਦੱਸ ਸਕਦੇ ਹਾਂ ਸਗੋਂ ਜੋ ਕੁਝ ਉਹਨਾਂ ਪਾਸ ਜਾਣਕਾਰੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਸਾਡੇ ਗਿਆਨ ਵਿੱਚ ਵਾਧਾ ਹੋਵੇ
ਜੀ 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 ਸੋ ਕੋਈ ਗੱਲ ਨਹੀਂ, ਮੈਂ ਬੇਨਤੀ ਕਰਦਾ ਅਜਮੇਰ ਸਿੰਘ ਹੁਣਾਂ ਨੂੰ ਕਿ ਅਗਰ ਉਹਨਾਂ ਨੂੰ ਜਾਣਕਾਰੀ ਹੈ ਤਾਂ ਸਾਡੇ ਤੱਕ ਅਪੜਨ ਦੀ ਜ਼ਰੂਰ ਕਰਨ, ਜੇ ਉਹਨਾਂ ਕੋਲ ਵੀ ਹੈ ਨਹੀਂ ਤਾਂ ਲੱਭਣ ਦੀ ਜ਼ਰੂਰ ਕੋਸ਼ਿਸ਼ ਕਰਨ, ਸਾਨੂੰ ਲੱਭ ਕੇ ਦੇਣ। ਆਓ ਫਿਰ ਜਿਹੜਾ ਬੋਲੂ ਉਹ ਕੁੰਡਾ ਖੋਲੂ। ਹਾਂਜੀ, ਸੋ ਹਾਂਜੀ ਤਾਇਆ ਜੀ, ਅੱਜ ਆਪਾਂ ਲੜੀ ਨੂੰ ਅੱਗੇ ਤੋਰੀਏ ਅਤੇ ਆਪਾਂ ਸਿੱਖ ਸਿੱਖ ਸ਼ਹੀਦਾਂ ਸਿੱਖ ਬੀਬੀ ਬੀਬੀਆਂ ਦੇ ਬਾਰੇ ਗੱਲ ਕਰਨੀ ਆ ਜਿਨ੍ਹਾਂ ਨੇ ਯੋਗਦਾਨ ਪਾਇਆ ਆ। ਸੋ ਅੱਜ ਆਪਾਂ ਕਿਸ ਸਿੱਖ ਬੀਬੀ ਦੇ ਬਾਰੇ ਗੱਲ ਕਰ ਰਹੇ ਹਾਂ?
ਧੰਨ ਧੰਨ ਮਾਤਾ ਗੁਜਰੀ ਜੀ, ਇਤਿਹਾਸ ਵਿੱਚ ਤੇ ਗੁਜਰੀ ਦਾ ਜ਼ਿਕਰ ਆਉਂਦਾ ਆ
ਜੀ,
ਪਰ ਕਿਉਂਕਿ ਜੇ ਦੂਸਰਿਆਂ ਨੂੰ ਬੀਬੀਆਂ ਨੂੰ ਅੰਮ੍ਰਿਤ ਛਕਾ ਕੇ ਕਲਗੀਧਰ ਪਾਤਸ਼ਾਹ ਨੇ ਕੌਰ ਨਾਂ ਰੱਖਿਆ ਹੈ ਤੇ ਇਹ ਵੀ ਵਿਚਾਰਨ ਵਾਲੀ ਗੱਲ ਆ ਵੀ ਉਹਨਾਂ ਦਾ ਮਾਤਾ ਜੀ ਦਾ ਨਾਂ ਗੁਜਰ ਕੌਰ ਹੋਵੇਗਾ ਤੇ ਇਹ ਤਰ੍ਹਾਂ ਇਤਿਹਾਸ ਵਿੱਚ ਆਉਂਦਾ। ਕੋਈ ਨਾਂ ਹੁੰਦੇ ਨਾ, ਹੁਣ ਭਾਈ ਕਨ੍ਹਈਆ ਜੀ, ਭਾਈ ਨੰਦ ਲਾਲ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਇਤਿਹਾਸ ਵਿੱਚ ਇਸ ਤਰ੍ਹਾਂ ਇਹਨਾਂ ਦੇ ਨਾਂ ਆਉਂਦੇ ਆ। ਪਰ ਅਸੀਂ ਸਤਿਕਾਰ ਵਜੋਂ ਬਹੁਤ ਸਾਰੇ ਸੱਜਣਾਂ ਦਾ, ਧਾਰਮਿਕ ਵਿਦਵਾਨਾਂ ਦਾ ਵਿਚਾਰ ਆ ਵੀ ਉਹਨਾਂ ਨੂੰ ਗੁਜਰੀ ਕਹਿਣ ਦੀ ਬਜਾਏ ਮਾਤਾ ਗੁਜਰ ਕੌਰ ਜੀ ਕਹਿਣਾ ਚਾਹੀਦਾ। ਸੋ ਇਸ ਲਈ ਮੈਂ ਵੀ ਇਸ ਵਿਚਾਰ ਨਾਲ ਸਹਿਮਤ ਹਾਂ। ਚਲੋ ਇਹ ਤੇ ਵੱਖਰੀ ਗੱਲ ਹੋ ਗਈ। ਮਾਤਾ ਜੀ ਮਤਲਬ ਵੀ ਬਹੁਤ ਹੀ ਵੱਡਾ ਕੁਰਬਾਨੀ ਭਰਿਆ, ਯਾਨੀ ਲਾਸਾਨੀ ਕੁਰਬਾਨੀ ਵਾਲਾ ਇਤਿਹਾਸ ਹੈ ਮਾਤਾ ਸਤਿਕਾਰਯੋਗ ਮਾਤਾ ਗੁਜਰੀ ਜੀ। ਕਲਗੀਧਰ ਪਾਤਸ਼ਾਹ ਨੇ ਆਪਣੇ ਜਨਮ ਦੀ ਕਥਾ ਬਿਆਨ ਕਰਦਿਆਂ ਵੀ ਕਿਹਾ, ਤਾਤ ਮਾਤ ਮੁਰ ਅਰਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਬਈ ਇਹ ਮੇਰੇ ਮਾਤਾ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੰਨ ਧੰਨ ਮਾਤਾ ਗੁਜਰੀ ਜੀ ਯੋਗ ਵਿਦਿਆ ਤਪੱਸਿਆ ਸੇਵਾ ਸਿਮਰਨ ਇੰਨਾ ਉਹਨਾਂ ਨੇ ਕੀਤਾ ਸੀ ਕਿ ਪ੍ਰਭੂ ਨੇ ਫਿਰ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਦੇ ਘਰ ਵਿੱਚ ਪੁੱਤਰ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਲਈ ਆਗਿਆ ਕੀਤੀ। ਸੋ ਜਬ ਆਏ ਪ੍ਰਭੂ ਕੋ ਭਇਓ ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਨੂੰ ਕਹਿ ਸੁਣਾਏ ਹਾਂ ਜੀ। ਯਾਹੀ ਕਾਜ ਧਰਾ ਹਮ ਚਰਮੰਗ, ਸਮਝ ਲਿਓ ਸਾਧੂ ਸਭ ਮਰਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸੋ ਆਪਾਂ ਇਤਿਹਾਸ ਦਾ ਜਿੰਨਾ ਮਰਜ਼ੀ ਲੰਮੇ ਚਲੇ ਚਲੀਏ, ਸੰਖੇਪ ਦੇ ਵਿੱਚ ਆਪਾਂ ਜ਼ਿਕਰ ਕਰਨੀ ਆ। ਤੋ ਮਾਤਾ ਗੁਜਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਰਤਾਰਪੁਰ ਜ਼ਿਲ੍ਹਾ ਜਲੰਧਰ ਵੇਲੇ ਵਿੱਚ ਰਹਿਣ ਵਾਲੇ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ 1619 ਸਨ 1619 ਨੂੰ ਇਹ ਪੈਦਾ ਹੋਏ ਨੇ। ਛੋਟੀ ਉਮਰ ਵਿੱਚ ਹੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਬੱਚੇ ਬੱਚੀਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਵਿਆਹ ਦਿੱਤਾ ਜਾਂਦਾ ਸੀ। ਇਹ ਉਵੇਂ ਸੁਣਨ ਵੇਖਣ ਵਿੱਚ ਤਾਂ ਨਹੀਂ, ਉਵੇਂ ਸੁਣਨ ਵਾਲੀਆਂ ਆਉਣੀਆਂ ਗੱਲਾਂ ਇੰਨੀ ਛੋਟੀ ਉਮਰ ਚ ਵਿਆਹ ਕਰਤਾ ਜਾਂਦਾ ਸੀ ਤੇ ਉਹਨਾਂ ਨੂੰ ਕੁਛੜ ਚੁੱਕ ਕੇ ਅਗਲੀ ਦੇ ਦੁਆਰਾ ਫੇਰੇ ਲੈ ਜਾਂਦੇ ਸੀ। ਪਰ ਸਿੱਖ ਰਹਿਤ ਮਰਜ਼ਾ ਅਨੁਸਾਰ ਹੈ ਵੀ ਜਦੋਂ ਬੱਚੀ ਬੱਚਾ ਸਰੀਰਕ ਤੇ ਮਾਨਸਿਕ ਤੇ ਆਰਥਿਕ ਤੌਰ ਤੇ ਵਿਆਹ ਕਰਨ ਦੇ ਯੋਗ ਹੋਵੇ ਉਦੋਂ ਵਿਆਹ ਕਰਨਾ ਚਾਹੀਦਾ। ਚਲੋ ਦੁਨੀਆਂ ਸਿਆਣੀ ਹੈ, ਪਰ ਇਹ ਆਪਣੇ ਸਮੇਂ ਦਾ ਰਿਵਾਜ ਆ, ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਵੱਡੇ ਬੰਦਿਆਂ ਦੇ ਵਿਆਹ ਵੀ ਇੱਕ ਤੋਂ ਵੱਧ ਹੋ ਜਾਂਦੇ ਸੀ ਤੇ ਬਚਪਨ ਦੇ ਵਿੱਚ ਵਿਆਹ ਹੋ ਜਾਂਦੇ ਸੀ ਤੇ ਫਿਰ ਸਿਆਣੇ ਮਾਪੇ ਜਿਹੜਾ ਮੁਕਲਾਵਾ ਹੁੰਦਾ ਸੀ ਉਹ ਵਾਹਵਾ ਚਿਰ ਉਡੀਕ ਕੇ ਦੇਰ ਨਾਲ ਤੋਰਦੇ ਹੁੰਦੇ ਸੀ ਬੱਚੀ ਦਾ। ਤੇ ਉੱਥੇ ਮਾਤਾ ਹਾਂਜੀ ਗੁਰੂ ਤੇਗ ਇਹਨਾਂ ਦਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਤੇਗ ਬਹਾਦਰ ਜੀ ਨਾਲ ਇਹਨਾਂ ਦਾ ਮੰਗਣਾ ਹੋ ਗਿਆ ਤੇ ਮਾਰਚ 1632 ਵਿੱਚ ਇਹਨਾਂ ਦੀ ਸ਼ਾਦੀ ਕਰਤਾਰਪੁਰ ਵਿੱਚ ਹੋਈ
ਜੀ।
ਕਰਤਾਰਪੁਰ ਵਿੱਚ ਜੋ ਉਸ ਵੇਲੇ ਦੇ ਰਿਵਾਜ ਰੌਣਕ ਮੇਲਾ ਰਸਮਾਂ ਆਦਿਕ ਵਿਆਹ ਦੀਆਂ ਹੁੰਦੀਆਂ ਆ ਤੇ ਉਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਵਿਸਥਾਰ ਨਾਲ, ਉਹਨਾਂ ਨੂੰ ਆਪਾਂ ਇੱਥੇ ਦੁਹਰਾਉਣ ਦੀ ਲੋੜ ਨਹੀਂ। ਅੱਜ ਕੋਈ ਕੁਝ ਸਦੀਆਂ ਪਹਿਲਾਂ ਜਿਵੇਂ ਪੰਜਾਬ ਦੇ ਵਿੱਚ ਵੱਡੇ ਪਰਿਵਾਰਾਂ ਖਾਂਦੇ ਪੀਂਦੇ ਪਰਿਵਾਰਾਂ ਵਿੱਚ ਟੱਬਰਾਂ ਦੇ ਵਿੱਚ ਜੋ ਵੀ ਵਿਆਹ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਸਨ, ਰਸਮਾਂ ਕੀਤੀਆਂ ਜਾਂਦੀਆਂ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਵੀ ਕੀਰਤ ਕਰਤਾਰਪੁਰ ਸਾਹਿਬ ਵਿਖੇ ਉਹ ਸਭ ਕੁਝ ਹੋਇਆ। ਕਹਿ ਤੇਗ ਬਹਾਦਰ ਜੋੜੀ ਬਿਦ ਰਚੀ ਰੁਚਰ ਕਰ ਰੁਚਰ ਬਰ ਥੋਰੀ। ਸਤਿਗੁਰੂ ਉਸ ਵੇਲੇ ਬਾਬਾ ਤੇਗ ਬਹਾਦਰ ਜੀ ਤੇ ਮਾਤਾ ਸੁੰਦਰੀ ਜੀ ਦੀ ਜੋੜੀ ਇਉਂ ਆਪਸ ਵਿੱਚ ਦੀ ਫੱਬੀ ਇਤਿਹਾਸਕਾਰ ਲਿਖਦੇ ਨੇ ਕਿ ਜਿਵੇਂ ਪ੍ਰਭੂ ਨੇ ਆਪ ਰੁਚੀ ਲੈ ਕੇ ਜੋੜੀ ਹੋਵੇ
ਜੀ
ਵਿਆਹ। ਪਰ ਉਸ ਨਾਲ ਫਿਰ ਉਹਨਾਂ ਨੂੰ ਮਾਤਾ ਜੀ ਤੇ ਪਿਤਾ ਜੀ ਪਰਿਵਾਰ ਨੂੰ ਵਿੱਚੋਂ ਬੱਚੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚ ਤੇਗ ਬਹਾਦਰ ਜੀ ਦੇ ਨਾਲ ਵਿਆਹ ਕੇ ਤੋਰਨ ਸਮੇਂ ਕੀ ਉਪਦੇਸ਼ ਦਿੱਤਾ ਜੋ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਉਂ ਲਿਖਿਆ ਪਤੀ ਸਮ ਈਸ ਪਛਾਣਕ ਹੈ ਤੇ ਪੁੱਤਰੀ ਕਰ ਸੇਵ ਪਤੀ ਪਰਮੇਸ਼ਰ ਜਾਣੀਏ ਔਰ ਤੁਸ਼ ਲਖ ਏਵ। ਮਾਤਾ ਪਿਤਾ ਨੇ ਇਹ ਸਿੱਖਿਆ ਆਪਣੀ ਬੱਚੀ ਨੂੰ ਦਿੱਤੀ ਕਿ ਤੇਰੇ ਵਾਸਤੇ ਜੋ ਤੇਰਾ ਪਤੀ ਹੈ ਉਹੀ ਪਿਤਾ ਪਰਮਾਤਮਾ ਦੇ ਸਮਾਨ ਹੈ, ਉਸ ਦੀ ਹੀ ਸੇਵਾ ਕਰਨੀ ਹੈ। ਤੇ ਇਸ ਸਿੱਖਿਆ ਨੂੰ ਮਾਤਾ ਗੁਜਰੀ ਜੀ ਨੇ ਤਾਂ ਜੀਵਨ ਨਿਭਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਰ ਨਿਮਿੱਠਾ ਬੋਲਣ ਨਿਵੇਂ ਸੁੱਖ ਖਮਣ ਗੁਣ ਜੇਵਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਸਾਵੀ ਕੰਤ। ਗੁਰੂ ਦੀ ਗੁਰੂ ਦੀ ਸਿੱਖਿਆ ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਧੰਨ ਧੰਨ ਮਾਤਾ ਗੁਜਰੀ ਜੀ ਨੇ ਆਪਣਾ ਸਾਰਾ ਜੋ ਜੀਵਨ ਸੀ ਬਿਤਾਇਆ। ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਦੇ ਵਿੱਚ ਸਾਰੇ ਹੀ ਰਿਸ਼ਤੇਦਾਰਾਂ ਦਾ ਯੋਗ ਆਦਰ ਵੱਡਿਆਂ ਛੋਟਿਆਂ ਦਾ, ਕਿਉਂਕਿ ਸੁਚੱਜੇ ਘਰਾਂ ਵਿੱਚੋਂ ਆਈਆਂ ਬੱਚੀਆਂ ਉਹ ਸਾਰੇ ਆਪਣੇ ਨਵੇਂ ਘਰ ਸਹੁਰੇ ਘਰ ਦੇ ਵਿੱਚ ਉਹਨਾਂ ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ ਤੇ ਵੱਡੇ ਬਰਾਬਰ ਦਿਆਂ ਨਾਲ ਸਹਿਯੋਗ ਕਰਦੀਆਂ ਨੇ ਬੱਚੀਆਂ ਨਵੇਂ ਪਰਿਵਾਰ ਵਿੱਚ ਆ ਕੇ
ਜੀ।
ਤੇ ਉਹ ਸਾਰੇ ਹੀ ਗੁਣ ਧੰਨ ਧੰਨ ਮਾਤਾ ਗੁਜਰੀ ਜੀ ਵਿੱਚ ਸਨ। ਤੇ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਮਾਰਚ 1644 ਵਿੱਚ ਜੋਤੀ ਜੋਤ ਸਮਾਉਣਾ ਸੀ
ਜੀ
ਤੇ ਆਪਣੇ ਛੋਟੇ ਪੋਤਰੇ ਹਰ ਰਾਏ ਜੀ ਨੂੰ ਗੁਰਗੱਦੀ ਦੇ ਉੱਪਰ ਬਿਰਾਜਮਾਨ ਕੀਤਾ
ਜੀ।
ਉਸ ਵੇਲੇ ਵੱਡਾ ਪੋਤਰਾ ਧੀਰਮਲ ਵੀ ਮੌਜੂਦ ਸੀ ਪਰ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਕਰਤਾਰਪੁਰ ਰਹਿ ਰਿਹਾ ਸੀ, ਜਦੋਂ ਕਿ ਬਾਕੀ ਸਾਰਾ ਪਰਿਵਾਰ ਕਰਤਾਰਪੁਰ ਦੀ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਵਿੱਚ ਆ ਵਸਿਆ ਸੀ
ਜੀ।
ਪਰ ਉਹ ਮਨਕਰ ਹੋ ਕੇ ਆਪਣੀ ਮਾਤਾ ਨੂੰ ਲੈ ਕੇ ਤੇ ਕਰਤਾਰਪੁਰੀ ਬੀੜ ਜਿਹੜੀ ਪ੍ਰਸੰਨ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਵੀ ਉਹਨੇ ਆਪਣੇ ਪਾਸ ਰੱਖ ਲਈ ਸੀ। ਸੋ ਤੇ ਸਤਿਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਤੇਗ ਬਹਾਦਰ ਜੀ, ਬਾਬਾ ਸੂਰਜਮਲ ਜੀ ਤੇ ਬਾਬਾ ਅਣੀ ਰਾਏ ਜੀ ਤਿੰਨ ਸਾਹਿਬਜ਼ਾਦੇ ਵੀ ਮੌਜੂਦ ਸਨ, ਵੱਡਾ ਪੋਤਰਾ ਵੀ ਮੌਜੂਦ ਸਨ ਸੀ ਪਰ ਸਹਿਯੋਗ ਜਾਣ ਕੇ ਹਰ ਰਾਏ ਜੀ ਛੋਟੇ ਪੋਤਰੇ ਨੂੰ ਜਦੋਂ ਗੁਰਗੱਦੀ ਬਖਸ਼ਿਸ਼ ਕੀਤੀ ਹੈ ਤੇ ਇਹਨਾਂ ਦੇ ਮਾਤਾ ਜੀ ਦਾ ਨਾਂ ਸੀ ਬੀਬੀ ਨਾਨਕੀ, ਬੇਬੇ ਨਾਨਕੀ ਨੀ
ਬੀਬੀ
ਮਾਤਾ ਨਾਨਕੀ ਜੀ। ਸਤਿਗੁਰੂ ਬੇਬੇ ਨਾਨਕੀ ਤੇ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਸਨ ਨਾ, ਇਹ ਬੀਬੀ ਨਾਨਕੀ ਕਹੋ ਜਾਂ ਮਾਤਾ ਨਾਨਕੀ ਕਹੋ, ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਮਹਿਲਾਂ ਵਿੱਚੋਂ ਇੱਕ ਮਹਿਲ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ। ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਵੀ ਮੇਰਾ ਪੁੱਤਰ ਤੇ ਬੜਾ ਇਹਨਾਂ ਨੂੰ ਦੁਨੀਆਦਾਰੀ ਦੇ ਹਿਸਾਬ ਨਾਲ ਭਾਵੇਂ ਕਿ ਸੂਰਮੇ ਸਨ, ਕਰਤਾਰਪੁਰ ਦੀ ਜੰਗ ਦੇ ਵਿੱਚ ਟੀਨੇਜਰ ਦੀ ਅਵਸਥਾ ਵਿੱਚ ਵੀ ਤਲਵਾਰ ਦੇ ਐਸੇ ਜੌਹਰ ਵਿਖਾਏ ਸਨ ਕਿ ਆਪਣੇ ਤੇਗ ਬਹਾਦਰ ਦੇ ਨਾਂ ਨੂੰ ਇਹਨਾਂ ਨੇ ਸਫਲਾ ਕੀਤਾ ਸੀ। ਪਰ ਫਿਰ ਵੀ ਜਿਵੇਂ ਦੁਨੀਆਂ ਤੋਂ ਉਦਾਸ ਤੇ ਵੈਰਾਗ ਰਹਿਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਵੀ ਪੜ੍ਹ ਕੇ ਵੇਖੋ ਤੇ ਬੜੀ ਦੂਜੀ ਬਾਣੀ ਦੇ ਮੁਕਾਬਲੇ ਤੇ ਬੜੀ ਹੀ ਵੈਰਾਗਮਈ ਬਾਣੀ ਹੈ। ਤੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਮੇਰੇ ਪੁੱਤਰ ਦਾ ਜਿਹੜਾ ਬੜਾ ਸਿੱਧਾ ਹੈ ਤੇ ਸਾਧੂ ਫਕੀਰ ਵਾਂਗ ਇਸਦੀ ਰੁਚੀ ਹੈ, ਇਹਦਾ ਕੀ ਬਣਿਆ?
ਅੱਛਾ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਜਾਓ ਆਪਣੇ ਪੇਕੇ ਘਰ ਬਿਰਾਜੋ, ਸਮਾਂ ਆਉਣ ਤੇ ਸਾਰਾ ਕੁਝ ਹੀ ਇਹਨਾਂ ਨੂੰ ਪ੍ਰਾਪਤ ਹੋਵੇਗਾ। ਸੋ ਪੁਰਾਤਨ ਇਤਿਹਾਸ ਦੇ ਮੁਤਾਬਕ ਲਗਭਗ 26-27 ਸਾਲ ਸਤਿਗੁਰੂ ਜੀ ਨੇ ਬਾਬੇ ਬਕਾਲੇ ਆਪਣੇ ਨਾਨਕੇ ਘਰ ਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਹੈ।
ਜੀ
ਸਮਝ ਲਓ ਕਿ ਤਿਆਰੀ ਕੀਤੀ ਹੈ ਆਉਣ ਵਾਲੇ ਸਮੇਂ ਦੇ
ਸਮੇਂ
ਵਿੱਚ
ਦੀ
ਮਨੁੱਖਤਾ ਨੂੰ ਅਗਵਾਈ
ਤਾਇਆ ਜੀ।
ਦੇਣ
ਹਾਂ, ਮੈਂ ਥੋੜ੍ਹਾ ਜਿਹਾ
ਵਾਸਤੇ।
ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਇੱਕ ਤਾਂ ਚਲੋ ਆਪਾਂ ਇਹ ਗੱਲ ਕਲੀਅਰ ਕਰ ਦਈਏ ਵੀ ਤਪੱਸਿਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੈਠ ਕੇ ਲੁਕ ਜਾਣਾ। ਤਪੱਸਿਆ ਦਾ ਮਤਲਬ ਇਹ ਹੁੰਦਾ, ਤਪ ਕਰਨ ਦਾ ਮਤਲਬ ਹੁੰਦਾ ਕਿ ਆਪਣੇ ਆਪ ਨੂੰ ਤਿਆਰ ਕਰਨਾ, ਪੂਰਾ ਜੂਝਣਾ। ਦੂਜੀ ਗੱਲ,
ਬਿਲਕੁਲ
ਹਾਂ, ਦੂਜੀ ਗੱਲ,
ਬਿਲਕੁਲ
ਅਰਸ਼ ਮੱਲੀ ਹੁਣਾਂ ਨੇ ਇਹ ਗੱਲ ਪੁੱਛੀ ਹੈ, ਮੈਂ ਵੀ ਤੁਹਾਤੋਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਕਈ ਵਾਰੀ ਅਸੀਂ ਸੁਣਿਆ ਇਤਿਹਾਸ ਦੇ ਵਿੱਚ ਕਿ ਮਾਤਾ ਗੁਜਰੀ ਜੀ ਪੁਆਧ ਇਲਾਕੇ ਦੇ ਸੀ, ਪਿੰਡ ਉਹਨਾਂ ਦਾ ਲਖਨੌਰ ਜ਼ਿਲ੍ਹਾ ਮੋਹਾਲੀ ਦਾ ਆ। ਇਹ ਤੁਸੀਂ ਇਸ ਦੇ ਬਾਰੇ ਜਾਣਦੇ ਹੋ, ਕਿਉਂਕਿ ਇਹ ਕਾਫੀ ਪ੍ਰਚਲਿਤ ਹੈ ਕਿ ਉਹ ਪੁਆਧ ਇਲਾਕੇ ਤੋਂ ਸੀ।
ਇਹ ਕੋਈ ਵੱਡੀ ਗੱਲ ਨਹੀਂ, ਜ਼ਰੂਰ ਹੋਏਗਾ। ਮੈਨੂੰ ਇੰਨਾ ਇੰਨਾ ਡਿਟੇਲ ਦਾ ਨਹੀਂ ਪਤਾ, ਇਹ ਗਾਂ ਆਪਾਂ ਕੋਈ ਇਤਿਹਾਸ ਖੋਲ ਕੇ ਵੇਖ ਲਵਾਂਗੇ। ਇਹ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ, ਉਹ ਹੋ ਸਕਦਾ ਪੁਆਧ ਇਲਾਕੇ ਤੋਂ ਆਣ ਕੇ
ਇੱਥੇ ਵਸੇ ਹੋਣ।
ਕਰਤਾਰਪੁਰ ਸਾਹਿਬ ਦੇ ਵਿੱਚ ਉਹ ਵੱਸ ਰਹੇ ਹੋਣ ਉਸ ਵੇਲੇ ਜਦੋਂ
ਜੀ
ਜਦੋਂ ਮਾਤਾ ਜੀ ਦਾ ਵਿਆਹ ਹੋਇਆ ਵਾ,
ਜੀ
ਬੀਬੀ ਗੁਜਰੀ ਜੀ ਦਾ ਆਪਣਾ, ਤੇ
ਹਾਂਜੀ
ਉਦੋਂ ਉਦੋਂ ਹੋ ਸਕਦਾ ਉਹ ਪਰਿਵਾਰ ਇੱਥੇ ਗੁਰੂ ਕੀ ਇਹ ਜਿਹੜਾ ਅਬਾਦੁੱਲਾ ਜਿਹੜਾ ਫੌਜਦਾਰ ਸੀ ਜਲੰਧਰ ਦਾ,
ਹਾਂਜੀ
ਗੁਰੂ ਅਰਜਨ ਸਾਹਿਬ ਜੀ ਨੂੰ ਉਹਨੇ ਭੇਟਾ ਕੀਤੀ ਸੀ ਇਹ ਜਗ੍ਹਾ ਜਿੱਥੇ
ਅੱਛਾ
ਕਰਤਾਰਪੁਰ ਵਸਾਇਆ ਸੀ। ਉਹਨੇ ਬੇਨਤੀ ਕੀਤੀ ਸੀ ਆਪਣੀ ਧਰਮਸ਼ਾਲਾ ਮੇਰੇ ਏਰੀਏ ਵਿੱਚ ਵਸਾਓ,
ਅੱਛਾ
ਤੇ
ਅੱਛਾ
ਉਹ ਫਿਰ ਜਦੋਂ ਨਗਰ ਨਵਾਂ ਵਸਿਆ ਤੇ ਦੂਰ ਦੁਰਾਡਿਓਂ ਗੁਰੂ ਕੇ ਸਿੱਖ ਵੀ ਆਣ ਕੇ ਉੱਥੇ ਵਸ ਗਏ ਹੋਣਗੇ।
ਬਿਲਕੁਲ,
ਤੇ ਇਹ ਕੋਈ ਵੱਡੀ ਤੇ ਬਹੁਤ ਹੀ ਹੈਰਾਨੀ ਵਾਲੀ ਤੇ ਕੋਈ
ਹਾਂਜੀ
ਬਹੁਤੇ ਫਿਕਰ ਵਿਚਾਰ ਵਾਲੀ ਗੱਲ ਨਹੀਂ।
ਹਾਂਜੀ 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 ਚਲੋ ਆਪਾਂ
ਹਾਂਜੀ
ਹਾਂਜੀ ਕੈਰੀ ਔਨ ਰੱਖਦੇ ਹਾਂ, ਅੱਗੇ ਤੋਰਦੇ ਹਾਂ ਲੜੀ ਨੂੰ।
ਹਾਂਜੀ, ਸੋ ਜਿੰਨਾ ਚਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੱਚਾ ਚਲੋ ਭੋਰੇ ਚ ਬਹਿ ਕੇ ਤਪੱਸਿਆ ਕੀਤੀ ਜਾਂ ਵਿਚਰ ਕੇ ਤਪੱਸਿਆ ਕੀਤੀ, ਜਾਂ ਕਿਉਂਕਿ ਵੈਸੇ ਇਤਿਹਾਸ ਵਿੱਚ ਆਉਂਦਾ ਹੈ ਕਿ ਸਤਿਗੁਰੂ ਗੁਰੂ ਬਣਨ ਤੋਂ ਪਹਿਲਾਂ ਹੀ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਬ ਦੀ ਯਾਤਰਾ ਤੋਂ ਰਾਹ ਵਿੱਚ ਆਣ ਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਮਿਲੇ ਨੇ ਜਦੋਂ ਉਹ ਗੁਰਗੱਦੀ ਉੱਪਰ ਬਿਰਾਜਮਾਨ ਸਨ। ਸੋ ਇਸ ਦਾ ਮਤਲਬ ਵੀ ਉਹ ਭੋਰੇ ਵਿੱਚ ਹੀ 26-27 ਸਾਲ ਨਹੀਂ ਬੰਦ ਰਹੇ, ਤੇ ਉਹ ਮਤਲਬ ਤਪੱਸਿਆ ਤਿਆਰੀ ਕਰਦੇ ਰਹੇ,
ਮਤਲਬ ਪਬਲਿਕ ਉਹਨਾਂ ਨੇ ਆਪਣੀ ਲਾਈਫ ਪਬਲਿਕ ਨਹੀਂ ਕੀਤੀ, ਬਾਹਰ ਜਾਹਰ ਨਹੀਂ ਹੋਏ।
ਹਾਂਜੀ
ਹਾਂਜੀ
ਹਾਂਜੀ ਤੇ ਸੋ ਇਸ ਲਈ ਕਿਉਂਕਿ ਇਤਿਹਾਸਕਾਰ ਇਤਿਹਾਸ ਬੰਦਿਆਂ ਨੇ ਲਿਖਿਆ, ਉਹ ਤੇ ਜੇਤਾ ਸੁਣੇ ਤੇਤਾ ਵਖਿਆਣੇ, ਤਕਰੀਬਨ ਇਤਿਹਾਸ ਲਿਖਣ ਵਾਲਾ ਉਸ ਵੇਲੇ ਮੌਜੂਦ ਕੋਈ ਨਹੀਂ ਸੀ। ਜਿਵੇਂ ਆਪਾਂ ਪਿਛਲੇ ਇਹ ਵੀ ਗਲਤ ਗੱਲ ਆ ਵੀ ਕੋਈ ਨਹੀਂ, ਕਿਉਂਕਿ ਪਿਛਲੇ ਐਤਵਾਰ ਹੀ ਆਪਾਂ ਬੀਬੀ ਰੂਪ ਕੌਰ ਬਾਰੇ ਜਿਹੜੀ ਕਿ ਸਤਿਗੁਰੂ ਹਰਿਰਾਏ ਸਾਹਿਬ ਦੀ ਮੌਜੂਦਗੀ ਵਿੱਚ ਉਹਨਾਂ ਦੇ ਮੁੱਖੋਂ ਉਚਰੇ ਹੋਏ ਬਚਨਾਂ ਨੂੰ ਲਿਖਤ ਵਿੱਚ ਉਹਨਾਂ ਨੇ ਲਿਆਂਦਾ ਸੀ। ਸੋ ਇਸ ਤਰ੍ਹਾਂ ਕੋਈ ਬਿਰਲਾ ਹੀ ਹੁੰਦਾ। ਬਹੁਤੇ ਜਿਹੜੇ ਅਸੀਂ ਇਤਿਹਾਸ ਪੜ੍ਹੇ ਆ ਉਹ ਤਾਂ ਭਾਈ ਗਾਂ ਫਲਾਣੇ ਨੇ ਇਉਂ ਲਿਖਿਆ ਜਾਂ ਫਲਾਣੇ ਨੇ ਇਉਂ ਸੁਣਿਆ, ਸ਼ਰਧਾ ਵਿੱਚ ਸ਼ਰਧਾ ਵੀ ਹੁੰਦੀ ਹੈ ਤੇ ਵਡਿਆਈ ਵੀ ਹੁੰਦੀ ਹੈ, ਕਵਿਤਾ ਦੇ ਵਿੱਚ ਹੋਣ ਕਰਕੇ ਅਲੰਕਾਰ ਵੀ ਵਰਤੇ ਹੁੰਦੇ ਆ, ਸ਼ਿੰਗਾਰ ਰਸ ਜਿਹੜਾ ਆ ਉਹ ਜ਼ਿਆਦਾ ਵਰਤਦੇ ਨੇ ਕਵਿਤਾ ਦੇ ਵਿੱਚ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਰਤਾਰਪੁਰ ਦੀ ਜੰਗ ਵਿੱਚ ਤਲਵਾਰ ਦੇ ਜੌਹਰ ਵਿਖਾਉਂਦਿਆਂ ਛੱਤ ਤੇ ਚੜ ਕੇ ਧੰਨ ਧੰਨ ਮਾਤਾ ਗੁਜਰੀ ਜੀ ਵੀ ਆਪਣੀ ਅੱਖੀ ਵੇਖਿਆ ਸੀ ਉਹਨਾਂ ਨੇ ਗੁਰੂ ਦੇ ਗੁਰੂ ਦੋ ਗੁਰੂ ਸਾਹਿਬਾਨ ਦੇ ਸਮੇਂ ਇੱਕ ਵੱਡਾ ਵਿਦਵਾਨ ਲਿਖਾਰੀ ਹੋਇਆ ਜਿਹਨੂੰ ਮੌਸਨ ਫਾਨੀ ਕਿਹਾ ਜਾਂਦਾ ਹੈ, ਇਹ ਕਸ਼ਮੀਰ ਦਾ ਮੁਸਲਮਾਨ ਸੀ। ਇਹ ਲਿਖਦਾ ਆ ਕਿ ਮਾਤਾ ਜੀ ਹਰ ਸਮੇਂ ਆਪਣਾ ਸੇਵਾ ਵਿੱਚ ਜੁਟੇ ਰਹਿੰਦੇ ਸਨ ਤੇ ਇਹ ਆਪੇ ਕਰਦੇ ਸਨ, ਨਾ ਕਿ ਕਿਸੇ ਨੂੰ ਕਹਿਣ ਦੀ ਲੋੜ ਪਵੇ। ਜਾਂ ਵਿਆਹ ਤੋਂ ਕੁਝ ਚਿਰ ਬਾਅਦ ਹੀ ਕਰਤਾਰਪੁਰ ਵਿਖੇ ਹਰਿਮੰਦਰ ਸਾਹਿਬ ਜੀ ਦੀ ਪੈਂਦੇ ਖਾਨ ਦੀ ਚੁੱਕ ਤੋਂ ਮੁਗਲ ਸੈਨਾ ਨਾਲ ਲੜਾਈ ਜੰਗ ਹੋਈ ਤਾਂ ਮਾਤਾ ਗੁਜਰੀ ਜੀ ਨੇ ਜੋ ਸਾਹਸ ਦੱਸਿਆ ਉਸਦਾ ਵਰਣਨ ਉਸਦਾ ਬਿਆਨ ਮੌਸਨ ਫਾਨੀ ਨੇ ਉਹ ਕੀਤਾ। ਇਹ ਪਹਿਲੀ ਜੰਗ ਸੀ ਜੋ ਗੁਰੂ ਮਹਿਲ ਗੁਰੂ ਪੁੱਤਰੀ ਗੁਰੂ ਦੇ ਪਤਨੀ ਮਹਿਲ ਮੀਨ ਪਤਨੀ ਗੁਰੂ ਦੇ ਮਹਿਲ ਗੁਰੂ ਦੀ ਪੁੱਤਰੀ ਅਤੇ ਮਾਤਾ ਗੁਜਰੀ ਜੀ ਨੇ ਆਪਣੀ ਅੱਖੀ ਵੇਖੀ ਸੀ। ਮਕਾਨਾਂ ਦੀਆਂ ਛੱਤਾਂ ਦੇ ਉੱਪਰ ਚੜ ਕੇ ਆਪਣੀ ਅੱਖੀ ਮਾਤਾ ਗੁਜਰੀ ਜੀ ਆਪਣੇ ਸਿਰ ਦੇ ਸਾਈ ਤੇਗ ਬਹਾਦਰ ਜੀ ਨੂੰ ਮੈਦਾਨੇ ਜੰਗ ਵਿੱਚ ਜੂਝਦੇ ਵੇਖ ਕੇ ਹਲਾਸ਼ੇਰੀ ਵੀ ਦੇ ਰਹੇ ਸਨ। ਇਸੇ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਮਾਲ ਹੁਸ਼ਿਆਰੀ ਤੇ ਚਤਰਾਈ ਨਾਲ ਤਲਵਾਰ ਚਲਾਉਂਦੇ ਵੇਖ ਕੇ ਪਾਤਸ਼ਾਹ ਨੇ ਕਿਹਾ ਸੀ ਕਿ ਤੂੰ ਤੇਗ ਬਹਾਦਰ ਹੈ। ਸੋ ਮਾਤਾ ਆਪਣਾ ਮਾਤਾ ਜੀ ਮਾਤਾ ਜੋ ਸੀਗੀ ਆਪਣਾ ਨਾਨਕੀ ਜੀ, ਉਹ ਫਿਰ ਆਪਣੇ ਨੂੰਹ ਤੇ ਪੁੱਤਰ ਨੂੰ ਲੈ ਕੇ ਬਾਬੇ ਬਕਾਲੇ ਵਿੱਚ ਆ ਗਏ। ਤੇ ਫਿਰ ਜਦੋਂ ਅਨੰਦਪੁਰ ਸਾਹਿਬ ਦਾ ਆਪਣਾ ਕਿਹੜਾ ਆਪਣਾ ਸਾਰਾ ਇਤਿਹਾਸ ਹੈ ਬੜਾ ਲੰਮਾ, ਕਿ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਹੈ ਤੇ ਉੱਥੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਹੈ ਜੀ, ਤੇ ਉਹ ਬੜਾ ਲੋਕਾਂ ਨੇ ਕਵੀਆਂ ਨੇ ਗੀਤ ਵੀ ਗਾਏ ਨੇ, ਕਵਿਤਾਵਾਂ ਵੀ ਲਿਖੀਆਂ, ਇਤਿਹਾਸਕਾਰਾਂ ਨੇ ਬੜਾ ਉਹ
ਦਰਦਨਾਕ ਦੱਸਿਆ ਹੈ। ਮੈਨੂੰ ਲੱਗਦਾ ਵੀ ਇੱਕ ਪ੍ਰੋਗਰਾਮ ਚ ਇਹ ਸਮਾਪਤ ਨਹੀਂ ਹੋਣੀ, ਕਿਉਂਕਿ ਦੇਖੋ ਬਹੁਤ ਵੱਡੀ ਸ਼ਖਸੀਅਤ ਹੈ। ਆਪਾਂ ਵਿਛੋੜੇ ਦੀ ਜਿਹੜੇ ਗਾਥਾ ਆ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਆ। ਉਸ ਤੋਂ ਪਹਿਲਾਂ ਨਾ ਥੋੜ੍ਹੀ ਜਿਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਅੱਜ ਆਪਾਂ ਕਿਉਂਕਿ 5-7 ਮਿੰਟ ਰਹਿੰਦੇ ਨੇ, ਕਿ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ, ਉਹ ਤਾਂ ਦੇਖੋ ਤੁਸੀਂ ਦੱਸੇ ਦਿੱਤਾ ਕਿ ਅਟੁੱਟ ਰਿਸ਼ਤਾ ਅਤੇ ਮੈਂਟਰਿੰਗ ਦੇਖਿਆ ਉਹਨਾਂ ਨੇ। ਸੋ ਅਸਲ ਦੇ ਵਿੱਚ ਜਿਹੜਾ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੁੰਦੇ ਨੇ ਤੇ 9 ਸਾਲ ਦੀ ਉਮਰ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ, ਹੈ ਨਾ, ਗੁਰੂ ਸਾਹਿਬ 10ਵੇਂ। ਸੋ ਉਹ ਜਿਹੜਾ ਸਾਰਾ ਜੋਸ਼ ਜੁੱਸਾ, ਜਿਹੜਾ ਉਹਨਾਂ ਦਾ ਸਟਾਈਲ ਪਿਤਾ ਪੁਰਖੀ ਉਹਨਾਂ ਨੇ ਗਾਂਹ ਤੋਰਿਆ, ਉਹ ਮਾਤਾ ਜੀ ਨੇ ਉਹਨਾਂ ਨੂੰ ਦਿੱਤਾ, ਫਿਰ ਟ੍ਰੇਨਿੰਗ ਵੀ ਦਿੱਤੀ ਉਹਨਾਂ ਨੂੰ, ਪਰਪੱਕ ਵੀ ਕੀਤਾ। ਇਹਦੇ ਬਾਰੇ ਜ਼ਿਕਰ ਕਰੋ ਵੀ ਮਤਲਬ ਕਿਹਨਾਂ ਜੱਦੋ ਜਹਿਦਾਂ ਚੋਂ ਲੰਘੇ ਹੋਊਗੇ ਉਹ।
ਹਾਂਜੀ ਦੇਖੋ, 9 ਸਾਲ ਦਾ ਬੱਚਾ ਆ ਤੇ ਉਸ ਵੇਲੇ ਸਿਰ ਦਾ ਸਾਈ ਜਿਹੜਾ ਸੀ ਉਹ ਸ਼ਹੀਦ ਹੋ ਗਿਆ, ਤੇ ਉਸ ਨੂੰ ਆਪਣੀ ਹੱਥੀ ਮਤਲਬ ਵੀ ਅਸੀਂ ਗੁਰੂ ਬਾਲ ਗੋਬਿੰਦ ਰਾਏ ਜੀ ਦਾ ਜ਼ਿਕਰ ਕਰਦੇ ਹਾਂ ਕਿ ਪਿਤਾ ਜੀ ਤੁਸੀਂ, ਤੁਹਾਡੇ ਨਾਲ ਹੋਰ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ, ਤੁਸੀਂ ਕੁਰਬਾਨੀ ਦਿਓ। ਤੇ ਉਸ ਵੇਲੇ ਪਤਨੀ ਤੇ ਉਹ ਉਹਦੀ ਕੋਈ ਕੁਰਬਾਨੀ ਦਾ ਅਸੀਂ ਇਤਿਹਾਸ ਵਿੱਚ ਜ਼ਿਕਰ ਨਹੀਂ ਕਰਦੇ, ਜਿਨ੍ਹਾਂ ਨੇ ਆਪਣੇ ਪਤੀ ਨੂੰ ਕੁਰਬਾਨ ਹੋਣ ਵਾਸਤੇ, ਜਿੱਥੋਂ ਪਤਾ ਆ ਕਿ ਵਾਪਸ ਨਹੀਂ ਮੁੜਨਾ, ਆਖਰੀ ਦਰਸ਼ਨ ਹੋ ਰਹੇ ਆ, ਉਹਦੇ ਦਿਲ ਦੇ ਵਿੱਚ ਕੀ ਗੁਜ਼ਰ ਰਹੀ ਹੋਵੇਗੀ। ਫਿਰ ਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਏਡੀ ਵੱਡੀ ਜਥੇਬੰਦੀ ਗੁਰਸਿੱਖੀ ਜੋ ਸਾਰੇ ਉਸ ਵੇਲੇ ਦੇ ਜਾਣੇ ਸੰਸਾਰ ਵਿੱਚ ਫੈਲੀ ਹੋਈ ਸੀ, ਉਸ ਦਾ ਪ੍ਰਬੰਧ ਕਰਨਾ, ਤੇ ਫਿਰ ਇਹ ਮਸੰਦ ਸ਼੍ਰੇਣੀ, ਕਿਉਂਕਿ ਸਮੇਂ ਦੇ ਨਾਲ ਮਨੁੱਖ ਦੇ ਵਿੱਚ ਕਰਪਸ਼ਨ ਆ ਜਾਂਦੀ ਹੈ, ਸਵਾਰਥ ਆ ਜਾਂਦਾ ਹੈ, ਬੰਦਾ ਬੇਈਮਾਨ ਹੋ ਜਾਂਦਾ ਹੈ, ਆਪਣੀ ਸਵਾਰਥ ਸਿੱਧੀ ਲਈ ਉਹ ਜ਼ਾਲਮ ਬਣਨਾ ਪਵੇ ਤੇ ਜ਼ਾਲਮ ਵੀ ਬਣ ਜਾਂਦਾ ਹੈ। ਕਿਉਂਕਿ ਗੁਰੂ ਸਾਹਿਬ ਨੇ, ਗੁਰੂ ਸਾਹਿਬਾਨ ਨੇ ਜਿਹੜੇ ਮਸੰਦ ਥਾਪੇ ਸਨ ਨਾ, ਉਹ ਬੜੇ ਹੀ ਯੋਗ ਸਿੱਖਾਂ ਨੂੰ, ਸਿਆਣਿਆਂ ਨੂੰ, ਕਿਰਤੀਆਂ ਨੂੰ, ਦਸਵੰਧ ਦੇਣ ਵਾਲਿਆਂ ਨੂੰ, ਗੁਰੂ ਦੇ ਅਨਿੰਨ ਭਗਤਾਂ ਨੂੰ ਅਗਵਾਈ ਕਰਨ ਦੇ ਯੋਗ ਸਮਝ ਕੇ, ਯਾਨੀ ਜਥੇਦਾਰ ਥਾਪਿਆ ਸੀ। ਅੱਜ ਦੀ ਬੋਲੀ ਵਿੱਚ ਜਥੇਦਾਰ ਕਹਿ ਲਓ, ਪ੍ਰਧਾਨ ਕਹਿ ਲਓ, ਆਗੂ ਕਹਿ ਲਓ, ਲੀਡਰ ਕਹਿ ਲਓ, ਉਸ ਵੇਲੇ ਉਹਨਾਂ ਦਾ ਨਾਂ ਸੀ ਮਸੰਦ। ਮਸੰਦ ਮੀਨਸ ਮਸਨਦ ਨਸ਼ੀਨ, ਮਸਨਦ ਮੀਨਸ ਗੱਦੀ, ਗੱਦੀ ਦਾ ਮਾਲਕ, ਵੀ ਗੁਰੂ ਸਾਹਿਬ ਦੇ ਸਰੀਰਕ ਹਾਜ਼ਰੀ ਤੇ ਗੈਰ ਹਾਜ਼ਰੀ ਦੌਰਾਨ ਜਿੱਥੇ ਗੁਰੂ ਨਹੀਂ ਮੌਜੂਦ, ਉੱਥੇ ਗੁਰੂ ਦੀ ਸਿੱਖਿਆ ਦੀਖਿਆ ਦੇ ਸਕੇ, ਤੇ ਗੁਰੂ ਦੀਆਂ ਸੰਗਤਾਂ ਸ਼ਰਧਾਲੂਆਂ ਪਾਸੋਂ ਛੇਪੇ ਕਾਰ ਭੇਟਾ ਲੈ ਕੇ ਉਹ ਗੁਰੂ ਦਰਬਾਰ ਵਿੱਚ ਪਹੁੰਚਾਵੇ।
ਰਿਪ੍ਰੈਜ਼ੈਂਟੇਟਿਵ ਕਹਿ ਲਓ ਅੰਗਰੇਜ਼ੀ ਦੇ ਵਿੱਚ,
ਅੰਗਰੇਜ਼ੀ ਰਿਪ੍ਰੈਜ਼ੈਂਟੇਟਿਵ, ਸੂਬਾ, ਸੂਬੇਦਾਰ ਕਹਿ ਲਓ,
ਜਾਂ ਕਮਿਸ਼ਨਰ,
ਨਾਮਧਾਰੀ ਹੈ ਅੱਜ ਵੀ,
ਕਮਿਸ਼ਨਰ
ਨਾਮਧਾਰੀ ਹੈ, ਨਾਮਧਾਰੀ ਅੱਜ ਵੀ ਆਪਣੇ ਪ੍ਰਤੀਨਿਧ ਨੂੰ ਸੂਬਾ ਹੀ ਕਹਿੰਦੇ ਨੇ। ਤੋ ਸੋ ਇਸ ਲਈ ਤੇ ਉਹ ਫਿਰ ਪੀੜ੍ਹੀ ਦਰ ਪੀੜ੍ਹੀ, ਕਿਉਂਕਿ ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਆਉਂਦਾ ਵੀ ਬਲਾਕੀ ਦਾਸ ਨੂੰ ਉਹਨਾਂ ਨੇ ਢਾਕੇ ਦਾ ਮਸੰਦ ਥਾਪਿਆ, ਤੇ ਉਸਦੇ ਜਿਹੜੇ ਪੋਤਰੇ ਸੀਗੇ ਉਹ ਜਿਹੜੇ ਉਹ ਬੇਈਮਾਨ ਹੋ ਗਏ, ਗੁਰੂ ਘਰ ਦੇ ਵਿੱਚ ਆਇਆ ਸੋਨਾ ਜਿਹੜਾ ਸੀਗਾ ਉਹਦੇ ਵਿੱਚ ਉਹਨਾਂ ਨੇ ਬੇਈਮਾਨੀ ਕਰ ਲਈ। ਸੋ ਇਸ ਤਰ੍ਹਾਂ ਇੱਕ ਇਨਸਾਨ ਦਾ ਕਿਰਦਾਰ ਇੱਕ ਜੀਵਨ ਵਿੱਚ ਵੀ ਇੱਕ ਸਾਰ ਨਹੀਂ ਰਹਿੰਦਾ, ਬੜਾ ਮੁਸ਼ਕਿਲ ਆ, ਤੇ ਪਰ ਪੀੜ੍ਹੀ ਦਰ ਪੀੜ੍ਹੀ ਤੇ ਗਿਰਾਵਟ ਆ ਜਾਣੀ, ਫਿਰ ਉਹ ਗਿਰਾਵਟ ਆ ਰਹੇ ਪੀੜ੍ਹੀ ਦਰ ਪੀੜ੍ਹੀ ਮਸੰਦਾਂ ਨੂੰ ਕੰਟਰੋਲ ਵਿੱਚ ਰੱਖਣਾ, ਉਹਨਾਂ ਨੂੰ ਕਾਬੂ ਵਿੱਚ ਰੱਖਣਾ, ਸਾਰੇ ਗੁਰੂ ਘਰ ਦੇ ਕਾਰੋਬਾਰ ਨੂੰ ਚਲਾਉਣ ਦਾ ਜ਼ਿੰਮੇਵਾਰੀ ਜਿਹੜੀ ਸੀ ਉਹ ਧੰਨ ਧੰਨ ਮਾਤਾ ਗੁਜਰੀ ਦੀ ਸਿਰ ਸੀ। ਤੇ ਮਾਤਾ ਨੇ ਬਚਪਨ ਦੇ ਵਿੱਚ ਗੁਰੂ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਵੇਂ ਪਾਲਣਾ ਪੋਸਣਾ ਕੀਤੀ, ਪਤੀ ਦੀ ਸ਼ਹਾਦਤ ਤੋਂ ਬਾਅਦ 9 ਸਾਲ ਦੀ ਅਵਸਥਾ ਵਾਲੇ ਬੱਚੇ ਗੁਰੂ ਦੀ ਮਾਤਾ ਹੀ ਨਹੀਂ ਬਲਕਿ ਸੇਵਕਾ ਬਣ ਕੇ ਵੀ, ਪ੍ਰਬੰਧਕ ਬਣ ਕੇ ਵੀ ਉਹਨਾਂ ਨੇ ਸਾਰਾ ਕਾਰ ਵਿਹਾਰ ਜਿਹੜਾ ਸੀ ਉਹ ਚਲਾਇਆ। ਤੇ ਦੁਸ਼ਟਾਂ ਨੂੰ ਵੀ ਕਾਬੂ ਪਾ ਕੇ ਰੱਖਿਆ ਗੁਰੂ ਘਰ ਦੇ ਵਿੱਚ ਰਹਿਣ ਵਾਲਿਆਂ ਨੂੰ। ਤੇ ਉਹ ਇਹ ਹੈ ਭਈ
ਤਾਇਆ ਜੀ
1704 ਵਾਲੀ ਗੱਲ ਫਿਰ ਆਪਾਂ ਅਗਲੇ ਅਗਲੇ ਅਗਲੇ
ਅਗਲੇ ਕਰਾਂਗੇ,
ਰੱਖ ਲਈਏ।
ਸੁਣਨ ਦੇ ਵਿੱਚ ਆਇਆ, ਹੁਣ ਆਪਣੇ ਕੋਲ 2-4 ਮਿੰਟ ਹੈ, ਸੁਣਨ ਦੇ ਵਿੱਚ ਆਇਆ ਵੀ ਨੌਵੇਂ ਪਾਤਸ਼ਾਹ ਜਦੋਂ ਬਾਲ ਅਵਸਥਾ 'ਚ ਸੀ, ਅਨੰਦਪੁਰ ਸਾਹਿਬ ਆ ਗਏ, ਤਾਂ ਉਹਨਾਂ ਦੀ ਸਿਖਲਾਈ ਦੇ ਲਈ ਮਾਤਾ ਜੀ ਨੇ ਉਹਨਾਂ ਦੀ ਵਿੱਦਿਆ ਲਈ ਬੜੇ ਪ੍ਰਬੰਧ ਕੀਤੇ। ਮਤਲਬ ਇੱਧਰੋਂ ਮਹਾਰਾਸ਼ਟਰ ਵੱਲੋਂ ਤਲਵਾਰ ਦੇ ਧਨੀ, ਅਸਾਮ ਦੇ ਵਿੱਚੋਂ ਸ਼ਾਸਤਰ ਵਿੱਦਿਆ ਸਿਖਾਲਣ ਵਾਸਤੇ ਬੜੇ ਉਹਨਾਂ ਨੇ ਵਿੱਦਿਆਵਾਨ ਜਿਹੜੇ ਟੀਚਰ ਨੇ ਉਹ ਲਿਆ ਕੇ ਮਹਾਰਾਜ ਨੂੰ ਟ੍ਰੇਨਿੰਗ ਦਿੱਤੀ। ਇਸ ਦੇ ਬਾਰੇ ਕੋਈ ਜਾਣਕਾਰੀ?
ਨਹੀਂ, ਇੰਨੀ ਇੰਨਾ ਡਿਟੇਲ ਨਹੀਂ ਮੈਨੂੰ ਪਤਾ, ਪਰ ਆਪਾਂ ਲੱਭ ਲਵਾਂਗੇ ਜਾਣਕਾਰੀ, ਅਗਲੇ ਵਾਰੀ ਗੱਲ ਕਰ ਲਵਾਂਗੇ।
ਹਾਂਜੀ, ਪਲੀਜ਼ ਇਸ ਦੇ ਬਾਰੇ ਜ਼ਿਕਰ ਕਰਿਓ, ਕਿਉਂਕਿ ਦੇਖੋ ਆਪਾਂ ਜਦੋਂ ਮਾਤਾ ਗੁਜਰੀ ਦੀ ਗੱਲ ਕਰਦੇ ਹਾਂ ਤੇ ਆਪਾਂ ਮਦਰਸ ਦੀ ਵੀ ਗੱਲ ਕਰਦੇ, ਮਾਵਾਂ ਦੀ ਵੀ ਗੱਲ ਕਰਦੇ ਹਾਂ ਕਿ ਇੱਕ ਮਾਂ ਦਾ ਰੋਲ ਦੇ ਵਿੱਚ ਜੋ, ਕਿਉਂਕਿ ਜੋ 10ਵੇਂ ਪਾਤਸ਼ਾਹ ਹੋਏ ਨੇ ਉਹਨਾਂ ਦੇ ਮਾਤਾ ਜੀ ਦੇ ਪੋਤੇ ਹੋਏ ਨੇ ਚਾਰੇ ਸਾਹਿਬਜ਼ਾਦੇ, ਉਸ ਤੋਂ ਬਾਅਦ ਅਸੀਂ ਸਾਰੇ ਉਹਨਾਂ ਦੇ ਮਤਲਬ ਜਿੰਨੇ ਗਾਂ ਸ਼ਹੀਦ ਹੋਏ ਨੇ ਉਹ ਸਾਰੇ ਐਕਚੁਲੀ ਮਾਤਾ ਦੀ ਟ੍ਰੇਨਿੰਗ, ਉਸ ਮਾਂ ਦੀ ਦੇਖ ਰੇਖ ਦੇ ਵਿੱਚ ਉਹ ਸਾਰਾ ਕੁਛ ਹੋਇਆ ਸੀਗਾ ਨਾ। ਸੋ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਆਪਾਂ ਇਹਦੇ ਮਦਰ ਦੇ ਰੋਲ ਤੇ ਆਪਾਂ ਗੱਲ ਕਰਨੀ ਹੈ ਮਾਤਾ ਗੁਜਰੀ ਦੀ ਅਗਲੀ ਵਾਰੀ।
ਉਹ ਅਮਨਦੀਪ ਸਿੰਘ ਜੀ, ਤੁਸੀਂ ਬਹੁਤ ਡੂੰਘੀ ਜਾਣਕਾਰੀ ਰੱਖਦੇ ਹੋ ਤੇ ਬੜਾ ਬਹੁਤ ਸੋਹਣੀ ਇਹ ਵਿਚਾਰ ਆ, ਤੇ ਅਗਲੀ ਵਾਰੀ ਆਪਾਂ ਯਤਨ ਕਰਾਂਗੇ ਜੇ ਕੁਝ ਸਾਡੇ ਕੋਲੋਂ ਸਰੋਤਿਆਂ ਦੇ ਨਾਲ ਸਾਂਝਾ ਹੋ ਸਕੇ, ਕਿਉਂਕਿ ਆਪਾਂ ਸੰਪੂਰਨ ਨਹੀਂ ਹੈਗੇ, ਕੁਝ ਕੁਝ ਥੋੜਾ ਬਾਲਾ ਜੇਤਾ ਸੁਣੇ ਤੇਤਾ ਵਿਖਿਆ ਨੇ, ਕਿਸੇ ਕਿਤਾਬ ਚੋਂ ਪੜ੍ਹਿਆ, ਕਿਤੇ ਕਥਾਕਾਰ ਕੋਲੋਂ ਸੁਣਿਆ, ਅਸੀਂ ਓਨੀ ਸੁਣੀ ਸੁਣਾਈ ਹੀ ਗੱਲ ਕਰਦੇ ਹਾਂ। ਤੇ ਵਾਹਿਗੁਰੂ ਮਿਹਰ ਕਰੇ ਤੇ ਇਹਨਾਂ ਜਿਹਨਾਂ ਵੀ ਅਸੀਂ ਸਤਿਕਾਰਯੋਗ ਮਹਾਨ ਬੀਬੀਆਂ ਦਾ ਜ਼ਿਕਰ ਕਰ ਰਹੇ ਹਾਂ, ਉਹਦਾ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ, ਕੁਰਬਾਨੀ ਵਿੱਚੋਂ, ਦੇਗ ਚੋਂ ਦਾਣਾ ਢੋਣ ਵਰਗੀ ਗੱਲ ਕਰ ਰਹੇ ਹਾਂ, ਜਿਵੇਂ ਆਈ ਕੀ ਟਿਪ ਆਫ ਆਈਸਬਰਗ ਜਿਵੇਂ ਕਹਿੰਦੇ ਹੁੰਦੇ ਅੰਗਰੇਜ਼ੀ ਵਾਲੇ, ਅਤੇ ਉਹ ਆਈਸਬਰਗ ਦੇ ਟਿਪ ਜਿੰਨੀ ਵੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਤੇ ਉਸ ਤੋਂ ਵੀ ਥੋੜੀ ਕਰ ਰਹੇ ਹਾਂ, ਪਰ ਚਲੋ ਕੁਝ ਨਾ ਕੁਝ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਵੀ ਕੁਝ ਨਾ ਹੋਣ ਨਾਲੋਂ ਕੁਝ ਨਾ ਕੁਝ ਤੇ ਆਪਾਂ ਗੱਲ ਕਰ ਰਹੇ ਹਾਂ। ਇਸ ਤਰ੍ਹਾਂ ਸਗੋਂ ਕੋਈ ਹੋਰ ਸੂਝਵਾਨ ਸਰੋਤਿਆਂ ਦੇ ਵਿੱਚ ਵੀ ਜਾਗਰਤੀ ਆਉਂਦੀ ਹੈ ਕਿ ਅਸੀਂ ਇਸ ਮਹਾਨ ਸ਼ਖਸੀਅਤ ਬਾਰੇ ਆਪ ਵੀ ਕੁਝ ਇਤਿਹਾਸਕ ਗ੍ਰੰਥਾਂ ਵਿੱਚੋਂ ਲੱਭ ਕੇ ਜਾਣਕਾਰੀ ਕਰੀਏ, ਵੀ ਜਿਹਦਾ ਰੇਡੀਓ ਤੇ ਜ਼ਿਕਰ ਸੁਣਿਆ।
ਤਾਇਆ ਜੀ ਬਹੁਤ ਇਸ ਤਰ੍ਹਾਂ ਦੇ ਕਈ ਵਾਰੀ ਗੁਰਦੁਆਰੇ ਲੈਕਚਰ ਸੁਣ ਕੇ ਆ ਕੇ ਆਪ ਪੜ੍ਹਨ ਨੂੰ ਦਿਲ ਕਰਦਾ, ਜਿਸ ਤਰ੍ਹਾਂ ਹੁਣ ਆਪਣੇ ਸਤਿਕਾਰਯੋਗ ਅਜਮੇਰ ਸਿੰਘ ਉਹ ਵੀ ਜਾਣਕਾਰੀ ਚ ਸਾਡੇ ਵਾਧਾ ਕਰ ਰਹੇ ਨੇ। ਉਹਨਾਂ ਨੇ ਵੀ ਕਿਹਾ ਵੀ 13 ਸਾਲ ਦੀ ਉਮਰ ਵਿੱਚ ਤੇਗ ਮੱਲ, ਜਿਹੜਾ ਕਿ ਪਹਿਲਾ ਨਾਮ ਸੀ ਗੁਰੂ ਤੇਗ ਬਹਾਦਰ ਜੀ ਦਾ, ਉਹਨਾਂ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਉਹ ਤਲਵਾਰ ਦੇ ਜ਼ੋਰ ਦਿਖਾਏ ਸਨ ਕਿ ਪਿਤਾ ਗੁਰੂ ਹਰਗੋਬਿੰਦ ਜੀ ਨੇ, ਹਰਗੋਬਿੰਦ ਜੀ ਨੇ ਨਾਂ ਤੇਗ ਬਹਾਦਰ ਰੱਖ ਦਿੱਤਾ ਤੇ ਕਿਹਾ ਇਸਮ ਬਾ ਮੌਸਫ, ਜੈਸਾ ਨਾਮ ਹੈ ਵੈਸਾ ਕਰਤਵ ਹੈ, ਕਰਤਵ ਨਾਂ ਵਰਗਾ ਹੈ ਜਾਣ ਕੇ। ਸੋ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ। ਸੋ ਤਾਇਆ ਜੀ ਮੈਨੂੰ ਲੱਗਦਾ ਕਿ ਹੁਣ ਆਪਾਂ ਸਮੇਟੀਏ ਤੇ ਆਉਣ, ਕਿਉਂਕਿ ਬਿੱਟਾ ਸਾਹਿਬ ਵੀ ਇੰਤਜ਼ਾਰ ਕਰ ਰਹੇ ਹਾਂ।
ਸਰਦਾਰ ਅਜਮੇਰ ਸਿੰਘ ਹੋਰੀ ਨਾ ਸਾਡੇ ਗਿਆਨ ਦੇ ਵਿੱਚ ਬੜਾ ਠੋਸ ਹੋਰ ਵਾਧਾ ਕਰਦੇ ਆ, ਤੇ ਇਹ ਵੀ ਇਸ ਤਰ੍ਹਾਂ ਕਰਦੇ ਰਹਿਣ ਤੇ ਹੋਰ ਵੀ ਸਰੋਤਿਆਂ ਦੇ ਵਿੱਚੋਂ ਕੋਈ ਸੱਜਣ ਆਪਣਾ ਇਹਦੇ ਵਿੱਚ ਹਿੱਸਾ ਪਾ ਸਕੇ ਤੇ ਉਹਨੂੰ ਵੀ ਪਾਉਂਦੇ ਰਹਿਣਾ ਚਾਹੀਦਾ।
ਜੀ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ, ਤੇ ਆਪਣਾ ਰੱਖਿਓ ਖਿਆਲ ਜੀ,
ਫਤਿਹ ਕੇ ਜਾਵਾਂ ਮੈਂ।
ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ, ਵਾਹਿਗੁਰੂ ਜੀ ਕੀ ਫਤਿਹ।
ਸੋ ਤਾਇਆ ਜੀ ਸਾਡੇ ਨਾਲ ਜੁੜਦੇ ਨੇ, ਸੋ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਜਸਵਿੰਦਰ ਬਿੱਟਾ ਭਾਜੀ ਸਾਡੇ ਨਾਲ ਜੁੜਨਗੇ ਤੇ ਅਸੀਂ ਗੱਲਾਂ ਫਿਰ ਸ਼ੁਰੂ ਕਰਾਂਗੇ, ਚਿੰਤਨ ਮਸਲੇ ਤੇ ਉਹਨਾਂ ਦੇ ਹੱਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03-3995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਉਹ
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਦੀ ਸੁਬਾਹ ਨੂੰ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਮੇਰੇ ਨਾਲ ਜਸਵਿੰਦਰ ਬੱਟਾ ਬਾਈ ਜੀ ਜੁੜ ਚੁੱਕੇ ਨੇ ਪੰਜਾਬ ਤੋਂ, ਮੁਕਤਸਰ ਸਾਹਿਬ ਤੋਂ। ਜੀ ਆਇਆਂ ਕਹਿੰਦਾ ਮੈਂ ਉਹਨਾਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਭਾਜੀ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਰਿਵਾਰਕ ਮੈਂਬਰਾਂ।
ਹਾਂਜੀ, ਕੀ ਹਾਲ ਚਾਲ? ਠੀਕ ਠਾਕ ਹੋ? ਮੀਂਹ ਪਵਾਈ ਜਾਂਦੇ ਹੋ?
ਹਾਂਜੀ ਬਿਲਕੁਲ ਜੀ, ਮੀਂਹ ਦਾ ਲੰਬਾ ਸੀਗਾ ਪੰਜਾਬ ਵਾਲਿਆਂ ਨੂੰ ਵੀ।
ਅੱਛਾ,
ਪਹਿਲਾਂ ਦਿੱਲੀ ਪਵਾਤਾ ਸੀ, ਮੈਂ ਕਿਹਾ ਹੁਣ ਪੰਜਾਬ ਚੱਲੀ ਉੱਥੇ ਜਾ ਕੇ ਪਵਾਈਏ।
ਚੜਾਈ ਹੈ ਤੁਹਾਡੀ,
ਹੁਣ ਬੱਸ ਕਰਾਈਏ। ਚੜਾਈ ਕਾਹਦੀ ਜੀ, ਹੁਣ ਬੱਸ ਕਰਾਈਏ,
ਹੁਣ ਬੱਸ ਕਰਾਈ,
ਕਾਹਦੀ ਵੀ ਬੱਸ।
ਅੱਛਾ, ਹੁਣ ਦਿੱਲੀ ਦਾ ਤੁਸੀਂ ਕਰਿਆ ਕਾਰਾ, ਹੁਣ ਪੰਜਾਬ ਚ ਕਰਨਾ, ਹੁਣ ਇੱਧਰ ਵੀ ਆ ਕੇ ਬੱਸ ਕਰਾਤੀ। ਕਹਿੰਦੇ ਬੱਸ ਕਰਾ ਕੇ ਯਾਤਰਾ ਕੱਢਣੀ ਸੀ ਸੁਖਬੀਰ ਬਾਦਲ ਹੋਣਾ ਨੇ ਕੋਈ। ਇਹ ਇਹ ਯਾਤਰਾ ਵਾਲਾ ਕਿੱਦਾਂ ਕੰਮ ਸ਼ੁਰੂ ਹੋ ਗਿਆ? ਇਹ ਤਾਂ ਅਡਵਾਨੀ ਹੁਣੀ ਕੱਢਦੇ ਹੁੰਦੇ ਸੀਗੇ ਰੱਥ ਯਾਤਰਾ, ਤੇ ਅਕਾਲੀ ਦਲ ਵੀ ਕਦੇ ਮੈਂ ਕਹਿੰਦਾ ਪਹਿਲੀ ਵਾਰੀ ਕੱਢਣ ਲੱਗੇ
ਆਏ ਨਾ ਜੀ। ਹੁਣ ਟਾਈਮ ਸੀਗਾ ਸਾਡੇ ਕੋਲੇ, ਵਿਹਲੇ ਸੀਗੇ।
ਅੱਛਾ,
ਹੁਣ ਆਖਿਆ ਵੀ ਹੋਰ ਕੰਮ ਤਾਂ ਕੋਈ ਹੈ ਨੀ।
ਅੱਛਾ,
ਤੇ ਫਿਰ ਅਸੀਂ ਗੱਲ ਪੰਜਾਬ ਦੀ ਇੱਕ ਕਨਸੈਪਟ ਜਿਹੜਾ ਆਪਣੇ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਸੈਕਿੰਡ ਬੰਦਾ ਸੀਗਾ, ਉਹ ਵੀ ਵਿਹਲਾ ਤੁਰਿਆ ਫਿਰਦਾ ਸੀਗਾ।
ਅੱਛਾ,
ਉਹ ਕਹਿੰਦਾ ਜੀ ਮੈਂ ਤੁਹਾਨੂੰ ਇੱਕ ਪਲਾਨ ਦਿੰਦਾ।
ਅੱਛਾ,
ਉਧਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹ ਪਲਾਨ ਪਸੰਦ ਆ ਗਿਆ।
ਅੱਛਾ,
ਉਹ ਕਹਿੰਦੇ ਆਪਾਂ ਕਿਹੜਾ ਹਾਈ ਕਮਾਂਡ ਨੂੰ ਪੁੱਛਣਾ, ਵੀ ਸੋਨੀਆ ਗਾਂਧੀ ਨੂੰ ਪੁੱਛਣਾ ਪੈਣਾ, ਆਪਾਂ ਤਾਂ ਆਪ ਹੀ ਇਸ ਨੂੰ ਕਰਨੀ ਹੈ।
ਆਹੋ,
ਉਹ ਤਾਂ ਕਹਿੰਦੇ ਹੁੰਦੇ ਆ, ਪ੍ਰਗਟ ਸਿੰਘ ਕਹਿੰਦਾ ਸੀ ਇੱਕ ਵਾਰੀ ਗੱਲ,
ਜਿਹੜੇ
ਹਾਕੀ ਦੇ
ਕੈਪਟਨ
ਕੈਪਟਨ
ਹਾਂਜੀ,
ਉਹ ਕਹਿੰਦੇ ਵੀ ਇੱਥੇ ਤਾਂ ਬ੍ਰੇਕਫਾਸਟ ਤੇ ਬੁਲਾਉਂਦੇ ਆ।
ਅੱਛਾ,
ਤੇ ਬ੍ਰੇਕਫਾਸਟ ਤੇ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਮੁੰਡੇ ਦਾ ਜਿਹੜਾ ਸਟਾਈਲ ਹੈ ਚੰਗਾ ਹੈ, ਖਾਣ ਪੀਣ ਦਾ ਢੰਗ ਚੰਗਾ ਹੈ।
ਅੱਛਾ,
ਉਹ ਕਹਿੰਦੇ ਵੀ ਯਾਰ ਉਹ ਕਰਦਾ ਕੀ? ਉਹ ਕਹਿੰਦਾ ਜੀ ਮੈਂ ਤਾਂ ਬਹੁਤ ਵੱਡਾ ਬਿਜ਼ਨਸਮੈਨ ਹੈ।
ਅੱਛਾ,
ਨਹੀਂ ਤੈਨੂੰ ਬਿਜ਼ਨਸਮੈਨ ਨਹੀਂ, ਤੈਨੂੰ ਲੋੜ ਹੈ ਪੰਥ ਦੀ ਲੋੜ ਹੈ।
ਅੱਛਾ,
ਪੰਥ ਚ ਸੇਵਾ ਕਰ, ਤੈਨੂੰ ਟਿਕਟ ਦਿੱਤੀ।
ਅੱਛਾ,
ਤੂੰ ਜਲੰਧਰੋਂ ਲੜ ਲਾ।
ਅੱਛਾ,
ਇੱਥੇ ਤਾਂ ਉਹਦੀ ਹਾਂ ਹੋ ਜਾਣੀ ਹੈ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਗੱਲ ਪੰਜਾਬ ਦੀ, ਜਿਹੜਾ ਟਾਈਟਲ ਵੀ ਠੀਕ ਹੈ, ਆਪਾਂ ਸ਼ੁਰੂ ਕਰੀਏ, ਨਾਲੇ ਆਪਾਂ ਉਮੀਦਵਾਰਾਂ ਦਾ ਨਾਮ ਐਲਾਨ ਕਰੀਏ।
ਨਹੀਂ, ਇਹਦਾ ਨਾਮ, ਇਹਦਾ ਨਾਮ ਰੱਖੇ ਪੰਜਾਬ ਵਾਲੀ ਗੱਲ, ਪੰਜਾਬ ਦੀ ਗੱਲ,
ਗੱਲ ਪੰਜਾਬ ਦੀ, ਗੱਲ ਪੰਜਾਬ ਦੀ ਗੱਲ।
ਇਹ ਇਹ ਸਾਡੇ ਨਾਮ ਕੱਲੇ ਕਾਪੀ ਕਰੀ ਜਾਂਦੇ, ਪਹਿਲਾਂ ਮਨ ਕੀ ਬਾਤ ਉਹ ਕਾਪੀ ਕਰ ਲਿਆ ਮੋਦੀ ਸਾਹਿਬ ਨੇ, ਹੁਣ ਦਿਲ ਵਾਲੀ ਗੱਲ ਵਾਂਗ ਪੰਜਾਬ ਦੀ ਗੱਲ। ਇਹ ਸਾਨੂੰ ਕਹਿੰਦੇ ਸੁਣਦੇ ਤਾਂ ਨਹੀਂ
ਬੈਠਾ ਜੀ, ਨਾਲ ਪਿਆਰ ਬਹੁਤ ਹੈ ਜੀ, ਮੋਹ ਬਹੁਤ ਹੈ, ਜਿਹੜੀਆਂ ਤੁਹਾਡੇ ਪਾਏ ਪੂਰਨਿਆਂ ਤੇ ਚੱਲਣ ਦਾ ਜੀ ਕਰਦਾ ਜੀ।
ਇਹਦੇ ਨਾਲ ਤਾਂ ਨਾ ਹੀ ਰੱਖਿਆ ਕਹਿੰਦੇ ਜਿੰਨੀਆਂ ਗਾਲਾਂ
ਪੈਂਦੀਆਂ ਨਹੀਂ, ਹੁਣ ਗੱਲ ਪੁਜਾ ਦੀ ਉਹਨੂੰ ਬਾਅਦ ਚ ਤਾਂ ਗਾਣਾ ਤਾਂ ਬਾਅਦ ਚ ਬਣੀ ਨਾ ਜੀ, ਪੰਜਾਬ ਕਾਂਗਰਸ ਭਵਨ ਦੇ ਵਿਚ ਅੱਜ ਤੱਕ ਉਸ ਕਮਰੇ ਚ ਕੋਈ ਨੀ ਸੁੱਤਾ, ਬੇਅੰਤ ਸਿੰਘ ਸੁੱਤਾ ਸੀਗਾ ਤੇ ਮੈਂ ਉੱਥੇ ਬਿਸਤਰਾ ਲਾਊਂਗਾ।
ਸਿੱਧੂ ਕਹਿੰਦਾ
ਹਾਂਜੀ ਸੈਕਟਰ 15 ਕਾਂਗਰਸ ਭਵਨ ਚ।
ਅੱਛਾ ਉਹਨੂੰ ਕਹੋ ਪਿਓ, ਨਹੀਂ ਨਹੀਂ ਉਹਨੂੰ ਕਹ ਅੰਬੈਸਡਰ ਵੀ ਲਿਆ ਕੇ ਦਈਏ ਵਾਲੀ,
ਉਹ ਵੀ ਡਿਕੂ ਪੇਂਟ ਕਰਾਉਣੀ ਪੈਣੀ ਹੈ ਨਾ।
ਹਾਂ ਉਹ ਜਿਹੜੀ ਅੰਬੈਸਡਰ ਦੇ ਵਿੱਚ ਕਾਰਾ ਵਾਪਰਿਆ ਸੀ ਵੀ ਉਹ ਤੋਂ ਬਾਅਦ ਫਿਰ ਉਹ ਵੀ ਨੀ ਕਿਸੇ ਨੇ ਵਰਤੋਂ ਕੀਤੀ, ਉਹ ਵੀ ਸਿੱਧੂ ਨੂੰ ਭੇਂਟ ਕਰ ਦਿੰਦੇ ਆ ਕੋਈ ਨਾ ਕੋਈ ਪਿਆ।
ਬਿਲਕੁਲ ਤਾਂ ਹੀ ਫਿਰ ਉਹਨਾਂ ਨੇ ਆਖਿਆ ਵੀ ਇਹ ਬਿਸਤਰਾ ਉੱਥੇ ਲਾਈ ਜਾਂਦਾ ਤੇ ਅਸੀਂ ਬਿਸਤਰਾ ਪੰਜਾਬ ਚ ਲਾ ਦਿੰਦੇ, ਮੈਂ ਕਾਰ ਚ ਬਿਸਤਰਾ ਰੱਖ ਲੈਂਦਾ। ਵੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਆ ਉਹ ਕਹਿੰਦੇ ਮੇਰਾ ਬਿਸਤਰਾ ਕਾਰ ਚ ਹੋਊਗਾ, ਮੈਂ ਘਰੇ ਨੀ ਰਹਿਣਾ, ਮੈਂ 100 ਦਿਨ ਪੂਰਾ ਜਿਹੜਾ ਲੋਕਾਂ ਚ ਜਾਣਾ, ਲੋਕਾਂ ਦੀ ਗੱਲ ਕਰਨੀ ਹੈ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਤੇ ਅਸੀਂ ਫੈਸਲਾ ਵੀ ਕਰਨਾ। ਤੇ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਵੀ ਪਹਿਲਾਂ ਹੁੰਦਾ ਹੋਣਾ, ਇਲੈਕਸ਼ਨ ਤੋਂ ਪਹਿਲਾਂ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਇਲੈਕਸ਼ਨ ਲੜੂਗਾ, ਜਾਂ ਉਹ ਜਿੱਦਾਂ ਕਹਿੰਦੇ ਕਿ ਕੰਟੈਸਟ ਕਰਦਾ ਪਹਿਲਾਂ ਉਹ ਬੰਦਾ, ਇਸ ਟਿਕਟ ਦੇ ਰਹੇ ਆ ਜਾਂ ਉਹ, ਇਸ ਕਰਕੇ ਉਹਨੇ ਆਖਿਆ ਵੀ ਜਿਹਦਾ ਕੋਈ ਇਤਰਾਜ਼ ਹੋਊਗਾ। ਨਾਲੇ ਹੁਣ ਇਸ ਵਾਰੀ 18 ਸੀਟਾਂ ਜਿਹੜੀਆਂ ਸੀਗੀਆਂ, 23 ਸੀਟਾਂ ਸੀ ਬੀਜੇਪੀ ਵਾਲੀਆਂ, ਉਹਦੀ ਵੀ ਜ਼ਿੰਮੇਵਾਰੀ ਵੱਧਦੀ ਬਣਦੀ ਸੀ, ਪਹਿਲਾਂ ਤਾਂ 97 ਤੇ ਉਮੀਦਵਾਰ ਖੜੇ ਕਰਨੇ ਸੀ, ਇਸ ਵਾਰੀ 117 ਦੇ ਕਰਨੇ ਆ। ਉਧਰੋਂ ਫਿਰ ਬੀਬੀ ਜੀ ਮਾਇਆਵਤੀ ਆ ਗਏ, ਕਹਿੰਦੇ ਜੀ ਸਾਡੇ ਬੰਦੇ ਵੀ ਤੁਸੀਂ ਮਾੜਾ ਜਿਹਾ ਕਰੋ, ਇਹਨਾਂ ਨੂੰ ਵੀ ਸਪੋਰਟ।
ਅੱਛਾ
ਉਹਨਾਂ ਦੀਆਂ ਕਾਰਾਂ ਚ ਵੀ ਫਿਰ ਪੈਟਰੋਲ ਡੀਜ਼ਲ ਪਾਉਣਾ ਸੀਗਾ,
ਠੀਕ ਹੈ,
ਉਹਨਾਂ ਨੂੰ ਵੀ ਰਵੇ ਕਰਨਾ ਸੀਗਾ ਕਿਉਂਕਿ ਕਾਫੀ ਸਾਲਾਂ ਤੋਂ ਬੈਠੇ ਸੀ ਵਿਚਾਰੇ। ਉਹ ਵੀ
ਬਿੱਟਾ ਸਾਹਿਬ
ਨੀਲੇ ਝੰਡੇ
ਸਾਡੇ ਨਾਲ ਜੁੜੇ ਨੇ, ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਪ੍ਰੋਗਰਾਮ ਸੁਣ ਰਹੇ ਨੇ ਸਵੇਰ ਦੇ, ਤੇ ਕਹਿੰਦੇ ਫੋਟੋ ਭੇਜੀ ਆ ਉਹਨਾਂ ਨੇ, ਮੈਂ ਦੇਖੀ ਸੀਗੀ ਇਹਨਾਂ ਦੀ ਫੋਟੋ ਆਫਿਸ 'ਚ ਬੈਠਿਆਂ ਦੀ, ਫੋਨ ਸੁਣ ਰਹੇ ਨੇ। ਉਹਨਾਂ ਨੇ ਮੈਸੇਜ ਪਾਇਆ ਸੀ ਫੇਸਬੁੱਕ 'ਤੇ ਕਿ ਮੈਂ ਬਚਿੱਤਰ ਮੌਰ ਰੁਕਣ ਸ਼ਾਹ ਮਨਰੇਗਾ ਨਿਗਰਾਨ ਇੰਚਾਰਜ ਬਲਾਕ ਘੱਲ ਖੁਰਦ ਸਾਰੇ ਪੰਚਾਂ ਸਰਪੰਚਾਂ ਅਹੁਦੇਦਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਭੁੱਲ ਕੇ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਜਾਵੇ, ਨੰਬਰ ਦਿੱਤਾ। ਅਤੇ ਉਹਨਾਂ ਨੇ ਮੈਸੇਜ ਇਹ ਪਾਇਆ ਵੀ ਸਿੱਧੂ ਸਾਹਿਬ ਜੀ ਮੈਨੂੰ ਕਾਂਗਰਸ ਪਾਰਟੀ ਨੇ 4.5 ਸਾਲ ਪੁੱਛਿਆ ਨਹੀਂ ਅਤੇ ਹੁਣ ਪੂਛ ਲਗਾ ਦਿੱਤੀ ਘਰੇ ਆ ਕੇ। ਉਹਨਾਂ ਨੇ
ਪੂਛ ਦਾ ਕਿਹੜਾ ਮੁੱਲ ਲੱਗਣਾ ਜੀ, ਇਹਦੇ ਕਹਿਣਾ ਹੀ ਹੈ। ਤੁਸੀਂ ਤੁਸੀਂ ਜਿਵੇਂ ਮੈਨੂੰ ਕਹਿ ਦੋ ਵੀ ਭਾਈ ਤੂੰ ਦਿੱਲੀ ਦਾ ਇੰਚਾਰਜ,
ਅੱਛਾ
ਮੈਂ ਇਸੇ ਚਾਰਜ ਹੀ ਭੱਜਿਆ ਫਿਰੂੰਗਾ,
ਠੀਕ
ਹੈ, ਇਹ ਪੂਛਾਂ ਦਾ ਕੋਈ ਮੁੱਲ ਨੀ ਗਾ। ਪਰ ਇਹ ਪੂਛਾਂ ਨੀ ਮਾਰਿਆ ਸਾਰੇ, ਪਰਸੋਂ ਚ ਉੱਥੇ ਮੇਰੇ ਕੋਲ ਇੱਥੇ ਪੜ੍ਹਿਆ ਲਿਖਿਆ ਜੋੜਾ ਆ ਗਿਆ,
ਅੱਛਾ
ਉਹ ਕਹਿੰਦੇ ਜੀ ਜਿਹੜੇ ਵਾਈਸ ਪ੍ਰੈਜੀਡੈਂਟ ਹੁੰਦੇ ਆ ਇੰਡੀਆ ਦੇ ਉਹ ਸੈਨੇਟ ਮੈਂਬਰ ਉਹਨੂੰ ਕਰਦੇ ਨੇ, ਨੋਮੀਨੇਟ ਕਰਦੇ ਨੇ, ਤੇ ਤੁਸੀਂ ਕੋਈ ਅਸੀਂ ਸੈਨੇਟ ਬਣਨਾ ਚਾਹੁੰਦੇ। ਮੈਂ ਕਿਹਾ ਕੀ ਫਾਇਦਾ ਤੁਹਾਨੂੰ, ਕਹਿੰਦੇ ਫਾਇਦਾ ਫੁਦਾ ਤਾਂ ਕੀ ਹੈ ਜੀ, ਬੱਚਿਆਂ ਦੇ ਰਿਸ਼ਤੇ ਚੰਗੇ ਹੋ ਜਾਣਗੇ ਵੀ ਸੈਨੇਟ ਮੈਂਬਰ,
ਠੀਕ ਹੈ।
ਮੈਂ ਕਿਹਾ ਵੈਸੇ ਨੀ ਹੋਣਗੇ,
ਅੱਛਾ
ਕਹਿੰਦੇ ਜੀ ਵੈਸੇ ਥੋੜਾ ਜਿਹਾ ਪ੍ਰੋਫਾਈਲ ਜਿਹਾ ਨੀ ਠੀਕ ਲੱਗਦਾ।
ਹਾਂਜੀ
ਮੈਂ ਕਿਹਾ ਜੀ ਉਹ ਤਾਂ ਦਿੱਲੀ ਤੁਸੀਂ ਬੈਠੋ ਜਾ ਕੇ, ਕੋਈ 2-5 ਲੱਖ ਰੁਪਇਆ ਖਰਚੋ, ਕਿਸੇ ਨੂੰ ਪੁੱਛੋ, ਫਿਰ ਜਾ ਕੇ ਤੁਹਾਡਾ ਹੋਊਗਾ, ਉਹ ਵੀ ਹੋਊਗਾ ਕਿ ਨਹੀਂ ਹੋਊਗਾ ਪਤਾ ਨੀ।
ਹਾਂਜੀ
ਅੱਛਾ ਜੀ ਕਹਿੰਦੇ, ਮੈਂ ਕਿਹਾ ਪਤਾ ਤਾਂ ਤੁਹਾਨੂੰ ਵੀ ਸਾਰਾ, ਤੁਸੀਂ ਟੱਕਰਾਂ ਮਾਰ ਕੇ ਮੇਰੇ ਕੋਲ ਆਏ ਹੋ, ਗਵਰਨਰ ਰਿਕਮੈਂਡ ਕਰਦਾ, ਗਵਰਨਰ ਤੋਂ ਬਾਅਦ ਵਾਈਸ ਪ੍ਰੈਜੀਡੈਂਟ ਉਹਨਾਂ ਨੂੰ ਨੋਮੀਨੇਟ ਕਰਦਾ। ਆ ਹੁਣ ਪੰਜਾਬ ਯੂਨੀਵਰਸਿਟੀ ਦੇ ਵੀ 2 ਬੰਦੇ, ਇੱਕ ਸੋਨਾਲੀਕਾ ਟਰੈਕਟਰਾਂ ਵਾਲੇ ਨੂੰ ਇਹਨਾਂ ਨੇ ਸੈਨੇਟ ਮੈਂਬਰ ਬਣਾਇਆ, ਇੱਕ ਕੋਈ ਲੇਡੀ ਹੈ ਗਿੱਲ ਗਿੱਲ ਉਹਨੂੰ ਬਣਾਇਆ, ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵੀ ਏਦਾਂ ਹੀ ਸੈਨੇਟ ਮੈਂਬਰ ਬਣਦੇ ਜਿਹੜੇ ਪੋਲੀਟੀਕਲ ਬੰਦਿਆਂ ਦੇ ਨੇੜੇ ਹੁੰਦੇ ਆ, ਉਹਨਾਂ ਦੀ ਪੁੱਛਾਂ ਲਾ ਦਿੰਦੇ ਆ।
ਹਾਂ ਜਿੱਦਾਂ ਜਿੱਦਾਂ ਸੈਨੇਟ ਆਪਣੇ ਸਚਿਨ ਤੇਂਦੁਲਕਰ ਨੂੰ ਬਣਾਉਂਦੇ ਆ, ਹੇਮਾ ਮਾਲਿਨੀ ਨੂੰ ਬਣਾਉਂਦੇ ਆ, ਮਤਲਬ ਇੱਕ ਸਿੰਬੋਲਿਕ ਤੌਰ ਤੇ ਹੁੰਦਾ ਆ, ਉਹ ਤਾਂ ਕਦੇ ਜਾਂਦੇ ਵੀ ਨੀ ਗਈ ਉਹਨਾਂ ਚੋਂ।
ਖੈਰ ਚਲੋ ਉਹ ਤਾਂ ਰਾਜ ਸਭਾ ਮੈਂਬਰ ਆ, ਉਹ ਤਾਂ ਬੜੀ ਵੱਡੀ ਗੱਲ ਹੈ, ਕਿਉਂਕਿ ਉਹ 6 ਸਾਲਾਂ ਲਈ ਉਹਨਾਂ ਨੂੰ ਪੈਸੇ ਵੀ ਮਿਲਣੇ ਆ, ਫੰਡ ਵੀ ਮਿਲਣਾ, ਦਿੱਲੀ ਦੇ ਵਿੱਚ ਲੁਟਿਆਣ ਜੋਨ ਦੇ ਵਿੱਚ ਕੋਠੀ ਵੀ ਮਿਲਣੀ ਹੈ। ਪਿੱਛੇ ਜੇ ਵੀ ਚੱਕਰ ਚੱਲਦਾ ਰਿਹਾ ਆਮ ਆਦਮੀ ਪਾਰਟੀ ਕੋਲੇ ਜਦੋਂ ਰਾਜ ਸਭਾ ਮੈਂਬਰ ਦੀ ਸੀਟ ਸੀ, ਤਾਂ ਉਹਦੀ ਬੋਲੀ ਲੱਗਦੀ ਰਹੀ, ਇਹ ਚਰਚਾ ਚੱਲਦੀ ਰਹੀ ਵੀ ਇੱਕ ਬੰਦਾ ਕੋਈ ਕਹਿੰਦਾ ਜੀ ਮੈਂ ਦਿੰਦਾ ਜੀ 20 ਕਰੋੜ ਰੁਪਈਆ, ਕਿਉਂਕਿ 5 ਕਰੋੜ ਰੁਪਈਆ ਸਾਲ ਦਾ ਮਿਲਦਾ ਤੇ 6 ਸਾਲ ਲਈ ਹੁੰਦਾ ਤੇ 30 ਕਰੋੜ ਰੁਪਈਆ ਉਹਨੂੰ ਸਰਕਾਰ ਵੱਲੋਂ ਮਿਲਦਾ ਤੇ ਅਗਲਾ ਕਹਿੰਦਾ ਜੀ 20 ਕਰੋੜ ਲੈ ਲਓ। ਪਿੱਛੇ ਜੇ ਤੁਹਾਨੂੰ ਇਹ ਵੀ ਪਤਾ ਹੋਣਾ ਜਦੋਂ ਮਾਇਆਵਤੀ ਦੀ ਸਰਕਾਰ ਸੀਗੀ ਉਦੋਂ ਵੀ ਉਦੋਂ ਤਾਂ ਸ਼ਰਿਆਂ ਵੀ ਇਹ ਗੱਲ ਹੁੰਦੀ ਸੀ ਵੀ 30 ਕਰੋੜ ਜਾਂ 20 ਕਰੋੜ ਰੁਪਈਆ ਦਿਓ ਤੇ ਆਪਦਾ ਰਾਜ ਸਭਾ ਮੈਂਬਰ ਲੈ ਲਓ, ਪਾਰਟੀ ਫੰਡ ਦੇ ਵਿੱਚ ਪਰਚੀ ਕੱਟ ਕੇ ਦਿੰਦੇ ਸੀ। ਪਰ ਆਮ ਆਦਮੀ ਪਾਰਟੀ ਨੇ ਜਿਹੜਾ ਲਾਇਆ ਸੀਗਾ ਬੰਦਾ, ਚਰਚਾ ਇਹ ਦਿੱਲੀ ਚ ਚੱਲਦੀ ਰਹੀ ਆ ਵੀ ਉਹਨਾਂ ਨੇ ਕਈ 100 ਕਰੋੜ ਰੁਪਈਆ ਜਿਹੜਾ ਪਾਰਟੀ ਫੰਡ ਦਿੱਤਾ ਸੀਗਾ ਤੇ ਉਹਨਾਂ ਨੂੰ ਕੋਈ ਜ਼ਰੂਰਤ ਵੀ ਨਹੀਂ ਸੀ। ਉਹ ਕਹਿੰਦੇ ਜੀ ਨਹੀਂ ਸਾਨੂੰ ਤਾਂ ਪੂਛ ਚਾਹੀਦੀ ਹੈ, ਰਾਜ ਸਭਾ ਮੈਂਬਰ ਚਾਹੀਦਾ।
ਅੱਛਾ ਬਿੱਟਾ ਸਾਹਿਬ, ਕੁਛ ਸੁਨੇਹੇ ਆ ਰਹੇ ਨੇ, ਬਲਵਿੰਦਰ ਸਿੰਘ USA ਵਾਲੇ ਸਾਡੇ ਨਾਲ ਜੁੜੇ ਨੇ। ਉਹ ਸ਼ਾਇਦ ਅਸੀਂ ਹੱਸੇ ਸੀ ਨਾ ਉਹ ਬੇਅੰਤ ਸਿੰਘ ਦੀ ਗੱਲ ਤੇ, ਸ਼ਾਇਦ ਥੋੜ੍ਹਾ ਜਿਹਾ ਉਹਨਾਂ ਨੂੰ ਲੱਗਿਆ। ਉਹ ਕਹਿ ਰਹੇ ਨੇ ਹਰ ਗੱਲ ਤੇ ਹੱਸੀ ਦਾ ਨਹੀਂ ਹੁੰਦਾ, ਪਰ ਉਹ ਗੱਲ ਤਾਂ ਇਹ ਹੈ ਹੱਸੀ ਦਾ। ਚਲੋ ਅਸੀਂ ਤਾਂ ਹੁਣ ਵੀ ਮੈਂ
ਅਸੀਂ ਤਾਂ ਕਾਰ ਦੀ ਗੱਲ ਕੀਤੀ ਹੈ ਜੀ, ਅਸੀਂ ਉਵੇਂ ਨਹੀਂ ਗੱਲ ਕੀਤੀ।
ਅਸੀਂ ਤਾਂ ਹਾਸਾ ਦਾ ਸਾਨੂੰ ਸਿੱਧੂ ਤੇ ਆ ਰਿਹਾ ਸੀ ਨਾ ਕਿ ਉਹ ਕਹਿੰਦਾ ਜੀ, ਮਤਲਬ ਮੈਨੂੰ ਇਹ ਨਹੀਂ ਸਮਝ, ਇੱਕ ਮਤਲਬ ਹੱਸਣ ਵਾਲੇ ਇਹੋ ਜਿਹੇ ਹਾਸੋ ਹੀ ਨਹੀਂ, ਕਈ ਵਾਰੀ ਬਿਆਨ ਦਿੰਦੇ ਨੇ ਨਾ ਇੱਦਾਂ ਕੱਚੀ ਲੈ ਜਾਂਦੇ ਨੇ, ਮੂਰਖ ਸਮਝਦੇ ਨੇ ਲੋਕਾਂ ਨੂੰ ਵੀ ਇਹਨਾਂ ਨੂੰ ਪਤਾ ਨਹੀਂ। ਹੁਣ ਬੇਅੰਤ ਸਿੰਘ ਦਾ ਰੋਲ ਕਿਹਨੂੰ ਨਹੀਂ ਪਤਾ ਬਿੱਟਾ ਜੀ? ਮੈਨੂੰ ਯਾਦ ਹੈ ਕਿ ਜਦੋਂ ਇਹਦਾ ਰੂਲ ਸੀਗਾ ਨਾ 1900 ਜਦੋਂ ਵੀ ਇਲੈਕਸ਼ਨ 92 'ਚ ਹੋਈਆਂ ਤੇ 94-95 ਤੱਕ, ਮਤਲਬ ਅਸੀਂ ਮੈਂ ਉਸ 18-19 ਸਾਲਾਂ ਦਾ ਸੀਗਾ ਉਸ ਵੇਲੇ, ਮਤਲਬ ਜਵਾਨੀ 'ਚ ਪੂਰੀ
ਜੀ,
ਅਤੇ ਉਹ ਹੱਡੀ ਹੰਢਾਇਆ ਉਹ ਦੌਰ ਅਸੀਂ ਜਿਹੜਾ ਬੇਅੰਤ ਸਿੰਘ ਦਾ ਰੂਲ ਸੀਗਾ, ਮਤਲਬ ਪਤਾ ਨਹੀਂ ਸੀ ਹੁੰਦਾ ਕਿਹਨੂੰ ਚੱਕ ਲੈਣਾ ਤੇ ਕਿਹਨੂੰ ਮਾਰ ਦੇਣਾ। ਮਤਲਬ ਅਸੀਂ ਉਸ ਪੀਰੀਅਡ ਅਸੀਂ ਬੇਅੰਤ ਸਿੰਘ ਦੇ ਰੂਲ ਦੇ ਵਿੱਚੋਂ ਅਸੀਂ ਲੰਘ ਕੇ ਆਏ ਹੋ ਆ, ਤੇ ਉਸ ਨੂੰ ਸ਼ਹੀਦ ਕਰਾਰ ਦੇਣਾ, ਉਸ ਨੂੰ ਸ਼ਰਧਾਂਜਲੀਆਂ ਦੇਣੀਆਂ ਬੰਦੇ ਨੂੰ, ਹਨਾ, ਤੇ ਮਤਲਬ ਇਟਸ ਵੈਰੀ ਸੈਡ। ਹੁਣ ਉਹਨੂੰ ਬੰਦੇ ਨੂੰ ਕਹਿਣਾ ਵੀ ਮੈਂ ਜੀ ਇਹ ਤਾਂ ਗੁਆਚ ਗਿਆ ਜੀ, ਇਹ ਤਾਂ ਉਹ ਗਿਆ, ਜਿਹੜੇ ਬੰਦੇ ਇਹੋ ਜਿਹੇ ਕਰ ਰਹੇ ਉਹ ਪਤਾ ਨਹੀਂ ਉਸ ਟਾਈਮ ਕਿੱਥੇ ਰਹਿੰਦੇ। ਸਿੱਧੂ ਉੱਥੇ ਹੀ ਸੀਗਾ, ਜਾ ਉਹ ਮੈਨੂੰ ਲੱਗਦਾ ਕ੍ਰਿਕਟ ਖੇਡਣ ਗਿਆ ਹੋਊਗਾ ਕਦੇ ਉਹਨਾਂ ਦਿਨਾਂ ਦੇ ਵਿੱਚ।
ਬਿਲਕੁਲ ਜੀ, ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਤੁਸੀਂ ਯਾਦ ਕਰ ਲਓ, ਖਾਲੜਾ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨਾਂ ਵੇਲਿਆਂ ਚ ਕੀਤਾ, ਜਦੋਂ DGP KPS ਗਿੱਲ ਸੀ, ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਸੀ।
ਉਹ ਹਾਂ, ਉਹ ਮੈਂ ਇਹੀ ਕਹਿੰਦਾ ਵੀ ਜਿੰਨੇ ਨੌਜਵਾਨ ਗਾਇਬ ਹੋਏ ਆ, ਮੁਕਾਬਲੇ ਹੋਏ ਆ, ਉਹ ਸਾਰੇ ਬੇਅੰਤ ਸਿੰਘ ਹੋਣਾ ਦੀ ਚੀਫ ਮਿਨਿਸਟਰੀ ਚ ਹੀ ਹੋਇਆ ਸਾਰਾ ਕੁਛ। KPS ਗਿੱਲ ਪੂਰੇ ਆਪਣੇ ਜੋ ਉਹਨੇ ਤਾਂਡਵ ਰਚਿਆ ਉਹ ਇੱਥੇ ਇਹਦੇ ਹੀ ਰਚਿਆ ਇਹ ਸਾਰਾ। ਇਸ ਕਰਕੇ
ਬਿਲਕੁਲ
ਜੇ ਦੇਖੋ ਹੁਣ ਸਿੱਧੂ ਦੀ ਗੱਲ, ਆਪਾਂ ਹਾਸਾ ਸਿੱਧੂ ਦੇ ਆਉਂਦਾ ਆ ਕਿ ਇਹਨਾਂ ਬੰਦਿਆਂ ਨੇ ਹੱਡੀ ਨਹੀਂ ਹੰਢਾਈਆਂ ਆ, ਸਾਡੇ ਤੁਹਾਡੇ ਵਰਗਿਆਂ ਨੇ ਰਾਤਾਂ ਕੱਟੀਆਂ ਜਾਗ ਜਾਗ ਕੇ, ਪਹਿਰੇ ਲਾ ਲਾ ਕੇ ਘਰਾਂ ਦੇ ਵਿੱਚ, ਠੀਕ ਹੈ ਨਾ, ਪਤਾ ਹੀ ਨਹੀਂ ਸੀ ਹੁੰਦਾ ਕਦੋਂ ਕਿੱਥੋਂ ਕੀ ਹੋ ਜਾਣਾ ਆ, ਖੁੱਲ੍ਹਾ ਛੱਡਿਆ ਹੋਇਆ ਸੀ ਸਾਰਾ ਕੁਛ। ਸਾਡੇ ਮਨ ਦੇ ਵਿੱਚ ਤਾਂ ਕੋਈ ਸਿੰਪਥੀ ਨਹੀਂ ਹੈਗੀ ਇਹਨਾਂ ਬੰਦਿਆਂ ਦੇ ਲਈ।
ਦੇਖੋ ਪੁਲਿਸ ਦਾ ਇਹ ਰਵੱਈਆ, ਪੁਲਿਸ ਦਾ ਇਹ ਰਵੱਈਆ ਕਿ ਰਾਤ ਨੂੰ ਕਿਸੇ ਦੇ ਘਰ ਰੋਟੀ ਖਾ ਜਾਣੀ ਪੁਲਿਸ ਨੇ, ਤੇ ਸਵੇਰ ਨੂੰ ਕਹਿਣਾ ਵੀ ਤੁਹਾਡੇ ਘਰੇ ਤਾਂ ਜੀ ਖੜਕੂ ਠਹਿਰੇ ਸੀਗੇ, ਬੰਦੇ ਪੁਲਿਸ ਦੇ ਹੋਣੇ, ਔਰ ਪਹਿਲਾਂ ਉਹਨਾਂ ਨੇ ਘਰ ਆਈਡੈਂਟੀਫਾਈ ਕਰ ਲੈਣੇ, ਕੋਈ 10 ਘਰ ਚੰਗੇ, ਕੋਈ ਢਾਣੀਆਂ ਚੰਗੀਆਂ, ਤਾਂ ਫਿਰ ਉੱਥੋਂ ਰਾਈਫਲ ਦੀ ਨੋਕ ਤੇ ਰੋਟੀ ਵੀ ਖਾ ਜਾਣੀ, ਲੋਕਾਂ ਨੇ ਰੋਟੀ ਵੀ ਉਹਨੂੰ ਅੱਧੀ ਰਾਤ ਨੂੰ ਬਣਾ ਕੇ ਦੇਣੀ, ਔਰ ਸਵੇਰ ਨੂੰ ਉਹਨਾਂ ਬੰਦਿਆਂ ਦੇ ਹੀ ਪਰਚੇ ਹੋਣੇ, ਜਾਂ ਜੇ ਵੱਡੇ ਕੋਈ ਬੰਦੇ ਹੋਣੇ ਤਾਂ ਉਹਨਾਂ ਨੇ ਪੈਸੇ ਦੇ ਕੇ ਆਪਦਾ ਜਾਨ ਛਡਾਉਣੀ। ਮੈਨੂੰ ਯਾਦ ਹੈ ਕਿ ਥੋੜੀ ਜੇ ਕਿਸੇ ਬੱਚੇ ਦੇ ਛੋਟੀ ਜਿਹੀ ਦਾੜੀ ਹੁੰਦੀ ਸੀ ਤਾਂ ਉਹਨੂੰ 2-3-4 ਦਿਨਾਂ ਦੇ ਵਿੱਚ ਚੱਕ ਲਿਆ ਜਾਂਦਾ ਸੀਗਾ। ਸਾਡੇ ਇੱਥੇ ਇੱਕ ਛੋਟਾ ਜਿਹਾ ਮੁੰਡਾ ਸੀ, ਉਹਨੂੰ ਕਹਿੰਦੇ ਜੀ ਤੇਰੇ ਕੋਲੇ ਤਾਂ ਹੈਗਾ ਅਸਲਾ ਹੈ, ਉਹ ਕਹਿੰਦੇ ਮੈਨੂੰ ਦਿਖਾ ਤਾਂ ਦਿਓ ਕਿਹੜਾ ਅਸਲਾ ਹੈ, ਪਾਉਣਾ ਤਾਂ ਤੁਸੀਂ ਮੇਰੇ ਤੇ ਹੈਗਾ ਹੀ ਹੈ, ਮੈਨੂੰ ਪਤਾ ਵੀ ਤੁਸੀਂ ਮੈਨੂੰ ਮਾਰਨਾ ਹੈ, ਮੈਨੂੰ ਪਾਉਣਾ, ਪਰ ਮੈਨੂੰ ਦਿਖਾ ਤਾਂ ਦਿਓ ਕਿਹੋ ਜਿਹਾ ਹੁੰਦਾ, ਮੈਂ ਤਾਂ ਕਦੇ ਸਾਡੇ ਦੇ ਬਾਬੇ ਦਾਦਿਆਂ ਨੇ ਨਹੀਂ ਦੇਖਿਆ, ਅਸੀਂ ਤਾਂ ਕਹਿੰਦੇ ਡਾਂਗ ਨਹੀਂ ਰੱਖੀ ਕਦੇ ਘਰੇ।
ਬਿੱਟਾ ਸਾਹਿਬ
ਚੰਗੇ ਵੀ ਅਫਸਰ ਰਹੇ ਆ,
ਪਰ ਮੈਨੂੰ ਯਾਦ ਹੈ ਸਾਡੇ ਮੇਰੇ ਬਾਬਾ ਜੀ ਦੀ ਗਡਾਸੀ ਹੁੰਦੀ ਸੀ ਦਾਦੇ ਦੀ, ਠੀਕ ਹੈ, ਉਹਨੂੰ ਸ਼ੌਂਕ ਸੀਗਾ ਕੋਕਿਆਂ ਵਾਲੀ ਗਡਾਸੀ ਦੀ, ਉਹ ਕਿਤੇ ਮੇਲੇ ਜਾਣਾ ਸਾਲ 'ਚ 2-3 ਵਾਰੀ ਲੈ ਕੇ ਜਾਂਦੇ ਹੁੰਦੇ ਸੀ, ਮਤਲਬ ਸਾਡੇ ਘਰੇ ਉਹ ਹੁੰਦੀ ਸੀ। ਤੇ ਜਦੋਂ ਇਹ ਦੌਰ ਸੀ ਨਾ ਛਾਪੇ ਪੈਣ ਦਾ, ਉਹ ਮੇਰੇ ਦਾਦਾ ਜੀ ਪੂਰੇ ਹੋ ਚੁੱਕੇ ਸੀ ਤੇ ਅਸੀਂ ਉਹ ਗਡਾਸੀ ਤੋਂ ਡਰਦੇ ਹੁੰਦੇ ਸੀ, ਘਰੇ ਬਈ ਗਡਾਸੀ ਤੋਂ ਡਰ ਲੱਗਦਾ ਹੁੰਦਾ ਸੀਗਾ ਵੀ ਇਹ ਕਿਤੇ ਸਾਡੇ ਸਿਰ ਨਾ ਪਾ ਦੇਣ। ਹੁਣ ਸਾਡੀ ਦਾਦੀ ਨੇ ਉਹ ਸੰਦੂਕ ਦੇ ਵਿੱਚ ਐਨ ਖੂੰਜੇ ਕੱਪੜਿਆਂ 'ਚ ਰਜਾਈਆਂ 'ਚ ਲਪੇਟ ਕੇ ਰੱਖੀ ਹੁੰਦੀ ਸੀ, ਹੈ ਨਾ। ਆਹ ਦੌਰ ਮਤਲਬ ਰਿਹਾ ਆ ਉਸ ਰਾਜ ਦਾ, ਅਤੇ ਹੁਣ ਉਹਨਾਂ ਬੰਦਿਆਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ, ਉਹਨਾਂ ਨੂੰ ਸ਼ਹੀਦ ਕਰਦਾਨਿਆਂ ਜਾ ਰਿਹਾ, ਲਓ ਜੀ ਮੇਰਾ ਸੌਣ ਨੂੰ ਜੀ ਕਰਦਾ ਆ। ਮੈਨੂੰ ਇਹੋ ਜਿਹੇ ਮਤਲਬ ਠੀਕ ਹੈ ਸਿੱਧੂ ਠੀਕ ਹੈ, ਪਰ ਉਹਨੂੰ ਥੋੜ੍ਹਾ ਦੇਖਣਾ ਚਾਹੀਦਾ ਹੈ ਵੀ ਜ਼ਰੂਰੀ ਨਹੀਂ ਹੁੰਦਾ ਹਰ ਥਾਂ ਜਾ ਕੇ ਤੁਸੀਂ ਡੁੱਲੇ ਪੈਣਾ ਉਹਦੇ ਪਰ ਜਾ ਕੇ, ਹੈ ਨਾ, ਵੀ ਤੂੰ ਭੁੱਲੇ ਜਾਣਾ ਬਾਕੀ, ਮਤਲਬ ਪਤਾ ਨਹੀਂ ਕੀ ਸੋਚਦੇ। ਤਾਂ ਹੀ ਮੈਨੂੰ ਨਹੀਂ ਲੱਗਦਾ ਉਹ ਕਦੇ ਵੀ ਸੀਐਮ ਬਣੂਗਾ, ਆਈ ਡੋਂਟ ਥਿੰਕ ਸੋ।
ਬਿਲਕੁਲ, ਤੁਸੀਂ ਇਹਦੀ ਗੱਲ ਹੋਰ ਮੈਂ ਤੁਹਾਡੇ ਅੱਗੇ ਗੱਲ ਇਹਦੇ ਨਾਲ ਜੋੜ ਦਿੰਦਾ, ਤੁਸੀਂ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ 31 ਅਗਸਤ ਵਾਲੇ ਦਿਨ ਰਜਿੰਦਰਾ ਜਿਹੜਾ ਰਜਿੰਦਰਾ ਸਮਾਰਕ ਬਣਾਈ ਇਹਨਾਂ ਨੇ, ਬੇਅੰਤ ਸਿੰਘ ਦੀ ਬਰਸੀ ਸਮਾਰਕ ਜਿਹੜੀ ਬਣਾਈ ਆ, ਉੱਥੇ ਕਦੇ ਵੀ ਤੁਸੀਂ ਬੇਅੰਤ ਆਪਣਾ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦੇਖੋਗੇ, ਚਾਹੇ ਉਹ ਸੱਤਾ ਚ ਹੋਵੇ ਚਾਹੇ ਉਹ ਸੱਤਾ ਚ ਨਾ ਹੋਵੇ। ਤੁਸੀਂ ਪਿਛਲਾ ਰਿਕਾਰਡ ਕੱਢ ਲਓ, ਇਸ ਵਾਰੀ ਰਵਨੀਤ ਸਿੰਘ ਬਿੱਟੂ ਨੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀਆਂ ਗਾਲਾਂ ਕੱਢੀਆਂ, ਤੇ ਹੁਣ ਜਦੋਂ ਤ੍ਰਿਪਤ ਬਾਜਵਾ ਤੇ ਸੁਖਜਿੰਦਰ ਰੰਧਾਵੇ ਦਾ ਰੌਲਾ ਪਿਆ ਤੇ ਉਦੋਂ ਸਭ ਤੋਂ ਪਹਿਲਾਂ ਜਾ ਕੇ ਰਵਨੀਤ ਸਿੰਘ ਬਿੱਟੂ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ, ਤੇ ਕੱਲ 31 ਅਗਸਤ, ਆਹ 31 ਅਗਸਤ ਹੁਣ ਹੀ ਲੰਘੀ ਹੈ, ਅੱਜ 4 ਸਤੰਬਰ ਹੋਈ ਹੈ, ਤੇ ਤੁਸੀਂ ਮੈਨੂੰ ਦਿਖਾ ਦਿਓ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਤੋਂ ਉਹ ਬੇਅੰਤ ਸਿੰਘ ਦੀ ਜਿਹੜੀ ਸਮਾਰਕ ਇਹਨਾਂ ਨੇ ਬਣਾਈ ਉਹ ਕਿੰਨੀ ਦੂਰ ਹੈ, 1.5 ਕਿਲੋਮੀਟਰ ਵੀ ਨਹੀਂ, 1 ਕਿਲੋਮੀਟਰ ਤੋਂ ਵੀ ਘੱਟ ਹੈ, ਉਹ ਹੈਲੀਪੈਡ ਦੇ ਬਿਲਕੁਲ ਨਾਲ ਹੈ ਜਿੱਥੋਂ ਹੈਲੀਪੈਡ ਤੇ ਚੜ੍ਹਦੇ ਨੇ। ਪਰ ਬੇਅੰਤ ਸਿੰਘ ਦੀ ਬਰਸੀ ਸਮਾਗਮ ਤੇ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਗਏ, ਇਹ ਦੱਸ ਦੇਣ।
ਨਹੀਂ ਉਹ ਦੇਖੋ ਕੁਐਸਚਨ ਮਾਰਕ ਹੈ ਨਾ ਉਹ, ਜਿੱਦਾਂ ਜਿਹੜੇ ਨਾ ਦੇਖੋ ਕੰਟਰੀ ਦੇ ਵਿੱਚ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਇੰਦਰਾ ਗਾਂਧੀ ਏਅਰਪੋਰਟ ਜੀ, ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਵਿੱਚ ਉਹਨਾਂ ਦੇ ਨਾਵਾਂ ਦੇ ਉੱਤੇ ਚੀਜ਼ਾਂ ਬਣੀਆਂ ਹੋਈਆਂ ਨੇ। ਕਿਸੇ ਵੀ ਕੰਟਰੀ ਦੇ ਵਿੱਚ ਇੱਕ ਆਮ ਲੋਕਾਂ ਨੂੰ ਆਪਣਾ ਲੀਡਰ ਮਾਰਨਾ ਪੈ ਜਾਵੇ, ਅਸੈਸੀਨੇਟ ਕਰਨਾ ਪੈ ਜਾਵੇ, ਆ ਤੈਨੀ ਚੱਕ ਲਈ ਹੋਵੇ ਲੀਡਰ ਨੇ, ਕਿ ਲੋਕਾਂ ਨੂੰ ਉਹਨੂੰ ਮਾਰ, ਲੋਕਾਂ ਨੇ ਮਾਰਿਆ ਉਹਨੂੰ, ਉਹਨੂੰ ਇੱਦਾਂ ਨਹੀਂ ਹੋਇਆ ਵੀ ਇੱਕ ਰਾਜੇ ਨੇ ਦੂਜੇ ਰਾਜੇ ਨੂੰ ਮਾਰਿਆ ਆ, ਉਹ ਇਸ ਜੇ ਮਤਲਬ ਉਹ ਵੱਖਰੀ ਗੱਲ ਹੁੰਦੀ ਹੈ ਕਿ ਇੱਕ ਰਾਜੇ ਨੇ ਅਟੈਕ ਕੀਤਾ ਦੂਜੇ ਨੂੰ ਮਾਰਤਾ, ਏਜੰਸੀ ਨੇ ਮਾਰਤਾ ਇੱਧਰ ਮਾਰਤਾ, ਕਿ ਲੋਕਾਂ ਨੂੰ ਆਪਣਾ ਰਾਜਾ ਮਾਰ ਕੇ ਲਾਉਣਾ ਪਵੇ, ਇਹ ਕੋਈ ਸ਼ੋਭਾ ਵਾਲੀਆਂ ਗੱਲਾਂ ਨਹੀਂ ਹੈਗੀਆਂ ਬਾਈ। ਮਤਲਬ ਇੰਨਾ ਕੁ ਦੁਖੀ ਹੋਏ ਹੋਣਗੇ ਲੋਕ ਕਿ ਦੇ ਹੈਵ ਟੂ ਡੂ ਇਟ, ਠੀਕ ਹੈ, ਉਹ ਹਟਦੇ ਨਹੀਂ ਹੈਗੇ। ਸੋ ਇਹੋ ਜਿਹੀਆਂ ਜਿਹੜੀਆਂ ਵਰਤਾਰੇ ਨੇ ਨਾ, ਆਪਾਂ ਇਹ ਜਿਹੜੇ ਲੀਡਰਾਂ ਨੂੰ ਥੋੜ੍ਹਾ ਜਿਹਾ ਗਰੇਜ ਕਰਨਾ ਚਾਹੀਦਾ, ਆਈ ਡੋਂਟ ਨੋ ਵਟ ਦੇ ਟਰਾਈਂਗ ਟੂ ਅਚੀਵ, ਠੀਕ ਹੈ, ਵੀ ਜੇ ਉਹ ਸਿਰਫ ਕਾਂਗਰਸ ਦਾ ਸੀ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਕਾਂਗਰਸ ਦੇ ਵਧੀਆ ਬੰਦੇ ਹੋਣ, ਜੇ ਅਕਾਲੀਆਂ ਦੇ ਜ਼ਰੂਰੀ ਨਹੀਂ ਸਾਰੇ ਅਕਾਲੀਆਂ ਦੇ ਵਧੀਆ ਹੋਣ, ਹੋਰ ਵੀ ਬਹੁਤ ਹੈਗੇ ਆ ਜਿਹੜੇ ਮਤਲਬ ਯੋਗਦਾਨ ਪਾਉਂਦੇ ਆ। ਖੈਰ ਆਪਾਂ ਗੱਲ ਗਾਂਹ ਤੋਰਦੇ ਹਾਂ, ਸੁਨੇਹੇ ਆ ਰਹੇ ਹਾਂ, ਜਗਵੀਰ ਸਿੱਖੋਂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਾਕੀ ਕਹਿੰਦੇ ਚੜ੍ਹਦੀ ਕਲਾ ਅਤੇ ਸੱਤੇ ਕਲਾ ਸੰਪੂਰਨ ਬਾਰੇ ਜਾਣਕਾਰੀ ਦਿਓ ਜੀ। ਹਾਂਜੀ, ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ ਇਹਦੇ ਬਾਰੇ। ਅਤੇ ਹਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ, ਕਹਿੰਦੇ ਸਿੱਧੂ ਜੀ ਬਿੱਟਾ ਜੀ ਸਤਿ ਸ਼੍ਰੀ ਅਕਾਲ, ਸੁਖਵੀਰ ਨੇ ਲੋਕਾਂ ਨੂੰ ਫੀਲਡ ਵਿੱਚ ਲੋਕਾਂ ਨਾਲ ਗੱਲਬਾਤ ਕਰਨੀ ਹੈ ਜਾਂ ਗੱਪਾਂ ਮਾਰਨ ਦਾ ਟਾਈਮ ਨਹੀਂ ਮਿਲਿਆ। ਬਾਪੂ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖ ਲਈਏ ਜੀ। ਸੋ ਬਿੱਟਾ ਸਾਹਿਬ, ਇਹ ਜਿਹੜੀਆਂ ਫੀਲਡ ਰਿਐਲਿਟੀ ਨੂੰ ਪਤਾ ਕਰਨ ਜਾਣਾ, ਫਿਰ ਉੱਥੇ ਮਤਲਬ ਇਹ ਤਾਂ ਸਿਰਫ ਪਤਾ ਡਿਸੀਜਨ ਤਾਂ ਪਹਿਲਾਂ ਹੀ ਆ ਕੀ ਕੀਤਾ ਕਿਹਨੂੰ ਟਿਕਟ ਦੇਣੀ ਆ, ਇਹ ਤਾਂ ਸਿਰਫ ਰੱਥ ਯਾਤਰਾ ਹੀ ਆ, ਹੋਰ ਤਾਂ ਕੁਛ ਨਹੀਂ ਹੈਗੀ, ਹੈ ਨਾ, ਲੋਕਾਂ ਦੀ ਤਾਂ ਉਹਨੇ ਕੀ ਸੁਣਨੀ ਆ। ਅਤੇ ਚਲੋ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਵਰਜੀਨੀਆ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀਰ ਜੀ ਇਹ ਪੰਜਾਬ ਦੇ ਨੇਤਾ ਪੰਜਾਬ ਦੇ ਅਸਲੀ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦੇ, ਬਸ ਐਵੇਂ ਚੁਟਕਲੇ ਜਿਹੇ ਸੁਣਾ ਕੇ ਚਲੇ ਜਾਂਦੇ ਆ। ਬਿਲਕੁਲ ਸਹੀ ਗੱਲ, ਆਪਾਂ ਹੱਸਣ ਦੀ ਗੱਲ ਕਰਦੇ ਹਾਂ, ਭਗਵੰਤ ਮਾਨ ਹੱਸਣ ਵਾਲਾ ਹੀ ਆਪਾਂ ਲੀਡਰ, ਮਤਲਬ ਉਹਦੀਆਂ ਗੱਲਾਂ ਹੀ ਸੁਣਨ ਜਾਂਦੇ ਹਾਂ, ਹਾਸਾ ਤਾਂ ਉਹ ਕਰ ਰਹੇ ਨੇ ਜੇ ਹਿਸਾਬ ਨਾਲ ਮਜ਼ਾਕ ਉਡਾ ਰਹੇ ਨੇ ਉਹ ਸੱਤਾ ਦਾ ਜਾਂ ਲੀਡਰਸ਼ਿਪ ਦਾ, ਹੈ ਨਾ, ਉਹ ਮਜ਼ਾਕੀਏ ਬੈਠੇ ਹੋਏ ਨੇ ਸਾਰੇ, ਸਿੱਧੂ ਵੀ ਤਾਲੀ ਮਾਰੀ ਜਾਂਦਾ ਉੱਥੇ, ਅਤੇ ਹਾਸਾ ਤਾਂ ਆਉਣਾ ਹੀ ਹੈ। ਜਗਤਾਰ ਭਾਅ ਜੀ ਸਾਡੇ ਨਾਲ ਜੁੜੇ ਨੇ ਹੌਂਗਕੌਂਗ ਤੋਂ, ਤਸਵੀਰ ਦੇ ਉੱਤੇ ਬਹੁਤ ਸੋਹਣਾ ਵਿਚਾਰ ਲਿਖਿਆ, ਜੋ ਇਨਸਾਨ ਰਾਤ ਨੂੰ ਵਕਤ ਨਾਲ ਸੌਂਦਾ ਅਤੇ ਸਵੇਰੇ ਵਕਤ ਨਾਲ ਉੱਠ ਪਹਾੜੀ ਚੜ੍ਹਨ ਦੀ ਹਿੰਮਤ ਰੱਖਦਾ ਹੈ, ਉਹ ਸਿਹਤ ਅਤੇ ਮਾਨਸਿਕ ਪੱਖੋਂ ਜ਼ਰੂਰ ਅਮੀਰ ਹੁੰਦਾ ਹੈ। ਸ਼ੁਭ ਸਵੇਰ ਦੋਸਤੋ। ਹਾਂਜੀ, ਇਹੀ ਵਿਚਾਰ ਅੱਜ ਸੁਬਹਾ ਆਪਾਂ ਸਾਂਝਾ ਕੀਤਾ ਸੀ ਜੀਵਿਆਂ ਨੂੰ ਪਿਆਰਿਓ, ਸਰ ਮੁਹੱਬਤ ਜੁੜੇ ਨੇ ਸਾਡੇ ਨਾਲ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮੈਂ ਅੰਮ੍ਰਿਤਸਰ ਸਕੂਲ ਜਾਂਦਾ ਸੀ ਮੁੱਢਲੇ 90s ਦੇ ਵਿੱਚ, ਸਾਡੇ ਘਰ ਸ਼ਹਿਰ ਦੇ ਬਾਹਰ ਬਾਹਰ ਲਾਗੇ ਬਹੁਤ ਖੁੱਲ੍ਹੇ ਮੈਦਾਨ ਸੀ ਅਤੇ ਵਸੋਂ ਵੀ ਬਹੁਤ ਹੀ ਥੋੜ੍ਹੀ ਸੀ। ਰਾਤ ਨੂੰ ਪੁਲਿਸ ਅਤੇ ਮਿਲਟਰੀ ਮੁੰਡਿਆਂ ਦੇ ਐਨਕਾਊਂਟਰ ਸਾਡੇ ਘਰ ਦੇ ਲਾਗੇ ਹੀ ਕਰਦੀ ਸੀ। ਅਸੀਂ ਕਈ ਵਾਰੀ ਸਕੂਲ ਜਾਂਦਿਆਂ ਨੇ ਲਾਸ਼ਾਂ ਪਈਆਂ ਦੇਖੀਆਂ। ਇਹੋ ਜਿਹੇ ਦੌਰ ਦੇ ਵਿੱਚੋਂ ਲੰਘ ਕੇ ਆਇਓ ਹੈ, ਮਤਲਬ ਜਿਨ੍ਹਾਂ ਨੇ ਦੇਖਿਆ ਅਤੇ ਮਤਲਬ ਉਹ ਕਿੱਦਾਂ ਮਤਲਬ ਉਸ ਵੇਲੇ ਦੀ ਸਰਕਾਰ ਉਸ ਵੇਲੇ ਦੇ ਪ੍ਰਸ਼ਾਸਨ ਨੂੰ ਮਤਲਬ ਵਧੀਆ ਕਹਿ ਲਓਗੇ ਬਿੱਟਾ ਸਾਹਿਬ?
ਬਿਲਕੁਲ, ਅਸੀਂ ਇਹ ਇਹ ਮੈਨੂੰ ਦਿਸਦੀ ਹਲੇ ਉਹ ਕੰਧ ਮੈਨੂੰ ਦਿਸ ਰਹੀ ਹੈ ਜਿਹਦੇ ਤੇ ਖੂਨ ਦੇ ਜਿਹੜੀਆਂ ਕਹਿ ਸਕਦੇ ਹਾਂ ਕਿ ਤਥੀਰੀਆਂ ਪੈਂਦੀਆਂ, ਤੇ ਸਵੇਰ ਨੂੰ ਪਤਾ ਲੱਗਿਆ ਕਿ ਇੱਥੇ ਜੀ ਦੋ ਮੁੰਡਿਆਂ ਨੂੰ ਪੁਲਿਸ ਨੇ ਮਾਰ ਮੁਕਾਇਆ। ਕਿਹਾ ਗਿਆ ਕਿ ਇਹ ਜੀ ਭੱਜਣ ਲੱਗੇ ਸੀ ਕੰਧ ਟੱਪ ਕੇ
ਜੀ।
ਉਹ ਖੂਨ ਮੈਨੂੰ ਅੱਜ ਵੀ ਦਿਸਦਾ ਔਰ ਸ਼ਰੇ ਬਾਜ਼ਾਰ ਕਹਿ ਸਕਦੇ ਹਾਂ ਕਿ ਉਹ ਮੇਨ ਰੋਡ ਦੇ ਉੱਤੇ, ਲੇਕਿਨ ਹਾਲਾਤ ਜਿਹੜੇ ਉਹ ਅੱਜ ਵੀ ਕਈ ਕਈ ਥਾਵਾਂ ਐਸੀਆਂ ਚੇਤੇ ਆਉਂਦੀਆਂ ਜਿੱਥੋਂ ਲੰਘਣ ਤੋਂ ਡਰ ਲੱਗਦਾ, ਜਿੱਥੇ ਉਹ ਲੱਗਦਾ ਕਿ ਇਹ ਜਿਹੜੀ ਕੱਲ੍ਹ ਦੀ ਗੱਲ ਹੀ ਹੁੰਦੀ ਹੋਵੇ। ਪਰ ਜਿਨ੍ਹਾਂ ਨੇ ਹੰਢਾਈ ਹੈ ਨਾ ਉਹਨਾਂ ਨੂੰ ਪਤਾ। ਅਸੀਂ ਬਹੁਤ ਵਾਰੀ ਦੇਖਦੇ ਹਾਂ, ਤੁਸੀਂ ਦੇਖੋ ਵੀ ਪਰਮਜੀਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਲਾਸ਼ਾਂ ਦੇ ਵਾਰਸਾਂ ਨੂੰ ਲੱਭ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਕੇ 25,000 ਵਿਅਕਤੀਆਂ ਦੀ ਇੱਕ ਸੂਚੀ ਜਿਹੜੀ ਤਿਆਰ ਕੀਤੀ, ਡਾਕੂਮੈਂਟ ਤਿਆਰ ਕੀਤਾ
ਜੀ,
ਤੇ ਬਾਅਦ ਦੇ ਵਿੱਚ ਖੁਦ ਵੀ ਉਹ ਇਸ ਭੇਂਟ ਚੜ ਗਏ। ਤੇ ਜਦੋਂ ਇਲੈਕਸ਼ਨ ਦਾ ਦੌਰ ਆਇਆ, ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਨੂੰ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਲੋਕਾਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਸਿਆਸਤ ਵਜੋਂ ਉਹਨਾਂ ਦਾ ਮੁੱਲ ਪਾਉਣਾ ਚਾਹੀਦਾ ਸੀ, ਲੇਕਿਨ ਲੋਕ ਕਿੱਡੇ ਬੇਗੁਰੋ ਨੇ। ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਜਿਹੜਾ ਬੰਦਾ ਆਪਣਾ ਸੀਸ ਤਲੀ ਤੇ ਰੱਖ ਕੇ ਲੋਕਾਂ ਨੂੰ ਇਨਸਾਫ਼ ਦਵਾਉਣ ਦੇ ਲਈ ਘਰ ਘਰ ਤੁਰਿਆ ਫਿਰਦਾ, ਤੇ ਉਸ ਬੰਦੇ ਨੂੰ ਵੀ ਅਸੀਂ ਉਹਦਾ ਜਿਹੜਾ ਹੈਗਾ ਉਹਦੀ ਕਦਰ ਨਹੀਂ ਕੀਤੀ, ਉਹਦੀ ਇੱਜ਼ਤ ਨਹੀਂ ਕੀਤੀ ਅਸੀਂ। ਤੋ ਇਹ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਭੁੱਲਣ ਯੋਗ ਗੱਲਾਂ ਨਹੀਂ।
ਬਿੱਟਾ ਸਾਹਿਬ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਆਪਣੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਸੰਚਾਲਕ। ਕਹਿੰਦੇ ਨੇ ਕਿ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਖਾੜਕੂਆਂ ਦੇ ਝੂਠੇ ਮੁਕਾਬਲੇ ਬਿਲਕੁਲ ਬੰਦ ਹੋ ਗਏ ਸੀ। ਔਰ ਦੇਖੋ, ਅੱਤ ਦਾ ਅਤੇ ਖੁਦਾ ਦਾ ਵੈਰ ਹੈ, ਇਹ ਤਾਂ ਫਿਰ ਇਨ ਦਾ ਐਂਡ ਕਿਸੇ ਨੂੰ ਤਾਂ ਕਰਨਾ ਹੀ ਪੈਣਾ ਸੀ ਨਾ। ਸੋ ਇਸ ਕਰਕੇ ਲੋਕਾਂ ਨੇ, ਆਮ ਲੋਕਾਂ ਨੇ ਆਪ ਹੀ ਇਹ ਡਿਸੀਜਨ ਲਿਆ, ਐਂਡ ਨੋਬਡੀ ਸ਼ੁੱਡ ਬੀ ਪ੍ਰਾਊਡ ਆਫ ਦੀਸ ਟਾਈਪ ਆਫ ਪੀਪਲ। ਐਨੀਵੇ ਬਿੱਟਾ ਸਾਹਿਬ, ਗੱਲ ਆਪਾਂ
ਅੱਗੇ ਵੀ, ਹਾਂਜੀ ਮੈਂ ਅੱਗੇ ਵੀ ਇੱਕ ਛੋਟੀ ਜਿਹੀ ਗੱਲ ਕਰਕੇ ਅੱਗੇ ਗੱਲ ਦੋਰਾਂਗੇ
ਜੀ
ਕਿ ਦਿੱਲੀ ਦੇ ਵਿੱਚ ਅਕਸਰ ਇਹ ਚਰਚਾ ਹੈਗੀ, ਅੱਗੇ ਵੀ ਮੈਂ ਗੱਲ ਕਰਦਾ ਹੁੰਦਾ ਕਿ ਬਹੁਤ ਵਾਰੀ ਜਦੋਂ ਤੁਸੀਂ ਪੜੋਂਗੇ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ, ਤਾਂ ਉਦੋਂ ਤੁਹਾਨੂੰ ਇੱਕ ਕਿਤੇ ਨਾ ਕਿਤੇ ਗੱਲ ਜ਼ਰੂਰ ਆਊਗੀ ਕਿ ਇੰਦਰਾ ਗਾਂਧੀ ਨੂੰ ਕਤਲ ਕਰਾਉਣ ਦੇ ਵਿੱਚ ਸਿੱਖ ਭਾਈਚਾਰੇ ਨੂੰ ਸਭ ਤੋਂ ਵੱਧ ਬਦਨਾਮ ਕੀਤਾ ਗਿਆ। ਜੇ ਤੁਸੀਂ ਉਹ ਸਾਰਾ ਕੇਸ ਪੜੋਂਗੇ, ਰਿਵਿਊ ਕਰੋਂਗੇ, ਤਾਂ ਉਹਦੇ ਚ ਕਿਤੇ ਵੀ ਇਹ ਗੱਲ ਨਹੀਂ ਆਊਗੀ। ਉਹਦੇ ਚ ਦੋ ਬੰਦੇ ਐਸੇ ਉਹਦੇ ਗਨਮੈਨ ਆਉਣਗੇ ਜਿਹੜੇ ਅੱਜ ਤੱਕ ਨਹੀਂ ਲੱਭ ਸਕੇ, ਔਰ ਉਹ ਕਿਹੜੀ ਏਜੰਸੀ ਦੇ ਬੰਦੇ ਸੀ, ਕਿਹੜੀ ਫੋਰਸ ਦੇ ਬੰਦੇ ਸੀ, ਔਰ ਉਹਨਾਂ ਦੇ ਵਿੱਚ ਰਲਿਆ ਕੌਣ ਸੀਗਾ। ਉਹ ਇੱਕ ਬੰਦਾ ਇੰਗਲੈਂਡ ਦੇ ਵਿੱਚ ਵਕੀਲ ਇੱਕ ਤੁਰਿਆ ਫਿਰਦਾ ਹੈ, ਤਾਂ ਉਹ ਕਹਿੰਦਾ ਯਾਰ, ਕਹਿੰਦਾ ਸਿੱਖ ਕੌਮ ਵੀ ਨਾ ਕਿੱਡੀ ਕਮਲੀ ਕੌਮ ਹੈ। ਉਹ ਕਹਿੰਦਾ ਜੀ ਕਿਵੇਂ? ਕਹਿੰਦਾ ਜੀ ਅਸੀਂ ਤਾਂ ਉਹਨਾਂ ਨੂੰ ਬਚਾਉਣ ਦੇ ਵਿੱਚ ਪੂਰਾ ਜ਼ੋਰ ਲਾ ਦਿੱਤਾ ਅਸੀਂ, ਤੇ ਮੈਨੂੰ ਇੰਗਲੈਂਡ ਦੇ ਸਿੱਖ ਆਪਣਾ ਜਿਹੜਾ ਕ੍ਰੈਡਿਟ ਕਾਰਡ ਮੈਨੂੰ ਦੇ ਗਏ ਵੀ ਤੂੰ ਸਾਡੇ ਬੱਚਿਆਂ ਦਾ ਕੇਸ ਲੜਦਾ, ਜਿੰਨੇ ਮਰਜ਼ੀ ਪੈਸੇ ਖਰਚ ਕਰ ਲਈ, ਆਹ ਚੱਕ ਆਪਦਾ ਸਾਡੇ ਤੋਂ ਕਾਰਡ। ਉਹ ਕਹਿੰਦਾ ਜੀ ਮੈਂ ਤਾਂ ਬਚਾਉਣ ਲੱਗਿਆ ਹੋਇਆ ਉਹਨਾਂ ਨੂੰ, ਤੇ ਤੁਸੀਂ ਪਹਿਲਾਂ ਹੀ ਮੰਨੀ ਜਾਂਦੇ ਹੋ ਵੀ ਤੁਸੀਂ ਮਾਰਿਆ, ਤੁਸੀਂ ਮਾਰਿਆ, ਤੁਸੀਂ ਮਾਰਿਆ।
ਪੋਲੈਂਡ ਤੇ ਵੀ ਇੱਕ ਗੋਰੇ ਦਾ ਵੀ ਹੱਥ ਸੀਗਾ ਜਿਹੜਾ ਕੁਛ ਸਮਾਂ ਪਹਿਲਾਂ, ਕੁਛ ਮਿੰਟ ਪਹਿਲਾਂ ਉੱਥੋਂ ਗਿਆ ਸੀਗਾ, ਤੇ ਖੈਰ ਕਾਫੀ
ਡੂੰਘੀ
ਕਾਫੀ ਡੂੰਘੀ
ਉਹੀ ਗੱਲ ਮੈਂ ਕਰ
ਰਿਹਾ। ਤੇ ਇਹਦੇ ਵਿੱਚ ਇਨਕੁਆਇਰੀ ਹਰਿੰਦਰ ਸਿੰਘ ਖਾਲਸਾ ਦੀ ਵੀ ਹੋਈ ਸੀ, ਸ਼ਾਇਦ ਤੁਹਾਨੂੰ ਪਤਾ ਹੋਊਗਾ ਉਸ ਵੇਲੇ, ਕਿਉਂਕਿ
ਹਾਂਜੀ ਬਿਲਕੁਲ, ਜਿਹੜੇ ਨਾਰਵੇ ਦੇ ਰਾਜਦੂਤ ਰਹੇ ਨੇ
ਉਸ ਵੇਲੇ ਨਾਰਵੇ ਦੇ ਵਿੱਚ ਉਹ ਰਾਜਦੂਤ ਰਹੇ ਸੀ, ਤੇ ਇਹ ਮਤਲਬ ਇਲਜ਼ਾਮ ਲਾਇਆ ਸੀਗਾ ਕਿ ਇਹ ਸਾਰਾ ਕੁਛ ਨਾਰਵੇ ਤੋਂ ਬੈਠ ਕੇ ਹਰਿੰਦਰ ਸਿੰਘ ਖਾਲਸਾ ਹੋਣਾ ਨੇ ਇਹ ਮੋਟੀਵੇਟ ਕੀਤਾ ਸਾਰਾ ਕੁਛ।
ਅੱਜ ਕੱਲ੍ਹ ਉਹ ਬੀਜੇਪੀ ਚਲੇ ਗਏ ਨੇ।
ਹਾਂਜੀ ਹਾਂਜੀ, ਉਹ ਬਹੁਤ ਡੂੰਘੀਆਂ ਗੱਲਾਂ ਨੇ, ਤੁਸੀਂ ਆਰਟੀਕਲ ਕਿਤੇ ਪੜ੍ਹੋ, ਇਹ ਜਿਹੜੀਆਂ ਰੇਡੀਓ 'ਤੇ ਡਿਸਕਸ ਕਰਨ ਵਾਲੀਆਂ ਗੱਲਾਂ ਨੇ, ਕਹਾਣੀਆਂ ਹੋਰ ਹੈ ਬਹੁਤ ਪਿੱਛੇ। ਖੈਰ ਬਿੱਟਾ ਸਾਹਿਬ, ਅਰਸ਼ ਮੱਲੀ ਕਹਿੰਦੇ ਨੇ ਕਿ ਬਿੱਟਾ ਸਾਹਿਬ ਨੂੰ ਪੁੱਛਿਓ ਕਿ ਮਲੂਕਾ ਸਾਹਿਬ ਕਿਉਂ ਉਖੜੇ ਜਿਹਾ ਬਿਆਨ ਦੇਈ ਜਾਂਦੇ ਨੇ। ਮੈਂ ਵੀ ਪੜ੍ਹਿਆ ਸੀ ਕਿਤੇ, ਮੈਂ ਕਿਹਾ ਚੱਲ ਪੁੱਛੂਗਾ। ਤੇ
ਵਰਸ਼ ਹੋ ਗਏ ਰਾਜੀ, ਹੁਣ
ਹੋ ਗਏ ਰਾਜੀ, ਕੀ ਗੱਲ ਕੀ ਸੀ?
ਰਾਜੀ ਹੋ ਗਏ ਜੀ, ਉਹ ਅਸਲ 'ਚ ਕੀ ਸੀਗਾ,
ਅੱਛਾ,
ਸਾਡੇ ਮਾਲਵੇ 'ਚ ਤਾਂ ਇਹ ਗੱਲ ਚੱਲਦੀ ਹੈ।
ਅੱਛਾ,
ਉਹ ਕਹਿੰਦੇ ਵੀ ਪਹਿਲਾਂ ਤਾਂ ਜਗਮੀਤ ਸਿੰਘ ਬਰਾੜ ਜਿਹੜਾ ਕਹਿੰਦਾ ਸੀਗਾ ਵੀ ਬਾਦਲਾਂ ਨਾਲ ਟੱਕਰ ਮੈਂ ਹੀ ਲੈ ਸਕਦਾ, ਮੈਂ ਵੱਡੇ ਬਾਦਲ ਦੇ ਖਿਲਾਫ਼ ਵੀ ਇਲੈਕਸ਼ਨ ਲੜ ਸਕਦਾ, ਮੈਂ ਛੋਟੇ ਬਾਦਲ ਦੇ ਖਿਲਾਫ਼ ਵੀ ਇਲੈਕਸ਼ਨ ਲੜ ਸਕਦਾ, ਮੈਂ ਬੀਬਾ ਹਰਸਿਮਰਤ ਦੇ ਖਿਲਾਫ਼ ਵੀ ਇਲੈਕਸ਼ਨ ਲੜ ਸਕਦਾ। ਫਿਰ ਉਹ ਸਾਰੇ ਪਾਸੇ ਜਦੋਂ ਇਲੈਕਸ਼ਨ ਲੜ ਲਿਆ, ਫਿਰ ਉਹਨੂੰ ਲੱਗਿਆ ਕਿ ਹੁਣ ਮੇਰੀ ਜਿਹੜੀ ਮਾਂ ਪਾਰਟੀ ਆ ਉਹ ਅਕਾਲੀ ਪਾਰਟੀ ਆ, ਤੇ ਫਿਰ ਮੈਂ ਅਕਾਲੀ ਦਲ 'ਚ ਜੁਆਇਨ ਕਰ ਲਿਆ ਦੋਨਾਂ ਭਰਾਵਾਂ ਨੇ ਘਰੇ। ਵੱਡੇ ਬਾਦਲ ਵੀ ਆ ਗਏ, ਛੋਟੇ ਬਾਦਲ ਵੀ ਆ ਗਏ, ਬੀਬਾ ਹਰਸਿਮਰਤ ਕੌਰ ਬਾਦਲ ਵੀ ਆ ਗਏ, ਤਿੰਨੇ ਬਾਦਲ ਆ ਗਏ। ਜਦੋਂ ਉਦੋਂ ਕਹਿੰਦਾ ਵੀ ਮੈਂ ਮਾਂ ਪਾਰਟੀ 'ਚ ਚਲਾ ਗਿਆ। ਜਗਮੀਤ ਬਰਾੜ ਰਹਿਣ ਵਾਲਾ ਮੁਕਤਸਰ ਦਾ, ਇਲੈਕਸ਼ਨ ਲੜਦਾ ਫਿਰੋਜ਼ਪੁਰ, ਕਦੇ ਲੰਬੀ, ਤੇ ਹੁਣ ਲੰਬੀ ਤੋਂ ਵੱਡੇ ਬਾਦਲ ਸਾਹਿਬ ਨੇ ਲੜਨਾ ਸੀ, ਮੁਕਤਸਰ ਤੋਂ ਰੋਜ਼ੀ ਬਰਕੰਦੀ ਨੇ ਲੜਨਾ ਸੀ, ਮਲੋਟ ਆਪਣਾ ਮਲੋਟ ਰਿਜ਼ਰਵ ਹੈਗਾ, ਗਿੱਦੜਬਾਹ ਤੋਂ ਇਹ ਚਰਚਾ ਚੱਲਦੀ ਸੀ ਵੀ ਸ਼ਾਇਦ ਸੁਖਬੀਰ ਨੂੰ ਲੜਾਉਣਾ ਪੈ ਜੇ, ਕੋਟਕਪੁਰਿਓ ਇਹ ਚਰਚਾ ਚੱਲਦੀ ਸੀ ਮਨਤਾਰ ਬਰਾੜ ਨੂੰ ਲੜਾਉਣਾ, ਤੇ ਫਿਰ ਜਦੋਂ ਅਕਾਲੀ ਦਲ ਦੇ ਵਿੱਚ ਆਇਆ ਤੇ ਇਹਨੂੰ ਵੀ ਕਿਤੇ ਨਾ ਕਿਤੇ ਟਿਕਟ ਦੇਣੀ ਸੀ, ਇਹਨੂੰ ਕਿਹਾ ਵੀ ਤੈਨੂੰ ਮੌੜ ਤੋਂ ਟਿਕਟ ਦੇ ਦਈਏ, ਕਹਿੰਦਾ ਜੀ ਜਿੱਥੇ ਮਰਜ਼ੀ ਦੇ ਦਿਓ, ਤੁਹਾਡੀ ਕਿਰਪਾ ਹੋਣੀ ਹੈ। ਮੌੜ ਤੋਂ ਪਹਿਲਾਂ ਜਨਮੇਜਾ ਸਿੰਘ ਸੇਖੋਂ ਨੂੰ ਭੇਜਿਆ ਸੀ ਫਿਰੋਜ਼ਪੁਰੋਂ, ਉਹਨੂੰ ਆਖਿਆ ਵੀ ਚੱਲ ਤੂੰ ਆਪਦੇ ਘਰੇ, ਤੂੰ ਹਲਕੇ 'ਚ ਚੱਲ। ਸਿਕੰਦਰ ਸਿੰਘ ਮਲੂਕਾ ਨੂੰ ਇਹ ਸੀਗਾ ਵੀ ਮੇਰੇ ਮੁੰਡੇ ਨੂੰ ਟਿਕਟ ਤੁਸੀਂ ਦੇ ਦਿਓ ਰਾਮਪੁਰੇ ਤੋਂ ਤੇ ਮੈਨੂੰ ਦੇ ਦਿਓ ਮੌੜ ਤੋਂ।
ਅੱਛਾ,
ਉਹ ਕਰਕੇ ਉਹ ਬਹਾਨੇ ਨਾਲ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਸੀਗਾ ਕਿ ਮੈਨੂੰ ਤੁਸੀਂ ਮੌੜ ਤੋਂ ਟਿਕਟ ਕਿਉਂ ਨਹੀਂ ਦੇ ਰਹੇ।
ਅੱਛਾ,
ਤੇ ਉਹਨੇ ਆਖਿਆ ਵੀ ਜਗਮੀਤ ਬਰਾੜ ਨੂੰ ਤੁਸੀਂ ਟਿਕਟ ਉੱਥੋਂ ਦੇ ਰਹੇ ਹੋ ਤੇ ਮੈਨੂੰ ਤਾਂ ਤੁਸੀਂ 2 ਸਾਲ ਪਹਿਲਾਂ ਕਿਹਾ ਸੀ ਵੀ ਇੱਥੇ ਕੰਮ ਕਰ, ਤੇ ਹੁਣ ਮੈਂ ਉੱਥੋਂ ਪਿੱਛੇ ਬਣੂੰਗਾ ਤਾਂ ਚੰਗਾ ਨਹੀਂ ਲੱਗਦਾ, ਤੇ ਤੁਸੀਂ ਮੈਨੂੰ ਐਂ ਕਰੋ ਮੇਰੇ ਮੁੰਡੇ ਨੂੰ ਲੜਾ ਦਿਓ ਰਾਮਪੁਰੇ ਤੋਂ, ਤੇ ਮੈਨੂੰ ਕਿਤੇ ਹੋਰ ਲੜਾ ਦਿਓ, ਨਾਲੇ ਤੁਸੀਂ ਮੈਨੂੰ ਮੌੜ ਤੋਂ ਕਹੀ ਬੈਠੇ ਹੋ। ਹੁਣ ਕੱਲ ਇਹ 2 ਬੰਦੇ ਮੈਂ ਇੱਥੇ ਗੱਡੀ ਧੋਣ ਗਿਆ ਤੇ ਉੱਥੇ 2 ਬਜ਼ੁਰਗ ਬੈਠੇ, ਉਹ ਕਹਿੰਦੇ ਵੀ ਲੈ ਵੀ ਜਿੱਤਨ ਮਲੂਕੇ ਨੂੰ ਵੀ ਨਹੀਂ ਦੇਣਾ ਤੇ ਜਿੱਤਨ ਜਗਮੀਤ ਨੂੰ ਵੀ ਨਹੀਂ ਦੇਣਾ। ਮੈਂ ਕਿਹਾ ਬਾਪੂ ਜੀ ਕਿਵੇਂ? ਉਹ ਕਹਿੰਦੇ ਗੱਲ ਸੁਣੋ, ਸਾਰੀ ਉਮਰ ਜਗਮੀਤ ਗਾਲਾਂ ਕੱਢਦਾ ਰਿਹਾ ਬਾਦਲਾਂ ਨੂੰ, ਤੇ ਬਾਦਲ ਹੁਣ ਇਹਨੂੰ ਜਿੱਤਣ ਦੇ ਦੇਣਗੇ? ਮੈਂ ਕਿਹਾ ਜੀ ਗੱਲ ਤਾਂ ਤੁਹਾਡੀ ਸਹੀ ਹੈ। ਤੇ ਹੁਣ ਕਹਿੰਦੇ ਮਲੂਕੇ ਨੂੰ ਮਨਾ ਲਿਆ, ਕੱਲ ਮਲੂਕੇ ਨੂੰ ਕਹਿ ਦਿੱਤਾ ਗਿਆ ਵੀ ਤੈਨੂੰ ਭਾਈ ਲੜਨਾ ਪੈਣਾ ਮੌੜ ਤੋਂ ਹੀ, ਤੇ ਆਪਣਾ ਸੋਰੀ ਰਾਮਪੁਰੇ ਫੂਲ ਤੋਂ ਹੀ, ਤੇ ਜਗਮੀਤ ਬਰਾੜ ਨੂੰ ਮੌੜ ਤੋਂ ਹੀ ਲੜਨਾ ਪੈਣਾ, ਇਸ ਕਰਕੇ ਤੇਰੇ ਮੁੰਡੇ ਨੂੰ ਅਸੀਂ ਜਨਰਲ ਸੈਕਟਰੀ ਬਣਾ ਦਿੰਦੇ ਹਾਂ। ਤੇ ਹੁਣ ਲੱਗਦਾ ਇਹ ਹੈ ਵੀ ਇਹ ਜਿੱਤਣਗੇ ਦੋਨੇ ਹੀ ਨਹੀਂ, ਕਿਉਂਕਿ ਜੇ ਜਗਮੀਤ ਬਰਾੜ ਜਿੱਤਦਾ ਤਾਂ ਦੂਜੇ ਪਾਸੇ ਇਹਨੂੰ ਉਮੀਦਵਾਰ ਖੜੇ ਕਰਨ ਦੀ ਚਾਂਸ ਵੀ ਬਣਦੇ ਨੇ, ਤੇ ਜੇ ਇਹ ਹਾਰਦਾ ਤਾਂ ਫਿਰ ਇਹਨਾਂ ਨੂੰ ਦੋਨਾਂ ਨੂੰ ਜਿਹੜਾ ਹੈਗਾ ਧਰਤੀ ਦਿਖਾਈ ਜਾਊਗੀ, ਜਗਮੀਤ ਬਰਾੜ ਨੂੰ ਵੀ ਔਰ ਸਿਕੰਦਰ ਸਿੰਘ ਮਲੂਕਾ ਦੇ ਆਪਣੇ, ਜਿੱਦਾਂ ਇਹ ਕਹਿ ਰਿਹਾ ਕਿ ਮੈਨੂੰ ਤਾਂ ਜੀ ਤੁਸੀਂ ਮੇਰੀ ਟਿਕਟ ਚੇਂਜ ਕਰੋ, ਮੈਨੂੰ ਰਾਮਪੁਰੇ ਫੂਲ ਤੋਂ ਮੈਨੂੰ ਉਮੀਦਵਾਰ ਨਾ ਬਣਾਓ, ਮੇਰੇ ਮੁੰਡੇ ਨੂੰ ਬਣਾਓ, ਮੈਨੂੰ ਮੌੜ ਤੋਂ ਬਣਾਓ। ਇਹ ਜਿਹੜੇ ਬਾਦਲਾਂ ਨੂੰ ਅੱਖਾਂ ਕੱਢਦੇ ਨੇ, ਇਹ ਹੁਣ 2-3 ਮਹੀਨਿਆਂ ਬਾਅਦ ਤੁਸੀਂ ਆਪੇ ਦੇਖੋਗੇ ਉਹਨਾਂ ਨੇ ਇੱਕਦਮ ਇਸ ਤਰ੍ਹਾਂ ਦਾ ਕੋਈ ਰਣਨੀਤੀ ਬਣਾਉਣੀ ਹੈ, ਜਿਹਦੇ ਨਾਲ ਇਹਨਾਂ ਨੇ ਕਹਿਣਾ ਕਿ ਮੈਨੂੰ ਜਿੱਥੋਂ ਮਰਜ਼ੀ ਟਿਕਟ ਦੇ ਦਿਓ ਜੀ, ਮੈਂ ਤੁਹਾਡੇ ਨਾਲ।
ਠੀਕ ਹੈ ਬਿੱਟਾ ਸਾਹਿਬ,
ਜਿਵੇਂ ਹੁਣ ਭਗਵੰਤ ਮਾਨ ਇਕੱਠ ਕਰਦਾ ਫਿਰਦਾ,
ਉਹਦੀ ਵੀ ਆਪਾਂ ਕਰਦੇ ਹਾਂ ਇੱਕ ਮਿੰਟ ਟਹਿਰੋ ਗੱਲ। ਖੈਰ ਪਹਿਲਾਂ ਕਰਫਿਊ ਦੀ ਗੱਲ ਕਰੀਏ। ਦੀਪਜੋਤ ਸੋਈ ਸਿਡਨੀ ਤੋਂ ਕਹਿ ਰਹੇ ਨੇ ਕਿ ਬੇਅੰਤ ਸਿੰਘ ਵੇਲੇ ਸਵੇਰੇ ਸਵੇਰੇ 4-5 ਵਜੇ CRP ਵਾਲੇ ਰੇਡ ਮਾਰਦੇ ਸੀ। ਹਾਂਜੀ ਬਿਲਕੁਲ, ਮੈਨੂੰ ਯਾਦ ਹੈ ਕਿ ਸ਼ਾਮੀ 5-6 ਵਜੇ ਤੋਂ ਬਾਅਦ ਘਰ ਵਾਲੇ ਬਾਹਰ ਨਹੀਂ ਸੀ ਜਾਣ ਦਿੰਦੇ। ਮੇਰਾ ਬਚਪਨ ਅੰਮ੍ਰਿਤਸਰ ਅਤੇ ਮੋਹਾਲੀ ਬੀਤਿਆ ਅਤੇ ਦੋਨੋਂ ਸ਼ਹਿਰ ਕਾਫ਼ੀ ਗਰਮ ਰਹੇ ਨੇ। ਸਾਡਾ ਗਵਾਂਢੀਆਂ ਦਾ ਮੁੰਡਾ ਵੀ ਬੇਅੰਤ ਕਾਂਡ ਦੇ ਵਿੱਚ ਛੱਕ ਕੇ ਮਾਰ ਦਿੱਤਾ ਸੀ। ਬਿਲਕੁਲ ਮਾੜੀਆਂ ਘਟਨਾਵਾਂ ਸੀਗੀਆਂ। ਅਤੇ ਜਗਤਾਰ ਭਾਅ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਬਰ ਵਾਲਾ ਪਿੰਡ 'ਚ ਇੱਕ ਢਾਣੀ ਦੇ 'ਤੇ ਰਾਤ ਨੂੰ ਨਕਲੀ ਖਾੜਕੂ ਰੋਟੀ ਖਾ ਕੇ ਗਏ। ਦੂਸਰੇ ਦਿਨ ਢਾਣੀ 'ਤੇ ਪੁਲਿਸ ਨੇ ਰੇਡ ਮਾਰ ਲਈ। ਉਹਨਾਂ ਦੇ ਇੱਕ ਮੁੰਡੇ ਨੇ ਇੱਕ ਪੁਲਿਸ ਵਾਲੇ ਨੂੰ ਪਛਾਣ ਲਿਆ ਸੀ। ਉਹ ਭਾਊਆਂ ਦਾ ਘਰ ਸੀ, 5-6 ਭਾਈ ਸੀ, ਸਾਰੇ ਇਸੇ ਭੇਟ ਚੜ ਗਏ ਸੀ। ਕੀ ਤੁਹਾਨੂੰ ਨਹੀਂ ਲੱਗ ਦੂਜਾ ਕੁਐਸਚਨ ਇਹ ਹੈ ਵੀ ਕੀ ਤੁਹਾਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਟੇਢੇ ਢੰਗ ਨਾਲ ਮੋਰਚੇ ਨੂੰ ਢਾਹ ਨਹੀਂ ਲਾ ਰਿਹਾ? ਮੋਗੇ ਵਾਲੀ ਰੈਲੀ 'ਚ ਲੋਕ ਕਿਸਾਨਾਂ ਵਾਲੀਆਂ ਹਰੀਆਂ ਪੱਗੀਆਂ ਪੱਗਾਂ ਬੰਨ੍ਹ ਕੇ ਲਿਆਂਦੇ ਗਏ ਕਿ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿੱਟਾ ਸਾਹਿਬ ਚਲੋ ਆਪਾਂ ਇਹਦੀ ਮਹਾਂਪੰਚਾਇਤ ਦੀ ਵੀ ਗੱਲ ਕਰਦੇ ਹਾਂ ਕਿ ਅਕਾਲੀ ਦਲ ਨੇ ਇਕੱਠ ਕਰਨਾ ਸੀ ਅਤੇ ਉਹਨਾਂ ਦੇ ਹਰੀਆਂ ਪੱਗਾਂ ਬਣਾਈਆਂ ਗਈਆਂ ਸੀ ਅਤੇ ਕੀ ਚੱਲ ਰਿਹਾ ਹੈ? ਕੁਐਸਚਨ ਇਹ ਹੈ ਕਿ ਅਕਾਲੀ ਦਲ ਤਾਂ ਨਹੀਂ ਕਿਤੇ ਹਾਈਜੈਕ ਕਰ ਰਿਹਾ ਕਿਸਾਨ ਮੁੱਦੇ ਨੂੰ?
ਦੇਖੋ, ਜਿਹੜੀ ਪਹਿਲਾਂ ਗੱਲ ਕੀਤੀ ਹੈ ਕਿ ਜਿੰਨੇ ਵੀ ਮਾਝੇ ਦੇ ਪਿੰਡ ਸੀ ਜਿੱਥੇ ਮਾਝੇ ਦੀ ਆਬਾਦੀ ਜ਼ਿਆਦਾ ਸੀ, ਮਾਝੇ ਵਾਲੇ ਪੰਥਕ ਲੋਕ ਜ਼ਿਆਦਾ ਸੀਗੇ, ਉਹ ਪੰਥ ਨੂੰ ਜ਼ਿਆਦਾ ਮੰਨਦੇ ਸੀ ਔਰ ਉਹਨਾਂ ਦੀ ਜਿਹੜੀ ਹੈ ਚਿਹਰੇ ਮੋਹਰਿਆਂ ਨੂੰ ਦੇਖ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕੋਈ ਸ਼ੱਕ ਨਹੀਂ ਇਸ ਗੱਲ 'ਚ
ਜੀ।
ਔਰ ਜ਼ਿਆਦਾ ਜਿਹੜੇ ਹੈ ਮਾਝੇ ਨੇ ਇਹ ਸੰਤਾਪ ਹੰਢਾਇਆ
ਜੀ।
ਔਰ ਹੁਣ ਵੀ ਤੁਸੀਂ ਦੇਖੋਗੇ, ਅੱਜ ਵੀ ਜਿਹੜਾ ਪੈਰਾਲੰਪਿਕ ਓਲੰਪਿਕ ਜਿਹੜੀਆਂ ਖੇਡਾਂ ਹੋਈਆਂ ਉਹਦੇ ਚ ਮਲਵਈਆਂ ਦੇ ਬੱਚਿਆਂ ਨੇ ਓਨਾ ਅਚੀਵਮੈਂਟ ਨਹੀਂ ਕੀਤਾ ਜਿੰਨਾ ਮਾਝੇ ਦੇ ਬੱਚਿਆਂ ਨੇ ਕੀਤਾ
ਜੀ।
ਹੁਣ ਸਾਡੇ ਮੁਕਤਸਰ ਦੀ ਗੱਲ ਹੀ ਕਰ ਲੈਣਾ, ਕਮਲਪ੍ਰੀਤ ਦੀ
ਜੀ,
ਭਾਵੇਂ ਉਹਨਾਂ ਨੂੰ ਮੈਡਲ ਨਹੀਂ ਮਿਲਿਆ ਪਰ ਜੋ ਉਹਨੇ ਕਮਾਲ ਕੀਤਾ ਉਹ ਮਾਝੇ ਵਾਲੇ ਬੱਚੇ ਹੀ ਕਰ ਸਕਦੇ ਆ ਕਿਉਂਕਿ ਹਿੰਮਤ ਬਹੁਤ ਹੈ ਇਹਨਾਂ ਚ
ਜੀ,
ਜ਼ੋਰ ਵੀ ਬਹੁਤ ਹੈ
ਜੀ।
ਜਿਹੜੀ ਹੁਣ ਤੁਸੀਂ ਗੱਲ ਕਰਦੇ ਹੋ ਵੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਕੁਝ ਲੋਕਾਂ ਦੀਆਂ ਜਿਹੜੀਆਂ ਫੇਸਬੁੱਕ ਆਈਡੀਆਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੇ ਵੀ ਦਿਖਾਈਆਂ ਕਿ ਆਹ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੈ, ਇਹ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ ਜਾਂ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਜਾਂ ਇਹ ਕਾਂਗਰਸ ਦਾ ਹੈਗਾ, ਇਹ ਬੰਦੇ ਸੀਗੇ ਉਹਦੇ ਚ, ਇਸ ਗੱਲ ਕੋਈ ਸ਼ੱਕ ਨਹੀਂ ਗਾ। ਜੀਰੇ ਵੀ ਸੀਗੇ, ਮੋਗੇ ਵੀ ਸੀਗੇ ਔਰ ਅਮਲੋ ਵੀ ਸੀ, ਅਮਲੋ ਤਾਂ ਚਲੋ ਰੱਦ ਕਰ ਦਿੱਤਾ, ਇੱਥੇ ਸਾਹਨੇਵਾਲ ਵੀ ਸੀਗੇ
ਜੀ,
ਇਸ ਗੱਲ ਚ ਕੋਈ ਸ਼ੱਕ ਨਹੀਂ। ਲੋਕ ਇੱਕ ਦੂਜੇ ਨੂੰ ਮੋਹਰਾ ਬਣਾ ਕੇ ਔਰ ਉਹਨਾਂ ਨੂੰ ਅੱਗੇ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਨੇ, ਇਹਦੇ ਨਾਲ ਆਪਸੀ ਭਾਈਚਾਰੇ ਸਾਂਝ ਆ ਜਿਹੜੀ ਉਹ ਟੁੱਟ ਰਹੀ ਹੈ
ਜੀ,
ਇਸ ਚ ਕੋਈ ਸ਼ੱਕ ਨਹੀਂ। ਔਰ ਸਿਆਸਤ ਜਿਹੜੀ ਸਾਡੇ ਤੇ ਇੰਨੀ ਜ਼ਿਆਦਾ ਹਾਵੀ ਹੋ ਗਈ, ਸਾਨੂੰ ਇਹ ਲੱਗਦਾ ਕਿ ਮੈਨੂੰ ਸੁਖਬੀਰ ਬਾਦਲ ਥਾਪੀ ਦੇਵੇ ਤੇ ਮੈਂ ਕਹਿ ਦਾਂਗਾ ਕਿ ਮੈਂ ਗੱਲ ਹੀ ਕੋਈ ਨਹੀਂ ਜੀ, ਮੈਂ ਚੱਕ ਲੂੰਗਾ ਫੱਟੇ। ਇਹ ਗੱਲਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ, ਨੁਕਸਾਨ ਹੋਊਗਾ ਇਸ ਗੱਲ ਦਾ ਔਰ ਨੁਕਸਾਨ ਹੋ ਵੀ ਰਿਹਾ। ਔਰ ਇਸੇ ਤਰ੍ਹਾਂ ਹੀ ਕਰਨਾਲ ਦੀ ਜਿਹੜੀ ਘਟਨਾ ਦੁਹਰਾਈ ਗਈ ਪੰਜਾਬ ਦੇ ਵਿੱਚ, ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਵੀ ਕਰਨਾਲ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਜੀਪ ਤੇ ਖੜ ਕੇ ਆਖਿਆ ਵੀ ਸਾਰੀਆਂ ਸੜਕਾਂ ਜਾਮ ਕਰ ਦਿਓ, ਸਾਰਾ ਕੁਛ ਕਰ ਦਿਓ, ਤੇ ਅੱਧੇ ਘੰਟੇ ਚ ਉੱਥੇ ਜਮਾਂ ਲੋਕ ਲੱਗ ਗਿਆ ਸੀਗਾ। ਲੇਕਿਨ ਮੋਗੇ ਵਾਲੀ ਘਟਨਾ ਜਿਹੜੀ ਹੈਗੀ ਹੈ ਉਹ ਕਿਸਾਨ ਜਥੇਬੰਦੀਆਂ ਨੇ ਉਹਦਾ ਓਨਾ ਨੋਟਿਸ ਨਹੀਂ ਲਿਆ ਜਿੰਨਾ ਉਹਨਾਂ ਨੂੰ ਲੈਣਾ ਚਾਹੀਦਾ ਸੀਗਾ। ਜੇ ਉਹ ਕਿਸਾਨ ਸੀ ਤੇ ਕਿਸਾਨਾਂ ਨੇ ਉਹਨਾਂ ਨੂੰ ਰੋਕਿਆ, ਕਿਸਾਨਾਂ ਤੇ ਲਾਠੀਆਂ ਮਾਰੀਆਂ ਗਈਆਂ ਔਰ ਪੁਲਿਸ ਨੇ ਪੂਰੀ ਤਸ਼ੱਦਦ ਨਾਲ ਜਿੰਨਾ ਪੁਲਿਸ ਦਾ ਜ਼ੋਰ ਲੱਗ ਸਕਦਾ ਸੀ ਉਹਨਾਂ ਨੇ ਕੁੱਟਿਆ, ਪਰ ਕਿਸਾਨ ਜਥੇਬੰਦੀਆਂ ਨੇ ਕੋਈ ਉਹ ਰੋਲ ਨਹੀਂ ਨਿਭਾਇਆ ਜਿਹੜਾ ਇੱਥੇ ਨਿਭਾਉਣਾ ਚਾਹੀਦਾ ਸੀ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ,
ਇਹ ਵੀ ਚਿੰਤਾ ਦਾ ਵਿਸ਼ਾ। ਦੇਖੋ ਮੁੱਦੇ ਤਾਂ ਹਰੇਕ ਨੇ, ਹਰੇਕ ਪਾਰਟੀ ਨੇ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਹੈ। ਤੇ ਬਿੱਟਾ ਸਾਹਿਬ ਮੈਨੂੰ ਚਲੋ ਕਿਸਾਨ ਤੇ ਹੁਣ ਆਪਾਂ ਥੋੜੀ ਸਮਰਾਈਜ਼ ਕਰ ਲਈਏ, ਮੈਨੂੰ ਨਹੀਂ ਲੱਗਦਾ ਕੋਈ ਮੀਟਿੰਗ ਤਾਂ ਉਦੋਂ ਬਾਅਦ ਹੋਈ ਨਹੀਂ ਨਾ ਇਹ ਹੋਣੀ ਆ। ਮੈਨੂੰ ਲੱਗਦਾ ਕਿ ਇੱਕ ਕੰਮ ਤਾਂ ਜ਼ਰੂਰ ਕਰ ਦਿੱਤਾ ਆ, ਹੋ ਗਿਆ ਆ, ਜਿਸ ਤਰ੍ਹਾਂ ਲੱਗਦਾ ਆ ਕਿ ਜਿਹੜੇ ਪੰਜਾਬ ਦੀਆਂ 32-33-34-35-36 ਕਿਸਾਨ ਜਥੇਬੰਦੀਆਂ ਜਿਹੜੀਆਂ ਇੱਕ ਹੋਣੀ ਚਾਹੀਦੀ ਆ, ਵੈਸੇ ਤਾਂ
ਇਹ 6-7 ਘੱਟ ਕਹਿੰਦੀਆਂ, ਹੁਣ ਤਾਂ
40-42-43 ਮੈਂ ਇਹ ਮੈਨੂੰ ਸ਼ੇਅਰ ਯਾਦ ਆ ਗਿਆ, ਅਸੀਂ ਜਦ ਟੀਨੇਜਰ ਸੀ ਨਾ ਉਦੋਂ ਇਹ ਸ਼ੇਅਰ ਸੁਣਾਉਂਦੇ ਹੁੰਦੇ ਸੀ, ਉਦੋਂ ਸ਼ੇਅਰੋ ਸ਼ਾਇਰੀ ਦਾ ਕਾਫੀ ਜ਼ਮਾਨਾ ਚੱਲ ਰਿਹਾ ਸੀ ਤੇ ਕਹਿੰਦੇ ਸ਼ੇਅਰ ਸ਼ੁਰੂ ਕਰਦੇ ਹਾਂ ਜੀ, ਕਹਿੰਦੇ ਹਾਂਜੀ, ਕਹਿੰਦੇ 71-72-73 ਹਾਂਜੀ, ਕਹਿੰਦੇ ਵਾਹ 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 ਵਾਹ, ਕਹਿੰਦੇ 71-72-73 ਉਹ 4-5 ਵਾਰੀ ਇੱਦਾਂ ਕਹਿੰਦਾ, ਉਹ ਮੂਹਰਿਓਂ ਅੱਕ ਕੇ ਜਿਹੜੇ ਵਾਹ 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 ਕਰਦੇ ਹੁੰਦੇ ਉਹ ਕਹਿੰਦੇ ਭਾਈ ਅੱਗੇ ਵੀ ਤੁਰ, ਕਹਿੰਦਾ ਅੱਗੇ ਕੀ ਆ 74-75-76 ਤੇ ਇਸੇ ਤਰ੍ਹਾਂ ਹੀ ਇਹ ਕਿਸਾਨ ਜਥੇਬੰਦੀਆਂ ਚਲੋ ਵੱਧ ਰਹੀਆਂ ਨੇ। ਮੈਨੂੰ ਇਉਂ ਲੱਗਦਾ ਆ ਕਿ ਕਿਸੇ ਪੋਲੀਟਿਕਸ ਦੇ ਅਧੀਨ ਜਾਂ ਜੋ ਵੀ ਹੈ ਕਿ ਪੰਜਾਬ ਦੇ ਵਿੱਚੋਂ ਇਹਨਾਂ ਦੀ ਗਤੀਵਿਧੀ ਕੱਢ ਕੇ ਇੱਕ ਫਲੋਟਿੰਗ ਜਗ੍ਹਾ 'ਤੇ ਕਰ ਦਿੱਤੀ ਆ, ਜਿਹੜੇ ਨਾ ਕਿਸੇ ਸਟੇਟ 'ਚ ਆਉਂਦਾ ਅਤੇ ਨਾ ਕਿਸੇ ਦੇਸ਼ 'ਚ ਆਉਂਦਾ ਆ, ਜਿਹੜੇ ਦਿੱਲੀ ਯੂਨੀਅਨ ਟੈਰੀਟਰੀ ਸਟੇਟ ਦੇ ਵਿਚਾਲੇ ਬਾਰਡਰ 'ਤੇ ਸਾਰੇ ਬਿਠਾਲ ਦਿੱਤੇ ਲਿਜਾ ਕੇ, ਵੀ ਤੁਸੀਂ ਆਪਣੀਆਂ ਗਤੀਵਿਧੀਆਂ ਉੱਥੇ ਕਰਨੀਆਂ, ਪੰਜਾਬ 'ਚ ਤੁਹਾਡਾ ਕੋਈ ਥਾਂ ਨਹੀਂ। ਵੈਸੇ ਪੰਜਾਬ 'ਚ ਪਹਿਲਾਂ ਵੀ ਨਹੀਂ ਸੀ ਕਰਦੇ, ਮੈਨੂੰ ਨਹੀਂ ਲੱਗਦਾ ਬਹੁਤਾ ਕਰਦੇ ਸੀ। ਤੁਹਾਨੂੰ ਨਹੀਂ ਲੱਗਦਾ ਕਿਸਾਨ ਜਥੇਬੰਦੀਆਂ ਖੁਦ ਸਮੱਸਿਆ 'ਚ ਫਸੀਆਂ ਹੋਈਆਂ ਨੇ ਕਿ ਜਿਹੜਾ ਉਹਨਾਂ ਦਾ ਫੋਕਸ ਤਾਂ ਪੰਜਾਬ ਹੈ ਪਰ ਬਿਠਾਲੇ ਹੋਏ ਉਹ ਦਿੱਲੀ ਆ ਬੈਠੇ?
ਬਿਲਕੁਲ, ਦਿੱਲੀ ਤੋਂ ਬਾਅਦ ਹੁਣ ਦੁਬਾਰਾ ਫਿਰ ਪੰਜਾਬ ਆ ਗਏ ਸੀ, ਹੁਣ ਅੱਜ ਯੂਪੀ 'ਚ ਹੋ ਰਹੀ ਇੱਕ ਰੈਲੀ ਮਹਾਂ ਪੰਚਾਇਤ।
ਨਹੀਂ ਮੈਂ ਵੀ ਇਹੀ ਕਹਿ ਰਿਹਾ ਨਾ ਵੀ ਫੋਕਸ ਪੰਜਾਬ ਹੋਣਾ ਚਾਹੀਦਾ ਸੀ ਕਿਸਾਨ ਜਥੇਬੰਦੀਆਂ ਦਾ, ਬੈਠੇ ਉਹ ਦਿੱਲੀ ਆ, ਜਾ ਰਹੇ ਉਹ ਯੂਪੀ, ਬੰਗਾਲ, ਤਾਮਿਲਨਾਡੂ ਆ, ਉਹਨਾਂ ਦਾ ਆਪਣਾ ਏਜੰਡਾ ਕਿੱਥੇ ਆ, ਉਹਨਾਂ ਦਾ ਆਪਣਾ ਮੋਡ ਆਫ ਜਿਹੜਾ ਆਪਰੇਸ਼ਨ ਕਿੱਥੇ ਆ, ਮੋਡਸ ਪਰੈਂਡੀ ਤਾਂ ਉਹ ਤਾਂ ਭਟਕ ਗਏ ਉਹ ਆਪਣੇ ਤੋਂ ਵੀ।
ਨਹੀਂ ਪਿੱਛੇ ਪੰਜਾਬ ਭਵਨ ਚ ਵੀ ਆ ਗਈ ਸੀ ਰੈਲੀ ਇਹ, ਜਦੋਂ ਕਮਾਦ ਦਾ ਰੇਟ ਵਧਾਇਆ ਤੇ ਉਦੋਂ ਬਰਫੀ ਵੇਸਣ ਖਵਾਇਆ, ਕੈਪਟਨ ਅਮਰਿੰਦਰ ਸਿੰਘ ਦੀ ਵਾਹ ਵਾਹ ਕੀਤੀ ਹੈ।
ਹਾਂਜੀ,
ਤੇ ਬਾਅਦ ਚ ਕਹਿੰਦੇ ਨਹੀਂ ਜੀ ਉਹ ਤਾਂ ਗਲਤੀ ਨਾਲ ਹੋ ਗਿਆ, ਭੁੱਲ ਗਏ ਸੀ ਅਸੀਂ। ਉਹ ਕਹਿੰਦੇ 600 ਕਿਸਾਨ ਨੀ ਤੁਹਾਨੂੰ ਚੇਤੇ ਆਏ,
ਕਮਾਲ
ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ। ਉਹ ਕਹਿੰਦੇ ਨਹੀਂ ਜੀ ਅਸੀਂ ਭੁੱਲ ਗਏ ਸੀ, ਉਹ ਸਾਨੂੰ ਇੱਕ ਕਾਹਲੀ ਚ ਹੋ ਗਿਆ ਸਾਡੇ,
ਕਾਹਲੀ ਚ ਹੋ ਗਿਆ। ਚਲੋ ਦੇਖੋ, ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਬਲੌਕ ਕਰ ਦੇਣਾ ਸਾਰਾ ਕੁਝ, ਥੋੜਾ ਟਾਈਮ ਕਰ ਸਕਦੇ ਆ ਤੁਸੀਂ, ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਬਿਜ਼ਨਸ ਕੌਨਫੀਡੈਂਸ ਖਤਮ ਹੋ ਜਾਂਦਾ, ਇਨਵੈਸਟਮੈਂਟ ਕਿੱਦਾਂ ਕਰਨੀ ਆ। ਹੁਣ ਮੰਨ ਲਓ ਬਿੱਟਾ ਸਾਹਿਬ, ਕੋਈ ਆਪਾਂ ਕਹਿੰਦੇ NRI ਇਨਵੈਸਟਮੈਂਟ ਕਰਨੀ ਜਾਂ ਬਾਹਰੋਂ ਕਰਨੀ ਆ ਜਾਂ ਹੋਰ ਸਟੇਟ ਤੋਂ ਕਰਨੀ ਆ ਜਾਂ ਕਿਸੇ ਗੋਰੇ ਨੇ ਵੀ ਕਰਨੀ ਆ, ਉਹ ਕਿੱਦਾਂ ਕਰ ਲੈਣਗੇ ਜਿੱਥੇ ਮਤਲਬ ਜਿਹੜੀ ਯੂਨੀਅਨਸ ਆ ਉਹ ਚੱਲਣ ਨਹੀਂ ਦੇ ਰਹੀਆਂ ਕਿਸੇ ਕੰਪਨੀ ਨੂੰ।
ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਹਿਤੀ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਕਹਿਤੀ। ਜਿੰਨੇ ਵੀ ਬਿਗ ਪ੍ਰਾਈਸ, ਬੈਸਟ ਪ੍ਰਾਈਸ ਰਿਲਾਇੰਸ ਸਟੋਰ ਜਾਂ ਕੋਈ ਅਡਾਨੀ ਦੇ ਜਿਹੜੇ ਇੱਥੇ ਸਾਡੇ ਪੰਜਾਬ ਚ ਸਟੋਰ ਬਣੇ ਆ, ਉਹਨਾਂ ਦੇ ਕੋਲੇ ਜਿੰਨੀ ਵੀ ਫਰੂਟ ਨੇ ਜਾਂ ਜਿੰਨਾ ਆਪਣਾ ਹੈਗਾ ਆਪਣੀ ਸਬਜ਼ੀ ਹੈਗੀ ਹੈ, ਉਹ ਸਾਡੇ ਫਾਰਮਰ ਦੀ ਜਾਂਦੀ ਸੀ ਪਹਿਲਾਂ। ਮਤਲਬ ਮੈਂ ਮੁਕਤਸਰ ਰਹਿੰਦਾ, ਸਾਡੇ ਮੁਕਤਸਰ ਇੱਥੇ ਰਿਲਾਇੰਸ ਦਾ ਸਟੋਰ ਹੈ ਤੇ ਇੱਥੋਂ ਦੇ 10-20 ਫਾਰਮਰ ਜਿਹੜੇ ਚੰਗੀ ਪ੍ਰੋਡਿਊਸ ਕਰਦੇ ਨੇ ਉਹਨਾਂ ਦੀ ਸਪਲਾਈ ਇੱਥੇ ਡਾਇਰੈਕਟ ਜਾਂਦੀ ਸੀ। ਉਹਨਾਂ ਨੇ ਕੀ ਕਰਨਾ, ਸਵੇਰੇ ਉਹਨਾਂ ਦੀ ਗੱਡੀ ਆ ਜਾਣੀ ਆ, ਉਹਨਾਂ ਦੇ ਕ੍ਰੇਟ ਭਰ ਕੇ ਉਹਨਾਂ ਨੂੰ ਦੇ ਦੇਣੇ ਆ, ਤੇ ਉਹ ਬੰਦਿਆਂ ਦਾ 9 ਮਹੀਨਿਆਂ ਤੋਂ ਕਾਰੋਬਾਰ ਖਤਮ।
ਹਾਂਜੀ,
ਉਹ ਕਹਿੰਦੇ ਜੀ ਹੁਣ ਸਾਡੇ ਕੋਲੇ ਉਸ ਤਰ੍ਹਾਂ ਦਾ ਬਾਇਰ ਨੀ, ਖਰੀਦਦਾਰ ਨੀ ਜਿਸ ਤਰ੍ਹਾਂ ਦੀ ਅਸੀਂ ਪੈਦਾ ਕਰਦੇ ਹਾਂ, ਤੇ ਸਿੱਟਣ ਨੂੰ ਸਾਡਾ ਜੀ ਨੀ ਕਰਦਾ। ਹੁਣ ਉਹਨਾਂ ਨੂੰ ਵੇਖ ਕੇ ਜਿਹੜੇ ਦੋ ਬੰਦੇ ਨੇ ਹੋਰ ਕੋਈ ਇਸ ਤਰ੍ਹਾਂ ਦੀ ਖੇਤੀ ਸ਼ੁਰੂ ਕੀਤੀ ਸੀ, ਉਹ ਵੀ ਕਹਿੰਦੇ ਨਹੀਂ ਜੀ ਅਸੀਂ ਨੀ ਕਰਦੇ। ਏਦਾਂ ਹੀ ਸਾਡੇ ਇੱਥੇ ਇੱਕ ਬੀ ਕੀਪਿੰਗ ਦਾ ਕੰਮ ਕਰਦੇ ਆ, ਸ਼ਹਿਦ ਦੀਆਂ ਮੱਖੀਆਂ ਦਾ। ਉਹ ਬੜਾ ਅੱਛਾ ਸ਼ਹਿਦ ਜਿਹੜਾ ਹੈਗਾ, ਉਹ ਅੱਡ ਅੱਡ ਤਰ੍ਹਾਂ ਦਾ, ਕੋਈ ਹਲਦੀ ਦਾ, ਕੋਈ ਅਦਰਕ ਦਾ, ਕੋਈ ਸਫੈਦੇ ਦਾ, ਕੋਈ ਟਾਹਲੀ ਦਾ, ਇੱਥੋਂ ਤੱਕ ਕਿ ਕੇਸਰ ਵਾਲਾ ਸ਼ਹਿਦ ਜਿਹੜਾ ਸ੍ਰੀਨਗਰ ਦੇ ਵਿੱਚ ਵੀ ਉਹ ਡੱਬੇ ਲੈ ਕੇ ਜਾਂਦੇ। ਉਹ ਕਹਿੰਦੇ ਸਾਡੀ ਸਾਰੀ ਸਪਲਾਈ ਇਹ ਲੈਂਦੇ ਸੀ। ਹੁਣ ਉਹ ਕਹਿੰਦੇ ਸਾਡੇ ਤੋਂ ਜਿਹੜਾ 1,000 ਰੁਪਏ ਲੀਟਰ ਸਾਡਾ ਹਨੀ ਸੀ, ਉਹ ਸਾਡੇ ਕੋਲ ਕੋਈ 200 ਰੁਪਏ ਨੀ ਚੱਕਣ ਨੂੰ ਤਿਆਰ, 300 ਨੀ ਚੱਕਣ ਨੂੰ ਤਿਆਰ। ਜਿਹੜਾ ਜਿੰਨੀਆਂ ਵੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋਈਆਂ ਸੀਗੀਆਂ ਉਹਨਾਂ ਨੇ ਸਾਰੇ ਬੰਦਿਆਂ ਨੂੰ ਕੱਢ ਦਿੱਤਾ। ਬੈਸਟ ਪ੍ਰਾਈਸ ਕੱਲ ਹੀ ਬੰਦ ਹੋਇਆ ਬਠਿੰਡੇ ਦੇ ਵਿੱਚ, 300-400 ਮੁਲਾਜ਼ਮ ਸੀ ਉਹਨਾਂ ਨੂੰ ਛੁੱਟੀ ਕਰ ਦਿੱਤਾ। ਟੋਲ ਦੇ ਉੱਤੇ ਕਿੰਨੇ ਮੁਲਾਜ਼ਮ ਲੱਗੇ ਸੀ ਉਹਨਾਂ ਨੂੰ ਛੁੱਟੀ ਕਰ ਦਿੱਤੇ। ਉਹ ਕਹਿੰਦੇ ਹੁਣ ਸਾਡੇ ਲਈ ਤਾਂ ਕੋਈ ਪ੍ਰਬੰਧ ਨਹੀਂ, ਅਸੀਂ ਕਿੰਨਾ ਚਿਰ ਜਾ ਕੇ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਰੋਟੀ ਖਾ ਲਾਂਗੇ, ਕਿੰਨਾ ਚਿਰ ਬੱਚਿਆਂ ਨੂੰ ਪੜ੍ਹਾ ਲਾਂਗੇ, ਕਿੰਨਾ ਚਿਰ ਆਪਦੇ ਖਰਚੇ ਕੱਢ ਲਾਂਗੇ।
ਬਿੱਟਾ ਸਾਹਿਬ, ਗੱਲ ਇੱਥੇ ਮੁੱਕਦੀ ਹੈ ਕਿ ਇਹ ਇੰਨੀ ਦੇਰ ਐਜੀਟੇਸ਼ਨ ਨਹੀਂ ਹੋ ਸਕਦੀ, ਇਹ ਖਰਾਬੇ ਵੱਲ ਨੂੰ ਚਲੇ ਗਿਆ ਹੈ ਕੰਮ, ਹੋਰ ਬਹੁਤ ਨੁਕਸਾਨ ਹੋ ਰਹੇ ਨੇ, ਇਹ ਕੋਈ ਨਾ ਕੋਈ ਸਮਝੌਤਾ ਜ਼ਰੂਰ ਚਾਹੀਦਾ ਆ। ਇਹ ਜੋ ਚੱਲ ਰਿਹਾ ਕੰਮ, ਮਤਲਬ ਇਹ ਬਿਲਕੁਲ ਇਹ ਗਲਤ ਹੋ ਗਿਆ ਹੁਣ ਕੰਮ, ਉਦੋਂ ਤਾਜ਼ਾ ਸੀਗਾ, ਉਦੋਂ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਸੀਗਾ, ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈਂਦਾ ਆ। ਤੇ ਇਹਦੇ ਤੇ
ਦਿੱਲੀ ਦੇ ਵਿੱਚ ਲਾਸਟ
ਜੀ,
ਹਾਂਜੀ, ਦਿੱਲੀ ਚ ਲਾਸਟ ਵੀਕ ਮੈਂ ਵੀ ਇੱਕ ਮੰਤਰੀ ਨੂੰ ਮਿਲਿਆ, ਤਾਂ ਉਹਨਾਂ ਨੇ, ਅਸੀਂ 3 ਜਣੇ ਸੀ ਤੇ ਇਹਨਾਂ ਦੇ ਪੱਗਾਂ ਬੰਨੀਆਂ ਸੀ। ਉਹ ਕਹਿੰਦਾ ਜੀ ਪੰਜਾਬ ਦੀ ਗੱਲ ਨਾ ਕਰਿਓ, ਕਿਸਾਨੀ, ਮੈਂ ਕਿਹਾ ਨਹੀਂ ਕਰਦੇ ਜੀ। ਕਹਿੰਦੇ ਕਿਸਾਨੀ ਮੁੱਦੇ ਦੀ ਗੱਲ ਨਾ ਕਰਿਓ, ਮੈਂ ਕਿਹਾ ਨਹੀਂ ਕਰਦੇ ਜੀ। ਮੈਂ ਕਿਹਾ ਜੀ ਅੱਛਾ ਜੀ, ਸਤਿ ਸ੍ਰੀ ਅਕਾਲ। ਉਹ ਕਹਿੰਦੇ ਕੀ ਗੱਲ ਹੋ ਗਈ, ਮੈਂ ਕਿਹਾ ਜੀ ਗੱਲਾਂ ਹੀ ਦੋ ਸਾਡੇ ਕੋਲ ਤਾਂ,
ਹੋਰ ਗੱਲਾਂ ਹੀ ਨਹੀਂ।
ਮੈਂ ਕਿਹਾ ਦੂਜੀ ਤੀਜੀ ਗੱਲ ਹੀ ਹੈ ਨੀ। ਕਹਿੰਦੇ ਨਹੀਂ, ਅਸੀਂ ਕਹਿੰਦੇ, ਤੁਸੀਂ ਕਹਿੰਦੇ ਗੱਲ ਸੁਣੋ, ਚਾਹ ਮੰਗਾਈ। ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਹੋਲਡ ਕਰ ਲੈਂਦੇ ਹੋ 2 ਸਾਲ। ਕਹਿੰਦੇ 9 ਮਹੀਨੇ ਹੋ ਗਏ, ਅੱਜ ਤੱਕ ਕਾਨੂੰਨ ਲਾਗੂ ਨਹੀਂ ਹੋਏ। ਤੁਸੀਂ 9 ਮਹੀਨੇ ਚ ਕੀ ਖੱਟਿਆ? ਅੱਜ ਕੋਈ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਪੰਜਾਬ ਚੋਂ ਕਹਿੰਦਾ ਨਾ ਜੀ ਅਸੀਂ ਨੀ ਜਾਣਾ। ਅਸੀਂ 2 ਸਾਲ ਹੋਲਡ ਕਰਦੇ ਸੀਗੇ, ਤੁਹਾਨੂੰ ਅਸੀਂ ਕਹਿੰਦੇ ਸੀ ਵੀ ਰਿਵਿਊ ਕਰ ਲਓ, ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਸਾਡੇ ਕੋਲ ਲਿਆਓ, ਆਪਾਂ ਇਹਨੂੰ ਮਿਲ ਬੈਠ ਕੇ ਕਰ ਲੈਂਦੇ ਹਾਂ। ਜੇ ਤੁਸੀਂ ਕਹਿੰਦੇ ਹੋ ਵੀ ਇਹ ਖੇਤੀ ਬਿੱਲ ਸਾਡੇ ਹੱਕ ਚ ਨਹੀਂ ਤੇ ਅਸੀਂ ਇਹਨੂੰ ਰਿਵਿਊ ਕਰ ਲੈਣਗੇ, ਤੁਸੀਂ ਦੱਸੋ ਆਪਾਂ ਇੱਥੇ ਇਹਨੂੰ ਏਦਾਂ ਕਰ ਲੈਂਦੇ ਹਾਂ, ਤੁਸੀਂ ਉਸ ਤੇ ਗੱਲ ਨਹੀਂ ਆਏ।
ਭਾਜੀ ਪਤਾ ਕੀ ਹੈ, ਇੱਕ ਤਾਂ ਹੈਗੀਆਂ ਇਮੋਸ਼ਨਲ ਗੱਲਾਂ, ਹੁਣ ਬਹੁਤ ਸਾਰੇ ਸਾਡੇ ਸਰੋਤੇ ਇਮੋਸ਼ਨਲੀ ਹਾਂਜੀ ਐਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਪਰ ਰਿਐਲਿਟੀ 'ਚ ਦੇਖੋ ਗਰਾਊਂਡ ਲੈਵਲ ਦੇ ਉੱਤੇ ਕਿ ਸਿਰਫ ਕਣਕ ਝੋਨਾ ਹੀ ਥੋੜ੍ਹਾ ਹੋਇਆ ਪੰਜਾਬ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਫਰੂਟ ਵਾਲੇ, ਹਨੀ ਵਾਲੇ, ਹੈ ਨਾ, ਇਹਨਾਂ ਲਈ ਵੀ ਆਊਟਲੈਟਸ ਚਾਹੀਦੀਆਂ ਨੇ ਕਿ ਉਹੀ ਜਿੱਦਾਂ ਫਰੂਟ ਹੈ, ਫਰੂਟ ਹੈ ਉਹ ਢੇਰੀ ਲਾ ਕੇ ਵੇਚਣਾ ਆ ਤੁਸੀਂ ਸੜਕ ਦੇ ਕੰਢੇ, ਉਹ ਉਹ ਟਾਈਮ ਥੋੜ੍ਹਾ ਹੋਇਆ ਹੁਣ। ਯੂ ਨੀਡ ਪ੍ਰੋਪਰ ਸਟੋਰਸ, ਉਹਨਾਂ ਦੀ ਸਟੋਰੇਜ, ਔਰ ਜੇ ਉਹਦੇ 'ਚੋਂ ਪੈਸੇ ਕਮਾਉਣੇ ਆ ਹੋਰਟੀਕਲਚਰ ਦੇ ਵਿੱਚ, ਤਾਂ ਤੁਹਾਨੂੰ ਗਾਹਕਾਂ ਨੂੰ ਉਸ ਹਿਸਾਬ ਨਾਲ ਕੁਆਲਿਟੀ ਦੇਣੀ ਪੈਣੀ ਹੈ ਵਰਲਡ ਕਲਾਸ ਸਟੈਂਡਰਡਸ ਬਣਾਉਣ ਦੇ ਲਈ। ਰੇਹੜੀ ਥੋੜ੍ਹਾ ਰੇਹੜੀਆਂ ਵਾਲੇ ਕਲਚਰ 'ਚ ਰਹਿਣਾ ਆਲਵੇਸ, ਉੱਥੇ ਤਾਂ ਪੈਸੇ।
2022 ਸਾਲ ਹੈ ਨਾ ਜੀ, ਜਿਹੜਾ 2022 ਸਾਲ ਹੈ, ਕੇਂਦਰ ਸਰਕਾਰ ਨੇ ਉਹਨੂੰ ਇੰਟਰਨੈਸ਼ਨਲ ਮਿਲਟ ਈਅਰ ਦੇ ਨਾਮ ਦਿੱਤਾ। ਮਿਲਟ ਸਾਡੇ ਜਿਹੜੇ ਮੂਲ ਅਨਾਜ
ਜੀ।
ਕੱਲ ਮੈਨੂੰ ਆਲ ਇੰਡੀਆ ਰੇਡੀਓ ਤੋਂ ਟੈਲੀਫੋਨ ਆਇਆ, ਉਹਨਾਂ ਨੇ ਕੋਈ ਪੁਰਾਣੀ ਯੂਟਿਊਬ ਦੇ ਉੱਤੋਂ ਕੋਈ ਵੀਡੀਓ ਕੱਢ ਲਈ। ਪਿੱਛੇ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ 4 ਦਿਨਾਂ ਦਾ ਸੈਮੀਨਾਰ ਕਰਾਇਆ ਸੀ ਖੇਤੀ ਵਿਰਾਸਤ ਮਿਸ਼ਨ ਵੱਲੋਂ, ਜਿਹਦੇ ਚ ਮਿਲਟ ਮੈਨ ਡਾਕਟਰ ਖਾਦਰ ਵਲੀ, ਜਿਹੜੇ ਮੈਸੂਰ ਦੇ ਡਾਕਟਰ ਨੇ ਜਿਹੜੇ US ਤੋਂ ਨੌਕਰੀ ਛੱਡ ਕੇ ਆਏ, ਕਿ ਛੋਟੇ ਬੱਚਿਆਂ ਦੇ ਵਿੱਚ ਜਿਹੜੇ ਹੈਗੇ ਨੇ ਪੀਰੀਅਡ ਦਾ ਜਿਹੜਾ ਟਾਈਮ ਹੈ, ਖਾਸ ਕਰਕੇ ਲੜਕੀਆਂ ਦੇ ਵਿੱਚ, ਸਾਡੀਆਂ ਬੱਚੀਆਂ ਦੇ ਵਿੱਚ, ਉਹ 6 ਸਾਲ ਦੇ ਉਮਰ ਦੇ ਵਿੱਚ ਪੀਰੀਅਡ ਉਹਨੂੰ ਆਉਣ ਲੱਗ ਪਏ, ਤੇ ਉਹਨਾਂ ਨੇ ਆਖਿਆ ਵੀ ਇਹ ਕੀ ਗੱਲ ਹੈ।
That's very bad. ਪਤਾ ਲੱਗਿਆ ਬਿੱਟਾ ਸਾਹਿਬ, ਬਿੱਟਾ ਸਾਹਿਬ, ਮੈਂ ਤੇ ਗੱਲ ਉਹਦਾ ਕਰਨਾ ਚਾਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਇੱਕ ਬਹੁਤ ਵੱਡੀ ਸਮੱਸਿਆ ਹੋ ਰਹੀ ਹੈ ਇਹ, ਮਤਲਬ ਚਲੋ ਥੋੜ੍ਹੀਆਂ ਅਡਲਟ ਦੀਆਂ ਗੱਲਾਂ, ਪਰ ਸਾਨੂੰ, ਅਸੀਂ ਸਾਰੇ ਅਡਲਟ ਹੀ ਸੁਣ ਰਹੇ ਹਾਂ, ਕਿ ਲੜਕੀਆਂ ਦੇ ਵਿੱਚ ਜਿਹੜੀ ਮਹਾਂਮਾਰੀ ਹੈ ਜਾਂ ਉਹ ਉਹਦੇ ਵਿੱਚ ਮਤਲਬ ਬਹੁਤ ਵੱਡੇ ਫੇਰ ਹੋ ਰਹੇ ਨੇ ਇਹ, ਮਤਲਬ ਬਹੁਤ ਘਾਤਕ ਹੈ ਵਿਮਨ ਹੈਲਥ ਦੇ ਵਿੱਚ।
ਬਿਲਕੁਲ, ਉਹਨਾਂ ਨੇ ਜਦੋਂ ਰਿਸਰਚ ਕੀਤੀ ਤਾਂ ਪਤਾ ਲੱਗਿਆ ਕਿ ਜਿਹੜਾ ਦੁੱਧ ਹੈ ਉਹਦੇ ਚ ਪੈਸਟੀਸਾਈਡ ਆ ਰਿਹਾ। ਦੁੱਧ ਵੀ ਜਿਹੜਾ ਸਾਡੇ ਜਿਹੜੀ ਮਦਰ ਹੈ, ਬੱਚੇ ਨੂੰ ਜਿਹੜੀ ਮਦਰ ਦਾ ਦੁੱਧ ਦੇਣਾ ਪੈਣਾ ਹੈ, ਉਹ ਜਿਹੜੀ ਫੀਡ ਲੈ ਰਹੀ ਹੈ ਮਦਰ, ਉਹਦੇ ਚ ਬਹੁਤ ਸਾਰੇ ਪੈਸਟੀਸਾਈਡਸ ਨੇ, ਜਿਹਦਾ ਰਿਐਕਸ਼ਨ ਇਹਨਾਂ ਬੱਚਿਆਂ ਦੇ ਅੱਗੇ ਆ ਰਿਹਾ, ਜਿਹੜਾ ਇਹ ਸਾਰਾ ਸਰਕਲ ਜਿਹੜਾ ਸਾਡਾ ਹੈਗਾ ਇਹਨੂੰ ਖਤਮ ਕਰ ਰਿਹਾ। ਔਰ ਉਹਨਾਂ ਨੇ ਆ ਕੇ ਜਦੋਂ ਸਟੱਡੀ ਕੀਤੀ ਤਾਂ ਉਹਨਾਂ ਨੇ ਆਖਿਆ, ਉਹਨਾਂ ਨੇ ਪੁੱਛਿਆ ਵੀ ਅਸੀਂ ਪਹਿਲਾਂ ਕੀ ਖਾਂਦੇ ਸੀ, ਸਾਡੇ ਦਾਦੇ ਪੜਦਾਦੇ ਕੀ ਖਾਂਦੇ ਸੀ, ਤੇ ਉਦੋਂ ਗੱਲ ਚੱਲੀ ਵੀ ਇਹ ਰਾਗੀ, ਕੋਦਰਾ, ਜਵਾਰ, ਸਵਾਂਕ, ਕੁਟਕੀ, ਕੰਗਣੀ, ਹਰੀ ਕੰਗਣੀ, ਔਰ ਉਹਨਾਂ ਨੇ ਉੱਥੋਂ ਸ਼ੁਰੂ ਕੀਤੀ, ਇਹਦੀ ਖੇਤੀ ਸ਼ੁਰੂ ਕੀਤੀ। ਅੱਜ ਉਹ ਡਾਕਟਰ ਖਾਦਰ ਵਲੀ ਮੈਸੂਰ ਦੇ ਵਿੱਚ ਦਵਾਈਆਂ ਨਹੀਂ ਦਿੰਦੇ, ਉਹ ਤੁਹਾਨੂੰ ਪਰਚੀ ਤੇ ਲਿਖ ਕੇ ਦਿੰਦੇ ਆ ਵੀ ਤੁਸੀਂ ਕੰਗਣੀ ਦੀ ਖੀਰ ਖਾਣੀ ਹੈ, ਤੁਸੀਂ ਰਾਗੀ ਦੀ ਰੋਟੀ ਖਾਣੀ ਹੈ, ਤੁਸੀਂ ਬਾਜਰਾ ਇੰਨਾ ਖਾਣਾ ਹੈ, ਤੁਸੀਂ ਜਵਾਰ ਦਾ ਆਹ ਚੀਜ਼ ਖਾਣੀ ਹੈ, ਤੁਸੀਂ ਸਬਜ਼ੀਆਂ ਦਾ ਜਿਹੜਾ ਸੂਪ ਜਾਂ ਫਰੂਟ ਦਾ ਜੂਸ ਇੰਨਾ ਪੀਣਾ ਹੈ, ਵੀ ਤੁਸੀਂ ਜਿਹੜਾ ਰਾ ਮਟੀਰੀਅਲ ਕੱਚਾ ਭੋਜਨ ਖਾਣਾ ਹੈ। ਅੱਜ ਉਹ ਗੱਲ ਸਿੱਧ ਹੋ ਗਈ, ਔਰ ਪੰਜਾਬ ਦੇ ਵਿੱਚ ਵੀ ਇਹ ਲਹਿਰ ਚੱਲੀ ਹੈਗੀ ਹੈ। ਹੁਣ ਲੋਕਾਂ ਨੇ ਆਹ 3 ਪ੍ਰੋਸੈਸ ਯੂਨਿਟ ਲੱਗ ਰਹੇ ਨੇ, ਸਾਡੇ ਫਾਜ਼ਿਲਕਾ 'ਚ ਲੱਗ ਰਿਹਾ, ਜੈਤੋ 'ਚ ਲੱਗ ਰਿਹਾ, ਤੇ ਇੱਕ ਹੋਰ ਲੱਗ ਰਿਹਾ, ਕਿਉਂਕਿ ਇਹ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਕਣਕ ਤਾਂ ਅਸੀਂ ਸਿੱਧੀ ਖਾ ਸਕਦੇ ਹਾਂ, ਚਾਵਲ ਨੂੰ ਅਸੀਂ ਸ਼ੈਲ ਕਰਕੇ ਖਾਂਦੇ ਹਾਂ, ਉਹ ਇਹ ਸਿਰਫ ਰਾਗੀ ਜਿਹੜੀ ਹੈ ਉਹ ਸਿੱਧੀ ਤੁਸੀਂ ਖਾ ਸਕਦੇ ਹੋ, ਜਵਾਰ ਤੁਸੀਂ ਸਿੱਧੀ ਖਾ ਸਕਦੇ ਹੋ, ਉਹ ਤਰ੍ਹਾਂ ਤੇ ਕੁਟਕੀ ਹੈ ਇਹਨੂੰ ਸ਼ੈਲ ਕਰਨਾ ਪੈਂਦਾ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਇਹਨੂੰ ਜਿੱਦਾਂ ਸ਼ੈਲਿੰਗ ਕਰਨੀ ਪੈਂਦੀ ਹੈ ਉਹਦੀ, ਔਰ ਉਹਦਾ ਬਹੁਤ ਚੰਗਾ ਰੇਟ ਵੀ ਮਿਲ ਰਿਹਾ, ਸਾਨੂੰ ਇੱਧਰ ਨੂੰ ਮੁੜਨਾ ਪੈਣਾ। ਦੂਜੀ ਗੱਲ ਇਹ ਹੈ ਕਿ ਇਹ ਸਾਰੀ ਮੀਂਹ ਦੀ ਫਸਲ ਤੇ ਇਹ ਸਾਰੀ ਮੀਂਹ ਦੇ ਪਾਣੀ ਨਾਲ ਇਹ ਫਸਲ ਹੋ ਸਕਦੀ ਹੈ,
ਮਾਰੂ ਫਸਲਾਂ ਨੇ ਕਣਕ ਜਿਹੜੀ,
ਮਾਰੂ ਫਸਲ ਹਾਂਜੀ
ਕਣਕ।
ਔਰ ਅੱਜ ਤੁਸੀਂ ਦੇਖੋ, ਜੇ ਮੈਂ ਇਕੱਲੇ ਮੁਕਤਸਰ ਦੀ ਗੱਲ ਕਰਾਂ ਤਾਂ 10 ਟਨ ਤੋਂ ਵੱਧ ਮਿਲਟ ਮੁਕਤਸਰ ਦੇ ਵਿੱਚ ਮੰਗਾਏ ਜਾਂਦੇ ਨੇ ਤਾਮਿਲਨਾਡੂ ਤੋਂ ਜਾਂ ਉੱਧਰ ਦੱਖਣ ਭਾਰਤ ਤੋਂ
ਜੀ।
ਔਰ ਉਹਨਾਂ ਦਾ ਰੇਟ ਕੀ ਹੈ ਜੀ? 200 ਰੁਪਈਆ ਕਿਲੋ ਕੋਦਰਾ, 250 ਰੁਪਈਆ, 300 ਰੁਪਈਆ, ਮਤਲਬ ਇਸ ਤਰ੍ਹਾਂ ਦੇ ਰੇਟ ਹੈ। ਤੇ ਹੁਣ ਇਹ ਸਾਨੂੰ ਇੱਧਰ ਨੂੰ ਮੁੜਨਾ ਪੈਣਾ ਸਾਡੀ। ਸਾਡਾ ਦੂਜੀ ਗੱਲ ਇਹ ਹੈਗੀ ਹੈ ਕਿ ਸਾਡਾ ਪੌਣ ਪਾਣੀ ਉਸ ਤਰ੍ਹਾਂ ਦਾ ਹੈਗਾ, ਅਸੀਂ ਇਹਨੂੰ ਬੀਜ ਸਕਦੇ ਹਾਂ, ਪਰ ਅਸੀਂ ਕਣਕ ਝੋਨੇ ਵਾਲੇ ਚੱਕਰ ਚੋਂ, ਕਣਕ ਝੋਨਾ ਤਾਂ ਹੁਣ ਜਿੰਨਾ ਜਿੰਨੇ ਜਿਹੜੀ ਸ਼ੂਗਰ ਦਾ ਘਰ ਹੈਗਾ ਉਹ ਤਾਂ ਸਾਡਾ ਕਣਕ ਝੋਨਾ ਹੀ ਬਣਦਾ ਜਾ ਰਿਹਾ, ਸਾਡੀ ਕਣਕ ਦਾ ਐਕਸਪੋਰਟ ਨਹੀਂ ਹੋ ਰਹੀ, ਉਹਦੇ ਸੈਂਪਲ ਤੁਸੀਂ ਚੈੱਕ ਕਰਾਉਂਦੇ ਹੋ। ਅੱਜ ਤੁਸੀਂ ਬੇਕਰੀ ਤੇ ਜਾਓ ਨਾ ਜੀ, ਉਹਨੂੰ ਕਹੋ ਵੀ ਜਵਾਰ ਦੇ ਬਿਸਕੁਟ ਦੇ ਦਿਓ, ਰਾਗੀ ਦੇ ਬਿਸਕੁਟ ਦੇ ਦਿਓ, 300 ਰੁਪਏ ਤੋਂ ਘੱਟ ਕਿਲੋ ਨਹੀਂ ਮਿਲਦੇ, ਜੇ ਥੋੜੀ ਲਿਆ ਜਾ ਤਾਂ ਵੱਧ ਹੋ ਸਕਦੇ ਆ।
ਬਿੱਟਾ ਸਾਹਿਬ
ਸਾਨੂੰ ਮੁੜਨਾ ਤੇ ਇੱਧਰ ਨੂੰ ਪੈਣਾ,
ਇਹ ਤਾਂ ਪੈਣਾ, ਪਰ ਉਹਦੇ ਲਈ ਜਿਹੜੇ ਗੱਲ ਆਪਾਂ ਇਹ ਚੱਲ ਰਹੀ ਸੀ ਕਿ ਕੋਈ ਵੀ ਕੰਪਨੀ ਹੈ, ਕੋਈ ਵੀ ਸਿਸਟਮ ਹੈ, ਉਹ ਯੂਨੀਅਨਾਂ ਦੇ ਰਹਿਮੋ ਕਰਮ ਤੇ ਥੋੜ੍ਹੋ ਰਹਿਣੀ ਚਾਹੀਦੀ ਹੈ। ਇੰਨੀ
ਬਿਲਕੁਲ
ਇੱਦਾਂ ਤਾਂ ਫਿਰ ਮਤਲਬ ਇਹ ਤਾਂ ਫਿਰ ਜਿਹੜੇ ਯੂਨੀਅਨ ਡਿਸਾਈਡ ਕਰੂਗੀ ਉਹੀ ਬਿਜ਼ਨਸ ਚੱਲੂਗਾ। ਹੁਣ ਇੱਥੇ ਜਿਹੜੀ ਪੰਜਾਬ ਸਰਕਾਰ ਹੈ ਉਹ ਕੀ ਕਰ ਰਹੀ ਹੈ, ਪੰਜਾਬ ਦੇ ਵਿੱਚੋਂ ਬਿਜ਼ਨਸ ਬਾਹਰ ਜਾ ਰਿਹਾ, ਇਨਵੈਸਟਮੈਂਟ ਨਹੀਂ ਹੋ ਰਹੀ। ਵਟ ਆਰ ਦੇ ਟਰਾਈ ਟੂ ਡੂ, ਕੀ ਅਲਟਰਨੇਟਿਵ ਕੀ ਆ? ਜੇ ਚਲੋ ਹੋ ਸਕਦਾ ਸਾਨੂੰ ਨਾ ਪਤਾ ਹੋਵੇ, ਪਰ ਸਾਨੂੰ ਦੱਸ ਵੀ ਕੌਣ ਰਿਹਾ? ਕੋਈ ਵੀ ਨਹੀਂ ਦੱਸ ਰਿਹਾ ਵੀ ਇੰਨਾ ਬਿਜ਼ਨਸ ਬਾਹਰ ਜਾ ਰਿਹਾ।
ਹੁਣ ਵਿਹਲੇ ਹੋਏ ਜੀ, ਸੀਤਾਫਲ ਤੇ ਚੀਕੂ ਦੇ ਫਾਰਮ ਤੋਂ ਨਾ ਹੁਣ ਵਿਹਲੇ ਹੋਏ ਆ ਵਿਚਾਰੇ, ਬਿਜੀ ਬਹੁਤ ਸੀਗੇ ਉਹ। ਇਸ ਕਰਕੇ ਉਹਨਾਂ ਦਾ ਕਸੂਰ
ਹੋ ਸਕਦਾ ਸਾਨੂੰ ਨਾ ਪਤਾ ਹੋਣ, ਪਬਲਿਕ ਨੂੰ ਨਾ ਪਤਾ ਹੋਣ ਗੱਲਾਂ, ਵੀ ਜੇ ਆਹ ਇੰਨਾ ਬਿਜ਼ਨਸ ਇੰਨੇ ਹਜ਼ਾਰ ਕਰੋੜ ਦਾ ਇੱਥੋਂ ਪੱਟ ਲਿਆ ਕੰਪਨੀਆਂ ਨੇ, ਤਾਂ ਆਹ ਦੇਖੋ ਜੀ ਇਹ ਤੋਂ ਜ਼ਿਆਦਾ ਆ ਗਿਆ, ਸਾਨੂੰ ਕੋਈ ਘਾਟਾ ਨਹੀਂ ਪਿਆ। ਪੱਟੇ ਉਹਦੇ ਤਾਂ ਸਾਨੂੰ ਬਿਜ਼ਨਸ ਦੱਸ ਰਹੇ ਨੇ ਵੀ ਅਸੀਂ ਪੱਟ ਰਹੇ ਹਾਂ, ਅਸੀਂ ਲਾ ਨਹੀਂ ਰਹੇ, ਪਰ ਸਰਕਾਰ ਕਿੱਥੇ ਸੁੱਤੀ ਪਈ ਆ? ਉਹਨਾਂ ਦੀ ਸਰਕਾਰ ਦੀ ਨਿਗਾਹ ਦੇ ਵਿੱਚ ਬਿਜ਼ਨਸ ਪੰਜਾਬ ਦੇ ਵਿੱਚੋਂ ਜਾ ਰਿਹਾ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਸੀ ਤੇ ਉਦੋਂ ਉਹ ਜਿਹੜਾ ਮੋਤੀ ਮਹਿਲ, ਦੂਜਾ, ਤੀਜਾ, ਸ਼ਮੋਲੀ ਵਾਲੀ ਸ਼ੂਗਰ ਮਿੱਲ, ਸਾਰਿਆਂ ਦੇ ਕਰਜ਼ੇ ਸੀਗੇ ਤੇ ਹੁਣ ਸਾਰੀਆਂ ਜਿਹੜੀਆਂ ਸਰਪਲਸ ਦੇ ਵਿੱਚ ਨੇ। ਸੋ ਇਹ ਤਾਂ ਇਸ ਕੰਮ ਨੂੰ ਲੱਗੇ ਹੋਏ ਨੇ, ਚਾਹੇ ਕੋਈ ਵੀ ਪਾਰਟੀ ਆ ਜੇ, ਚਾਹੇ ABC ਜਿਹੜੇ ਮਰਜ਼ੀ ਪਾਰਟੀ ਆ ਜੇ, ਇਹਨਾਂ ਨੇ ਤਾਂ ਆਪਣੀ ਕੰਗਾਲੀ ਦੂਰ ਕਰਨੀ, ਇਹਨਾਂ ਨੂੰ ਲੋਕਾਂ ਨਾਲ ਕੋਈ ਨਹੀਂ, ਲੋਕਾਂ ਨੂੰ ਇਹਨਾਂ ਨੇ ਉਲਟਾ ਕੰਗਾਲ ਕਰਨਾ, ਇਹਨਾਂ ਨੇ ਆਪਦਾ ਦੇਖਣਾ ਵੀ ਸਾਨੂੰ ਕਿੱਥੋਂ ਫਾਇਦਾ ਹੋ ਸਕਦਾ। ਤੇ ਜਿਹੜੇ ਮੂਹਰਲੇ 117 ਰੱਖੇ ਆ, ਮੈਂ ਉਹਨਾਂ ਨੂੰ ਵੀ ਦੇਖਦਾ। ਪਿੱਛੇ ਦਿੱਲੀ ਇੱਕ ਮੈਨੂੰ ਬੰਦਾ ਮਿਲਿਆ, ਕਹਿੰਦਾ ਜੀ ਮੈਂ ਉੱਤਰਾਖੰਡ 'ਚ ਇਲੈਕਸ਼ਨ ਲੜਨਾ। ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਕਹਿੰਦਾ ਜੀ ਮੈਂ ਦਿੱਲੀ 'ਚ CA ਹਾਂ। ਮੈਂ ਕਿਹਾ ਜੀ ਕਿਉਂ ਟੱਕਰਾਂ ਮਾਰਦੇ ਹੋ, ਕੀ ਫਾਇਦਾ ਤੁਸੀਂ 5-7 ਕਰੋੜ ਰੁਪਇਆ ਖਰਾਬ ਕਰ ਲਓਗੇ? ਨਹੀਂ, ਕਹਿੰਦੇ ਮੈਨੂੰ ਪੰਡਿਤ ਨੇ ਦੱਸਿਆ। ਮੈਂ ਕਿਹਾ ਜੀ ਹੁਣ ਇਹ ਤਾਂ ਨੀ ਮੈਂ ਤੁਹਾਡਾ ਇਲਾਜ ਕਰ ਸਕਦਾ। ਮੈਨੂੰ ਗੱਲ ਵੀ ਸਮਝਾਈ, ਮੈਂ ਕਿਹਾ ਮੈਂ ਚੰਡੀਗੜ੍ਹ ਬੈਠਾ ਸੀ ਤੇ ਮੈਂ ਇੱਕ ਦਿਨ MLA ਹੋਸਟਲ ਵੱਧ ਬੁੱਕ ਕਰਾਉਣਾ ਸੀ ਤੇ ਮੈਂ ਇੱਕ MLA ਨੂੰ ਆਖਿਆ, ਮੈਂ ਕਿਹਾ ਆਪਣਾ ਕਾਰਡ ਨੰਬਰ ਦੇਈ, ਕਿਉਂਕਿ MLA ਹੋਸਟਲ ਦੇ ਵਿੱਚ ਜਦੋਂ ਤੁਸੀਂ ਕਾਰਡ MLA ਦਾ ਪਾਉਂਦੇ ਹੋ ਤਾਂ ਸਾਨੂੰ ਉਹਦਾ ਕਿਰਾਇਆ ਘੱਟ ਪੈਂਦਾ, 100-150 ਰੁਪਇਆ ਹੀ ਪੈਂਦਾ। ਤਾਂ ਉਹਨੇ ਮੇਰੇ ਹੱਥ ਤੇ ਜਦੋਂ ਕਾਰਡ ਰੱਖਿਆ, ਮੈਨੂੰ ਕਹਿੰਦਾ ਧਿਆਨ ਨਾਲ ਰੱਖੀ, ਇਹ 7 ਕਰੋੜ ਦਾ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦਾ 7 ਕਰੋੜ ਲਾਇਆ ਤਾਂ ਇਹ ਕਾਰਡ ਮਿਲਿਆ, ਤਾਂ ਮੈਂ MLA ਬਣਿਆ। ਹਾਲਾਤ ਤਾਂ ਇਹ ਨੇ, ਜਿਹੜਾ ਬੰਦੇ ਨੇ 7 ਕਰੋੜ ਲਾਇਆ ਉਹ 17 ਕਰੋੜ ਕਮਾਊਗਾ। ਹੁਣ ਕੱਲ ਪਰਸੋਂ ਇੱਕ ਵਾਇਰਲ ਹੋ ਰਹੀ ਸੀ ਆਡੀਓ, ਉਹ ਕਹਿੰਦਾ ਜੀ ਆਪਾਂ ਨੂੰ 50,000 ਰੁਪਇਆ ਰੋਜ਼ ਦਾ, ਉਹ ਕਹਿੰਦਾ 50,000 ਤਾਂ 2-2,000 ਰੁਪਇਆ ਹੀ ਆਇਆ ਆਪਾਂ ਨੂੰ, ਥੋੜਾ ਜਿਹਾ ਰੇਟ ਵਧਾਓ ਜੀ, ਰੇਟਾ ਕੱਢਣਾ।
ਬਿੱਟਾ ਸਾਹਿਬ, ਸਮਾਂ ਥੋੜ੍ਹਾ ਘੱਟ ਹੈ ਅਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ। ਗੁਰਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਾਹਰਲੇ ਮੁਲਕਾਂ ਵਿੱਚ ਦਿਨ ਰਾਤ ਇੱਕ ਕਰਕੇ ਪੈਸੇ ਕਮਾਉਂਦੇ ਆ, ਪਰ ਪੰਜਾਬ ਵਾਲੇ ਤਾਂ ਦੁੱਧ ਵਾਲੇ ਪਸ਼ੂ ਨਹੀਂ ਰੱਖਦੇ, ਕਿਉਂਕਿ ਇਹ ਰੋਜ਼ ਦਾ ਕੰਮ ਹੈ। ਪਾਣੀ ਵਾਲੀ ਖਾਲ ਨੂੰ ਖੁਰਚ ਕੇ ਸਾਫ਼ ਕਰਨ ਦੀ ਬਜਾਏ ਘਾਹ ਮਾਰਨ ਵਾਲੀ ਦਵਾਈ ਪਾ ਦਿੰਦੇ ਨੇ, ਜੋ ਕਿ ਮਹਿੰਗੀ ਵੀ ਆ। ਬਿਲਕੁਲ ਲੇਜ਼ੀਨੈਸ ਹੈ ਅਤੇ ਇਹਦੀ ਫਿਰ ਸਜ਼ਾ ਜਿਹੜੀ ਆ ਸਾਰੇ ਭੁਗਤ ਵੀ ਰਹੇ ਨੇ। ਅਤੇ ਬਾਕੀ ਪੁਸ਼ਪ ਡਡਵਾਲ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਅਮਨ ਭਾਜੀ, ਪ੍ਰੋਗਰਾਮ ਗੋਇੰਗ ਵੁੱਡ, ਅਤੇ ਅਗਰ ਟਾਈਮ ਲੱਗੇ ਤਾਂ ਬਲੈਸਿੰਗ ਮਾਈ ਸਨ ਸ਼ਿਵੇ ਡਡਵਾਲ, ਅੱਜ ਉਹ 4 ਸਾਲ ਦਾ ਹੋ ਗਿਆ ਜੀ। ਬਿਲਕੁਲ ਜੀ, ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ, ਅਤੇ ਅਰਦਾਸ ਉਮੀਦ ਅਤੇ ਬੇਨਤੀ ਕਰਦੇ ਹਾਂ ਅਕਾਲ ਪੁਰਖ ਅੱਗੇ ਕਿ ਸ਼ਿਵੇ ਡਡਵਾਲ ਲੰਮੀ ਉਮਰ, ਲੰਮੀ ਆਯੂ, ਚੰਗੀ ਪੜ੍ਹਾਈ, ਚੰਗਾ ਸਿਟੀਜ਼ਨ ਬਣੇ। ਬਹੁਤ ਬਹੁਤ ਮੁਬਾਰਕਾਂ। ਕਿਰਪਾਲ ਸਿੰਘ ਚੀਮਾ ਜੀ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਬਿੱਟਾ ਸਾਹਿਬ, ਗੱਲ ਇੱਥੇ ਆ ਜਾਂਦੀ ਹੈ ਮੁੱਕ ਕੇ ਕਿ ਜਿਹੜਾ ਹੱਥੀਂ ਕੰਮ ਕਰਨ ਦੀ ਪਿਰਤ ਹੈ, ਸਹਿਜ ਵਾਲੀ ਜ਼ਿੰਦਗੀ ਜੀਣ ਦੀ ਪਿਰਤ ਹੈ, ਸਾਦਾ ਖਾਣ ਦੀ, ਉਹ ਘਟਦੀ ਜਾ ਰਹੀ ਆ। ਜਿਹੜੇ ਤੁਸੀਂ ਆਪਾਂ ਲੜਕੀਆਂ ਦੇ ਵੀ ਇੱਕ ਛੋਟਾ ਜਿਹਾ ਟੋਪਿਕ ਛੋਇਆ, ਇੱਕ ਬਹੁਤ ਵੱਡਾ ਟੋਪਿਕ ਹੈ, ਇਹ ਸਾਡੇ ਘਰ ਵੀ ਗੱਲ ਹੁੰਦੀ ਆ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ, ਖਾਸ ਕਰਕੇ ਕੁੜੀਆਂ ਦੀ, ਉਹਨੂੰ ਇੱਕ ਢਾਲ ਆਏਗਾ। ਬਿੱਟਾ ਸਾਹਿਬ, ਮੈਂ ਥੋੜ੍ਹਾ ਜਿਹਾ ਹੋਰ ਵਾਧਾ ਕਰਦਾ ਕਿ ਇਹ ਲੜਕੀਆਂ ਦੀ ਜਿਹੜੀ ਸਮੱਸਿਆ ਆ ਰਹੀ ਹੈ, ਅਰਲੀ ਪੀਰੀਅਡ ਸੀ, ਉਹ ਖਾਣ ਦੇ ਨਾਲ ਤਾਂ ਬਿਲਕੁਲ ਨਾਲ ਜੁੜੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਕਹੀ ਹੈ, ਇੱਕ ਹੋਰ ਗੱਲ ਨਾਲ ਵੀ ਜੁੜੀ ਹੋਈ ਆ, ਉਹ ਵੀ ਇੱਕ ਬਹੁਤ ਵੱਡੀ ਆ ਜਿਹੜੀ ਕਿ ਸਾਈਕੋਲੋਜੀਕਲੀ ਆ। ਉਹ ਹੈਗਾ ਆ ਜਿਹੜਾ ਬੱਚਿਆਂ ਨੂੰ ਮੀਡੀਆ ਦਾ ਐਕਸਪੋਜ਼ਰ ਆ, ਜਿਹੜਾ ਆ ਰੋਮਾਂਸ ਐਂਡ ਆਲ ਦੈਟ, ਉਹ ਗੱਲਾਂ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਉਹ ਹੋ ਰਹੀਆਂ ਨੇ ਜਿਹੜੀ ਉਹਨਾਂ ਦੀ ਉਮਰ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੇ ਜਿਹੜੇ ਹਾਰਮੋਨਸ ਆ ਉਹਨਾਂ ਦੇ, ਉਹ ਐਕਟੀਵੇਟ ਅਰਲੀ ਹੋ ਜਾਂਦੇ ਨੇ। ਇਸ ਕਰਕੇ ਬੱਚਿਆਂ ਨੂੰ ਜਿਹੜਾ ਮੀਡੀਆ, ਜਿਹੜਾ ਅਸ਼ਲੀਲ ਮੀਡੀਆ ਆ, ਉਹ ਵੀ ਬਹੁਤ ਵੱਡੀ ਢਾਲ ਆ ਰਿਹਾ। ਅਸ਼ਲੀਲ ਮੀਡੀਆ ਪਲੱਸ ਜਿਹੜਾ ਫੂਡ, ਇਹ ਇੱਕ ਬਹੁਤ ਵੱਡੇ, ਦੋਨੇ ਫੈਕਟਰ ਜਿਹੜੇ 100-100, ਇੱਦਾਂ ਨਹੀਂ ਹੈਗਾ ਵੀ 1-50 1-50, ਦੋਨੇ 100% ਜ਼ਿੰਮੇਵਾਰ ਹੈ। ਜੇ ਆਪਾਂ ਮਿਲਟ ਖਾਣੀ ਸ਼ੁਰੂ ਕਰ ਦੇ, ਸਾਰਾ ਕੁਛ ਕਰ ਦਈਏ, ਅਤੇ ਜੇ ਆਪਾਂ ਅਸ਼ਲੀਲ ਮੀਡੀਆ ਦੇਖੀ ਜਾਂਦੇ, ਸਾਡੇ ਨਿਆਣੇ ਗਾਣੇ ਗਾਈ ਜਾਂਦੇ, ਗਿੱਧੇ ਪਾਈ ਜਾਂਦੇ ਆ, ਆਹ ਕੁੜੀਆਂ ਮੁੰਡਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਆ, ਇਹ ਉਹਨਾਂ ਦਾ ਟਾਈਮ ਨਹੀਂ ਹੈਗਾ, ਤਾਂ ਉਹ ਐਗਜੈਕਟਲੀ ਉੱਦਾਂ ਹੋ ਜਾਣਗੇ, ਅਰਲੀ ਉਹਨਾਂ ਦੇ ਹਾਰਮੋਨ ਜਿਹੜੇ ਐਕਟੀਵੇਟ ਹੋ ਜਾਣਗੇ। ਜੇ ਅਸੀਂ ਇਹਨਾਂ ਤੋਂ ਥੋੜ੍ਹੇ ਦੂਰ ਰੱਖਦੇ ਹਾਂ, ਉਹਨਾਂ ਨੂੰ ਜਿਹੜੀਆਂ ਦੁਨਿਆਵੀ ਗਤੀਵਿਧੀਆਂ ਉਹਦੇ 'ਚ ਇਨਗੇਜ ਕਰਦੇ ਹਾਂ, ਖੇਡਾਂ 'ਚ ਕਰਦੇ ਹਾਂ, ਤਾਂ ਉਹ ਹੈਲਥ ਵਾਈਜ਼ ਉਹ ਸਹੀ ਰਹਿਣਗੇ। ਸੋ ਦੋਨੋਂ ਹੀ ਜਿਹੜੇ ਬੈਲੈਂਸ ਕਰਨ ਦੀ ਲੋੜ ਹੈ। ਆਪਾਂ ਥੋੜ੍ਹੀ ਗੱਲ ਕੀਤੀ, ਕਿਤੇ ਇਸ ਟੋਪਿਕ 'ਤੇ ਲੰਬੀ ਵੀ ਗੱਲ, ਕਿਸੇ ਮਾਹਰ ਨੂੰ ਵੀ ਸੱਦਿਆ ਜਾ ਸਕਦਾ। ਸੋ ਬਿੱਟਾ ਸਾਹਿਬ, ਹੁਣ ਤੁਸੀਂ ਮੀਂਹ ਪਵਾਤਾ ਮੁਕਤਸਰ ਸਾਹਿਬ, ਅਤੇ ਦਿੱਲੀ ਵੀ ਕਹਿੰਦੇ ਤੁਸੀਂ ਪਾਣੀ ਓ ਪਾਣੀ ਕਰ ਆਏ ਆ, ਮੌਸਮ ਕੀ ਕਹਿ ਰਿਹਾ?
ਬਿਲਕੁਲ ਜੀ, ਮੌਸਮ ਹੁਣ ਦੋਨਾਂ ਸਰਕਾਰਾਂ ਨੂੰ ਜਗਾਉਣਾ ਸੀ। ਕੇਜਰੀਵਾਲ ਸਾਹਿਬ ਗਏ ਹੋਏ ਨੇ ਆਪਣੇ ਇੱਕ ਯਾਤਰਾ ਤੇ 10 ਦਿਨਾਂ ਦੇ, ਉਧਰੋਂ ਬੀਜੇਪੀ ਨਾਲ ਲਹਿਰਾਂ ਉਹ ਮੇਰੇ ਖਿਆਲ ਬੰਗਲੌਰ ਸ਼ਾਇਦ ਗਏ ਆ, ਕਹਿੰਦੇ ਵਿਪਾਸਨਾ ਕੋਈ ਵਿਪਾਸਨਾ ਕੋਰਸ ਤੇ, ਜਿੱਥੇ ਉਹ ਪੂਰੀ ਦੁਨੀਆ ਨਾਲੋਂ ਕੱਟੇ ਜਾਣਗੇ, ਕੋਈ ਖਬਰ ਨੀ ਪਤਾ ਹੋਏਗੀ। ਉੱਥੇ ਵੀ ਕਹਿੰਦੇ 2 ਦਿਨ ਚੁੱਪ ਵੀ ਰਹਿਣਾ। ਪਿੱਛੇ ਵੀ ਉਹ ਕੈਂਪਾਂ ਦੇ ਜਾਂਦੇ ਰਹੇ ਨੇ, ਨੈਚੁਰਪੈਥੀ ਦਾ ਕੈਂਪ ਹੈ, ਹੁਣ ਉਹ ਨਾਂ ਨੀ ਦੱਸਿਓ, ਕਹਿੰਦੇ ਮਸ਼ਹੂਰ ਹੋ ਜਾਊਗੀ, ਨਹੀਂ ਤਾਂ ਸਾਰੇ ਲੀਡਰ ਉਧਰ ਨੂੰ ਸੋਚਣਗੇ ਵੀ ਉੱਥੋਂ ਪਤਾ ਨੀ ਕੀ ਸਹੀ ਕੀ ਹੋਣਾ। ਇਸ ਕਰਕੇ ਵਾਸ਼ਨਾ ਵੀ ਕੱਲ ਚੰਡੀਗੜ੍ਹ ਚ ਮਾਰੀਆਂ, ਮੀਂਹ ਵੀ ਪਵਾਤਾ, ਢੀਂਡਸਾ ਸਾਹਿਬ ਦੀ ਦਸਤਾਰ ਨੂੰ ਵੀ ਜਿਹੜੀ ਹੈਗੀ ਆ ਕੁਝ ਠੇਸ ਪਹੁੰਚੀ ਹੈ। ਉਹਨਾਂ ਨੇ ਵੀ ਕੱਲ ਜਿਹੜਾ ਮੋਗਾ ਪੁਲਿਸ ਨੇ ਜਿਹੜੀ ਕਰਤੂਤ ਕੀਤੀ ਹੈ ਉਹਦੇ ਵਿਰੋਧ ਦੇ ਵਿੱਚ, ਤੇ ਕਰਨਾਲ ਵਾਲੀ ਘਟਨਾ ਦੇ ਵਿਰੋਧ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਦੁੱਧ ਵਾਲੀ, ਜੇ ਅੰਦਾਜ਼ਨ ਇੱਕ ਇੱਕ ਸਰਵੇ ਹੈ ਕਿ ਜੇ ਪੰਜਾਬ ਦੇ ਵਿੱਚ 10 ਲੱਖ ਟਨ ਦੁੱਧ ਲੱਗਦਾ ਹੈ, ਤਾਂ ਉਹਦੀ ਮਤਲਬ ਜਿਹੜੀ ਪੈਦਾਵਾਰ ਹੈਗੀ ਹੈ ਸਾਡੇ ਕੋਲੇ 10 ਲੱਖ ਟਨ ਦੇ ਪਸ਼ੂਆਂ ਦੀ ਹੈ, ਪਰ ਪੰਜਾਬ ਦੇ ਵਿੱਚ ਮਿਲ ਰਿਹਾ 30 ਲੱਖ ਟਨ, ਮਤਲਬ 20 ਲੱਖ ਟਨ ਦੁੱਧ, ਪਨੀਰ, ਖੋਆ, ਉਹ ਕਿੱਥੋਂ ਆ ਰਿਹਾ ਇਹ ਰੱਬ ਜਾਣਦਾ ਹੈ। ਜੇ ਤੁਸੀਂ ਕਦੇ ਕਿਸੇ ਵੀ ਫੰਕਸ਼ਨ ਕਰੋ ਇੱਥੇ ਪੰਜਾਬ ਆ ਕੇ, ਤਾਂ ਤੁਸੀਂ ਕਿਸੇ ਨੂੰ ਪਿੰਡ ਵਾਲੇ ਡੇਅਰੀ ਵਾਲੇ ਨੂੰ ਕਹੋ ਵੀ ਮੈਨੂੰ ਕੱਲ ਨੂੰ 10 ਕੁਇੰਟਲ ਪਨੀਰ ਚਾਹੀਦਾ ਤੇ ਮੈਨੂੰ 3 ਕੁਇੰਟਲ ਦੁੱਧ ਚਾਹੀਦਾ, ਉਹ ਕਹੂਗਾ ਹਾਂਜੀ ਮਿਲ ਜੂਗਾ, ਗੱਲ ਹੀ ਕੋਈ ਨੀ, ਤੁਸੀਂ ਮੈਨੂੰ 1/2 ਘੰਟਾ ਦਿਓ। ਤੇ ਜੇ ਤੁਸੀਂ ਪੁੱਛੋਗੇ ਵੀ ਇਹ ਪਸ਼ੂ ਕਿੱਥੇ ਆਉਣਗੇ, ਕਹਿੰਦਾ ਜੀ ਇਹ ਨਾ
ਪੁੱਛੋ
ਸਾਨੂੰ ਪਸ਼ੂ ਕੇ, ਤੁਹਾਨੂੰ ਦੁੱਧ ਮਿਲ ਜੂਗਾ, ਪਨੀਰ ਮਿਲ ਜੂਗਾ, ਪਰ ਤੁਸੀਂ ਇਹ ਵੀ ਨੀ ਕਹਿ ਸਕਦੇ ਕਿ ਨਹੀਂ ਜੀ ਇਹਦਾ ਮਤਲਬ ਨਕਲੀ ਹੈ। ਪਿੱਛੇ ਨੈਸਲੇ ਕੰਪਨੀ ਦੇ ਵਿੱਚ ਕੁਝ ਲੋਕਾਂ ਨੇ ਦੁੱਧ ਪਾਉਣਾ ਸ਼ੁਰੂ ਕੀਤਾ ਤੇ ਉੱਥੇ ਉਹਨਾਂ ਨੇ ਦੇਖਿਆ ਵੀ ਦੁੱਧ ਤਾਂ ਆ ਰਿਹਾ ਹੈ, ਫੈਟ ਵੀ ਸਹੀ ਆ ਰਹੀ ਹੈ, ਪਰ ਇਹਦੇ ਚ ਜਿਹੜਾ ਸਮਾਨ ਘਿਓ ਜਾਂ ਪਨੀਰ ਨਿਕਲਣਾ ਉਹ ਨੀ ਪੂਰਾ ਨਿਕਲ ਰਿਹਾ।
ਅੱਛਾ,
ਫਿਰ ਉਹਨਾਂ ਨੇ ਸੈਂਪਲ ਭੇਜਿਆ US, ਉੱਥੋਂ ਜਾ ਕੇ ਪਤਾ ਲੱਗਿਆ ਵੀ ਇਹ ਸਿੰਥੈਟਿਕ ਦੁੱਧ ਹੈ ਜਿਹਦੇ ਚ ਯੂਰੀਆ, ਜਿਹਦੇ ਚ ਜਿਹੜਾ ਹੈਗਾ ਆਪਣਾ ਰਿਫਾਇੰਡ ਆਇਲ, ਕਈ ਚੀਜ਼ਾਂ ਹੋਰ ਹੈ। ਹੁਣ ਤਾਂ ਸ਼ਰਿਆਮੇ ਵੀਡੀਓ ਅਸੀਂ ਦੇਖਦੇ ਹਾਂ, ਰੋਜ਼ ਹੀ ਦੇਖਦੇ ਹਾਂ, ਕਿਤੇ ਨਾ ਕਿਤੇ ਕੋਈ ਫੈਕਟਰੀ ਫੜੇਗੀ, ਕੁਛ ਫੜਿਆ ਗਿਆ। ਪਰ ਉਹਦੇ ਚ ਇਹ ਹੈ ਜਿਹੜੇ ਫੂਡ ਇੰਸਪੈਕਟਰ ਨੇ ਜਾਂ ਜਿਹੜੇ ਫੂਡ ਸੇਫਟੀ ਅਥਾਰਟੀ ਵਾਲੇ ਬੰਦੇ ਨੇ ਉਹਨਾਂ ਦੇ ਮਹੀਨੇ ਬੰਨੇ ਆ, ਜਦੋਂ ਮਹੀਨੇ ਉਹਨਾਂ ਦੇ ਬੰਦ ਹੋ ਜਾਂਦੇ ਆ ਤਾਂ ਉਦੋਂ ਫਿਰ ਉਹ ਇੱਕ ਅੱਧੀ ਛਾਪ ਮਾਰ ਲੈਂਦੇ ਆ ਤੇ ਫਿਰ ਅੱਗੇ ਕਰ ਲੈਂਦੇ ਆ। ਬਹੁਤ ਮਾੜਾ ਹਾਲ ਹੈ,
ਚਿੰਤਾਜਨਕ ਹੈ ਬੇਟਾ ਸਾਹਿਬ। ਤੇ
ਚਿੰਤਾ ਤਾਂ ਕਰੀਏ ਨਾ, ਜੇ ਸਰਕਾਰ ਚਿੰਤਾ ਕਰੇ ਅਸੀਂ ਚਿੰਤਾ ਕਰਕੇ ਕੀ ਕਰਾਂਗੇ? ਅਸੀਂ ਤਾਂ ਇਹੀ ਕਰ ਸਕਦੇ ਹਾਂ ਵੀ ਬਚੋ ਜਿੰਨਾ ਬਚਿਆ ਜਾ ਸਕਦਾ, ਪਰ ਕਿਹਨੂੰ ਕਿਹਨੂੰ ਰੋਕੋਗੇ ਤੁਸੀਂ?
ਬਿਲਕੁਲ ਸਹੀ ਗੱਲ ਹੈ। ਚਲੋ ਬਿੱਟਾ ਸਾਹਿਬ, ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਕਿਉਂਕਿ ਸਮਾਂ ਕਾਫੀ ਹੋ ਗਿਆ, ਤੇ ਆਪਾਂ ਅਗਲੇ ਹਫ਼ਤੇ ਫੇਰ ਕਰਾਂਗੇ। ਔਰ ਤੁਸੀਂ ਰੱਖਿਓ ਆਪਣਾ ਖਿਆਲ, ਤੇ ਪੰਜਾਬ ਦਾ ਵੀ ਖਿਆਲ ਰੱਖਿਓ, ਚਿੰਤਾ ਆ ਕਾਫੀ। ਤੇ
ਹਾਂ ਬਿਲਕੁਲ ਜੀ, ਗੱਲ ਪੰਜਾਬ ਦੀ ਕਰ ਰਹੇ ਹਾਂ ਅਸੀਂ, ਬਾਦਲ ਸਾਹਿਬ ਨੂੰ ਵੀ ਕਹਿੰਦੇ ਹਾਂ, ਕੈਪਟਨ ਸਾਹਿਬ ਨੂੰ ਵੀ ਕਹਿੰਦੇ ਹਾਂ, ਉਧਰੋਂ ਆਪਣੇ ਸਿੱਧੂ ਸਾਹਿਬ ਨੇ ਵੀ ਬਿਸਤਰਾ ਉੱਥੇ ਲਾ ਲਿਆ, ਉਹਨਾਂ ਨੂੰ ਵੀ ਕਵਾਂਗੇ ਵੀ ਖਿਆਲ ਰੱਖਣਾ ਵੀ ਆਪਾਂ ਸਾਰਿਆਂ ਨੇ। ਕੇਜਰੀਵਾਲ ਸਾਹਿਬ ਵੀ ਕਹਿੰਦੇ ਆ ਵੀ ਹੁਣ ਭਗਵੰਤ ਮਾਨ ਨੂੰ ਅਸੀਂ ਕਰ ਦਿੰਦੇ ਹਾਂ ਅਨਾਊਂਸ, ਤੁਸੀਂ ਗੁੱਸਾ ਨਾ ਕਰੋ ਬਾਲਾ, 2-4 ਦਿਨ ਹੋਰ ਵੇਟ ਕਰੋ, ਅਸੀਂ ਕਹਿ ਦਿੰਦੇ ਹਾਂ ਵੀ ਮੁੱਖ ਮੰਤਰੀ ਇਹੀ ਹੋਊਗਾ।
ਠੀਕ ਹੈ ਜੀ, ਚਲੋ ਠੀਕ ਹੈ ਬਿੱਟਾ ਸਾਹਿਬ, ਮਿਲਦੇ ਹਾਂ ਫਿਰ
ਹੁਣ। ਸ਼ੁਕਰੀਆ ਜੀ,
ਧੰਨਵਾਦ। ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ, ਤੇ ਤਹਿ ਦਿਲ ਨੂੰ ਧੰਨਵਾਦ ਹੈ ਆਪ ਦਾ ਵੀ, ਜਿਹੜੇ ਪ੍ਰੋਗਰਾਮ ਦੇ ਵਿੱਚ ਤਸੱਲੀ ਨਾਲ ਸੁਣਦੇ ਹੋ ਪਿਆਰਿਓ, ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਤੇ ਇਸ ਦੇ ਵਿੱਚ ਵੱਧ ਘੱਟ ਵੀ ਹੋ ਜਾਂਦੀ ਹੈ, ਉਸ ਦੇ ਲਈ ਮਾਫ਼ੀ ਚਾਹੁੰਦੇ ਹਾਂ, ਤੇ ਸਾਰਿਆਂ ਦਾ ਤਹਿ ਦਿਲ ਨੂੰ ਧੰਨਵਾਦ। ਜਾਂਦੇ ਜਾਂਦੇ ਦੱਸਦਾ ਕਿ ਕੁਛ ਚੇਂਜਿਸ ਆਉਂਦੀਆਂ ਨੇ ਰੇਡੀਓ ਦੇ ਵਿੱਚ, ਸਟਰੀਮ ਦੇ ਵਿੱਚ, ਕਿਉਂਕਿ ਬਦਲਾਅ ਜਿਹੜੇ ਨੇ ਆਈ ਟੀ ਦੇ ਵਿੱਚ ਹੁੰਦੇ ਰਹਿੰਦੇ ਨੇ। ਟੈਲੀਗ੍ਰਾਮ ਦੇ ਉੱਤੇ ਵੀ ਤੁਸੀਂ ਸੁਣ ਸਕਦੇ ਹੋ ਸਾਨੂੰ, ਨਵਾਂ ਚੈਨਲ ਉਸ 'ਤੇ ਚੱਲਦਾ ਆ ਐਪ ਦੇ ਥਰੂ ਜੇ ਨਹੀਂ ਸੁਣਨਾ, ਪਰ ਕੋਸ਼ਿਸ਼ ਕਰੋ ਕਿ ਐਪ ਦੇ ਥਰੂ ਹੀ ਸੁਣਿਆ ਜਾਵੇ, ਕਿਉਂਕਿ ਉਸ ਦੇ ਵਿੱਚ ਹੋਰ ਸਾਰੀਆਂ ਕਈ ਜਾਣਕਾਰੀਆਂ ਜਿਹੜੀਆਂ ਹੁੰਦੀਆਂ ਨੇ। ਅਤੇ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਛੇਤੀ ਆਪਾਂ ਪਾ ਦੇਵਾਂਗੇ ਅਤੇ ਤੁਸੀਂ ਸੁਣ ਸਕਦੇ ਹੋ। ਅਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਦੀ ਗਰੰਟੀ ਨਹੀਂ ਹੈਗੀ, ਲਾ ਕੇ ਜ਼ਰੂਰ ਸੁਣ ਲਿਓ, ਕਿਉਂਕਿ ਥਰਸਡੇ ਮੇਰੀ ਸਰਜਰੀ ਆ ਅਤੇ ਹੋ ਸਕਦਾ ਮੈਂ ਵੀਕਐਂਡ ਹੋਸਪਿਟਲ ਹੀ ਹੋਵਾਂ। ਅਤੇ ਤੁਸੀਂ ਦੁਆਵਾਂ ਕਰਿਓ ਸਾਰੇ, ਅਤੇ ਬਸ ਮੈਂ ਗਿਆ ਅਤੇ ਆਇਆ। ਆਪਣਾ ਰੱਖਿਓ ਖਿਆਲ ਅਤੇ ਚੜ੍ਹਦੀ ਕਲਾ 'ਚ ਰਿਹੋ। ਮਿਲਦੇ ਹਾਂ ਜੀ ਫਿਰ ਇੱਕ ਬ੍ਰੇਕ ਤੋਂ ਬਾਅਦ।